ਸਾਧਨਾ ਦਾ ਸੱਤਵਾਂ ਦਿਨ ਪੂਰਾ ਹੋਇਆ, ਸੱਤਵਾਂ ਦਿਨ ਪੂਰਾ ਹੋਇਆ, ਹੁਣ ਕੰਮ ਕਰਨ ਲਈ 3 ਹੀ ਦਿਨ ਹੋਰ ਰਹਿ ਗਏ ਹਨ। ਦਰਅਸਲ 3 ਦਿਨ ਨਹੀਂ, ਗੰਭੀਰਤਾ ਨਾਲ ਕੰਮ ਕਰਨ ਲਈ ਤਾਂ ਬਸ 2 ਹੀ ਦਿਨ ਹੋਰ ਰਹਿ ਗਏ ਨੇ, ਕਿਉਂਕਿ 10ਵੇਂ ਦਿਨ ਸਵੇਰੇ 9 ਤੋਂ 10 ਵਜੇ ਤੱਕ ਇੱਕ ਨਵੀਂ ਤਰ੍ਹਾਂ ਦੀ ਸਾਧਨਾ ਸਿੱਖਾਂਗੇ। ਬਹੁਤ ਵੱਡਾ ਓਪਰੇਸ਼ਨ ਹੈ ਨਾ, ਅਤੇ ਓਪਰੇਸ਼ਨ ਤੋਂ ਬਾਅਦ ਮੱਲਮ ਲਗਾਉਣੀ ਹੁੰਦੀ ਹੈ, ਤਾਂ 10ਵੇਂ ਦਿਨ ਇੱਕ ਮੱਲਮ ਦੀ ਸਾਧਨਾ ਸਿਖਾਵਾਂਗੇ, ਅਤੇ ਉਸ ਦੇ ਬਾਅਦ ਮੌਨ ਟੁੱਟ ਜਾਏਗਾ ਤਾਂ ਸਭ ਗੱਲਾਂ ਕਰਨ ਲੱਗਣਗੇ। ਗੱਲਾਂ ਕਰਦਿਆਂ ਹੋਇਆਂ ਤਪੱਸਿਆ ਨਹੀਂ ਹੁੰਦੀ, ਜਦ ਤੱਕ ਮੌਨ ਰਹਿੰਦੇ ਹਾਂ ਤਦ ਤੱਕ ਤਪੱਸਿਆ ਗੰਭੀਰਤਾ ਨਾਲ ਹੁੰਦੀ ਹੈ, ਲੇਕਿਨ ਫਿਰ ਵੀ ਇਹ ਜ਼ਰੂਰੀ ਹੈ। ਤਾਂ ਗੰਭੀਰਤਾ ਨਾਲ ਕੰਮ ਕਰਨ ਲਈ ਹੁਣ 2 ਹੀ ਦਿਨ ਬਚੇ ਨੇ, ਇਹਨਾਂ 2 ਦਿਨਾਂ ਦਾ ਜਿੰਨਾ ਵੀ ਫਾਇਦਾ ਲੈ ਸਕੋ। ਸਮਝਦਾਰੀ ਇਸ ਵਿੱਚ ਹੈ ਕਿ ਇੱਕ ਮੌਕਾ ਮਿਲਿਆ ਹੈ, ਇੱਕ ਅਵਸਰ ਮਿਲਿਆ ਹੈ, ਅਤੇ ਬੜੀ ਹਿੰਮਤ ਕਰਕੇ 10 ਦਿਨ ਸ਼ਾਮਿਲ ਹੋਏ ਹੋ, ਕੰਮ ਵੀ ਕਰ ਰਹੇ ਹੋ, ਹੁਣ ਇਹ 2 ਦਿਨਾਂ ਦਾ ਖੂਬ ਫਾਇਦਾ ਲੈਣਾ ਹੈ। ਅਤੇ ਫਾਇਦਾ ਇਹੀ ਹੈ ਕਿ ਤਪਣਾ ਹੋਏਗਾ, ਗੰਭੀਰਤਾ ਨਾਲ ਤਪਣਾ ਹੋਏਗਾ, ਲਗਾਤਾਰ ਤਪਣਾ ਹੋਏਗਾ, ਅਤੇ ਜਿਵੇਂ ਤਪਣਾ ਚਾਹੀਦਾ ਹੈ। ਗਲਤ ਤਰੀਕੇ ਨਾਲ ਤਪੋਗੇ ਤਾਂ ਮਿਹਨਤ ਤਾਂ ਖੂਬ ਕਰੋਗੇ, ਪਰ ਉਹ ਲਾਭ ਨਹੀਂ ਆਏਗਾ ਜੋ ਆਉਣਾ ਚਾਹੀਦਾ ਹੈ। ਤਾਂ ਸਹੀ ਤਰੀਕੇ ਦੇ ਨਾਲ ਖੂਬ ਸਮਝਦੇ ਹੋਏ ਕਿ ਕੀ ਵਿੱਦਿਆ ਹੈ, ਸਾਨੂੰ ਕਿਵੇਂ ਇਸਦਾ ਅਭਿਆਸ ਕਰਨਾ ਹੈ। ਇਸ ਵਿੱਦਿਆ ਦੇ 2 ਪਹਿਲੂ ਹਨ, ਦੋਵੇਂ ਬਰਾਬਰ ਦੇ ਹਨ, ਦੋਵੇਂ ਮਹੱਤਵਪੂਰਨ ਹਨ। ਜਿਵੇਂ ਇੱਕ ਪੰਖੀ ਦੇ 2 ਖੰਭ ਹੁੰਦੇ ਨੇ, ਦੋਨੋਂ ਮਜ਼ਬੂਤ ਹੋਣੇ ਚਾਹੀਦੇ ਨੇ। ਇੱਕ ਕਮਜ਼ੋਰ ਹੋਵੇ, ਇੱਕ ਬਲਵਾਨ ਹੋਵੇ ਤਾਂ ਉੱਡ ਨਹੀਂ ਸਕੇਗਾ। ਇੱਕ ਛੋਟਾ ਹੋਵੇ, ਇੱਕ ਵੱਡਾ ਹੋਵੇ, ਉੱਡ ਨਹੀਂ ਸਕੇਗਾ। ਜਿਵੇਂ ਕਿਸੇ 2 ਪਹੀਆਂ ਵਾਲੀ ਗੱਡੀ ਦੇ 2 ਪਹੀਏ ਹੋਣ, ਦੋਵੇਂ ਬਰਾਬਰ ਦੇ ਹੋਣੇ ਚਾਹੀਦੇ ਨੇ। ਇੱਕ ਛੋਟਾ ਹੈ ਔਰ ਇੱਕ ਵੱਡਾ ਹੈ ਅਤੇ ਚੱਲ ਨਹੀਂ ਸਕੇਗੀ। ਇਸ ਤਰ੍ਹਾਂ ਇਹ 2 ਪੰਖ ਜੋ ਹਨ ਆਪਣੀ ਸਾਧਨਾ ਦੇ, ਦੋਵੇਂ ਮਜ਼ਬੂਤ ਹੋਣੇ ਚਾਹੀਦੇ ਨੇ। ਕੀ 2 ਪੰਖ ਹਨ, ਖੂਬ ਸਮਝੋ। ਬਾਰ ਬਾਰ ਕਹਿੰਦੇ ਹਾਂ, ਫਿਰ ਸਮਝੋ। ਇੱਕ ਤਾਂ ਜਾਗਰੂਕਤਾ, ਉਸ ਨੂੰ ਉਹਨਾਂ ਦਿਨਾਂ 'ਚ ਸਤੀ ਕਹਿੰਦੇ ਸਨ, ਸਮ੍ਰਿਤੀ ਕਹਿੰਦੇ ਸਨ। ਆਪਣੇ ਬਾਰੇ 'ਚ ਕੀ ਹੋ ਰਿਹਾ ਹੈ ਉਸ ਨੂੰ ਜਾਣਨਾ, ਅਤੇ ਸੰਵੇਦਨਾਵਾਂ ਦੇ ਨਾਲ ਜਾਣਨਾ, ਸਿਰ ਤੋਂ ਪੈਰ ਤੱਕ ਕਿੱਥੇ ਕੀ ਸੰਵੇਦਨਾ ਹੈ, ਇਹ ਬੜਾ ਜ਼ਰੂਰੀ ਹੈ। ਕਿਉਂਕਿ ਸੰਵੇਦਨਾ ਨਹੀਂ ਜਾਣੋਗੇ ਤਾਂ ਮਨ ਦੀਆਂ ਗਹਿਰਾਈਆਂ ਤੱਕ ਨਹੀਂ ਜਾ ਸਕੋਗੇ। ਉੱਪਰ ਉੱਪਰ ਦੀ ਸਫਾਈ ਕਰ ਲਓਗੇ, ਉਹ ਵੀ ਚੰਗਾ ਹੈ, ਥੋੜ੍ਹੀ ਥੋੜ੍ਹੀ ਸਫਾਈ ਤਾਂ ਹੋਈ, ਲੇਕਿਨ ਜੜ੍ਹਾਂ ਨਹੀਂ ਕੱਢ ਸਕੋਗੇ। ਤਾਂ ਆਪਣੇ ਖੋਟ ਦੀਆਂ ਜੜ੍ਹਾਂ ਕੱਢਣੀਆਂ ਹਨ, ਆਪਣੇ ਵਿਕਾਰਾਂ ਦੀਆਂ ਜੜ੍ਹਾਂ ਕੱਢਣੀਆਂ ਹਨ, ਆਪਣੀ ਮਹਿਲ ਗਹਿਰਾਈ ਤੱਕ ਕੱਢਣੀ ਹੈ, ਅਤੇ ਸੰਵੇਦਨਾਵਾਂ ਦਾ ਸਾਥ ਨਾ ਛੁੱਟੇ। ਇੱਕ ਤਾਂ ਇਸ ਨੂੰ ਜਾਣੋ, ਅਤੇ ਦੂਜਾ ਪੰਖ ਇਹ ਕਿ ਜਾਣਦੇ ਹੋਇਆਂ ਸਮਤਾ ਵਿੱਚ ਰਹੋ। ਸੰਵੇਦਨਾ ਜਾਣ ਰਹੇ ਹੋ ਅਤੇ ਸਮਤਾ ਨਹੀਂ ਹੈ। ਦੁਖਦ ਆਏ ਤਾਂ ਰੋਣ ਲੱਗੇ, ਹਾਏ ਰੇ ਅਜੇ ਵੀ ਸਾਡੀ ਦੁਖਦ ਨਹੀਂ ਗਈ। ਸਥੂਲ ਆਏ ਤਾਂ ਅਜੇ ਤੱਕ ਸਥੂਲ ਨਹੀਂ ਗਈ ਰੇ, ਸਾਨੂੰ ਅਜੇ ਤੱਕ ਸੁਖਮ ਨਹੀਂ ਮਿਲੀ ਰੇ, ਸਾਨੂੰ ਅਜੇ ਵੀ ਆਨੰਦ ਨਹੀਂ ਆਇਆ ਰੇ। ਤਾਂ ਸਮਤਾ ਨਹੀਂ ਹੈ ਨਾ, ਤਾਂ ਵਿਪਸ਼ਨਾ ਨਹੀਂ ਕਰ ਰਹੇ, ਸਿਰਫ ਸੰਵੇਦਨਾ ਜਾਣ ਲਿੱਤੀ, ਉਸ ਨਾਲ ਕੀ ਹੋਇਆ। ਸਮਤਾ ਚਾਹੇ ਜੋ ਅਵਸਥਾ ਆ ਰਹੀ ਹੈ, ਅਸੀਂ ਨਹੀਂ ਵਿਆਕੁਲ ਹੁੰਦੇ, ਅਸੀਂ ਸਮਝ ਰਹੇ ਹਾਂ ਜੋ ਅਵਸਥਾ ਆਈ ਹੈ ਉਹ ਅਨਿੱਤਯ ਹੈ, ਨਸ਼ਵਰ ਹੈ, ਭੰਗੁਰ ਹੈ, ਸਥੂਲ ਹੈ ਤਾਂ, ਸੁਖਮ ਹੈ ਤਾਂ, ਦੁਖਦ ਹੈ ਤਾਂ, ਸੁਖਦ ਹੈ ਤਾਂ, ਸਭ ਬਦਲਣ ਵਾਲੀਆਂ ਹਨ, ਬਦਲ ਰਹੀ ਹੈ, ਬਦਲ ਰਹੀ ਹੈ, ਇਹ ਹੋਸ਼ ਬਣਿਆ ਰਹੇ। ਇਹ ਅਨਿੱਤਤਾ ਦਾ ਹੋਸ਼ ਅਤੇ ਉਹਦੇ ਆਧਾਰ 'ਤੇ ਸਮਤਾ, ਅਤੇ ਬਸ ਸਮਝੋ ਮੁਕਤੀ ਦਾ ਰਸਤਾ ਖੁੱਲ੍ਹ ਗਿਆ। ਹੁਣ ਕਦਮ ਕਦਮ ਅੱਗੇ ਵੱਧਦੇ ਵੱਧਦੇ ਆਪਣੇ ਦੁੱਖਾਂ ਤੋਂ ਮੁਕਤ ਹੋ ਹੀ ਜਾਓਗੇ, ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਇੰਨੀ ਗੱਲ ਸਮਝ ਆ ਜਾਏ ਔਰ ਇਹ ਕਰਨ ਲੱਗ ਜਾਏ ਤਾਂ ਇਸੇ ਨੂੰ ਕਿਹਾ, ਸਭੇ ਸੰਖਾਰਾ ਅਨਿੱਚਾਤੀ ਯਦਾ ਪੰਜਾ ਪਸਤੀ ਅਥ ਨਿਬੰਧਤੀ ਦੁੱਖੇ ਇਸ ਮੱਗੋ ਵਿਸ਼ੁੱਧਿਆ। ਇਸ ਮੱਗੋ ਵਿਸ਼ੁੱਧਿਆ, ਇਹ ਵਿਸ਼ੁੱਧੀ ਦਾ ਮਾਰਗ ਹੈ, ਚਿੱਤ ਨੂੰ ਸ਼ੁੱਧ ਕਰਨ ਦਾ ਮਾਰਗ ਹੈ, ਵਿਮੁਕਤ ਕਰਨ ਦਾ ਮਾਰਗ ਹੈ, ਵਿਕਾਰਾਂ ਤੋਂ ਬਿਲਕੁਲ ਮੁਕਤ ਕਰਨ ਦਾ। ਕੀ ਹੈ, ਸਭੇ ਸੰਖਾਰਾ ਅਨਿੱਚਾਤੀ, ਜੋ ਕੁਝ ਅੰਦਰ ਅਨੁਭਵ ਹੋ ਰਿਹਾ ਹੈ, ਜੋ ਕੁਝ ਅੰਦਰ ਬਣੇ ਜਾ ਰਿਹਾ ਹੈ, ਸਭ ਅਨਿੱਤਯ ਹੈ, ਬਣਦਾ ਹੈ, ਨਸ਼ਟ ਹੁੰਦਾ ਹੈ, ਬਣਦਾ ਹੈ, ਨਸ਼ਟ ਹੁੰਦਾ ਹੈ। ਇਸ ਨੂੰ ਯਦਾ ਪੰਜਾ ਪਸਤੀ, ਪ੍ਰਗਿਆ ਨਾਲ ਵੇਖੋ, ਸਿਰਫ ਬੁੱਧੀ ਨਾਲ ਚਿੰਤਨ ਕਰਕੇ ਰਹਿ ਜਾਈਏ, ਅਰੇ ਇਹ ਸਭ ਅਨਿੱਤਯ ਹੈ, ਇਹ ਸਾਰਾ ਸੰਸਾਰ ਅਨਿੱਤਯ ਹੈ, ਮੇਰਾ ਸਰੀਰ ਵੀ ਅਨਿੱਤਯ ਹੈ, ਕੁਝ ਨਹੀਂ ਮਿਲੇਗਾ, ਸਿਰਫ ਬੁੱਧੀ ਜ਼ਰਾ ਜੀ ਸੁਧਰੀ, ਲੇਕਿਨ ਅੰਦਰੋਂ ਤੱਕ ਸਾਡੇ ਵਿਕਾਰ ਨਹੀਂ ਨਿਕਲੇ। ਤਾਂ ਯਦਾ ਪੰਜਾ ਪਸਤੀ, ਪ੍ਰਗਿਆ ਦੇ ਨਾਲ, ਮਾਨੇ ਪ੍ਰਤਿਅਕਸ਼ ਗਿਆਨ ਦੇ ਨਾਲ, ਦੂਜਾ ਤਾਂ ਪਰੋਕਸ਼ ਗਿਆਨ ਹੋਇਆ, किसी ने क्या असी मन लिता और असी ओदी रट लगाए जा रहे हैं, सब अनित्य है, सब अनित्य है। ये किसी दे कहन दी गल नहीं, अपने अनुभव दी गल नू वेख। ये दुख तो दुख संवेदना भी जागी तां देर सवेर खत्म हो ही गई ना, सुखद जागी खत्म हो ही गई ना, स्थूल जागी खत्म हो ही गई ना, सुखम जागी खत्म हो ही गई ना। अनित्य है भाई, बदलना इहदा सुभाव है, बदलती रहती है। इहनू जे प्रग्या नाल वेखदा है अथ निबंधनती दुखे, सारे दुखों तो छुटकारा पा लैंदा है। कोई दुख टिक नहीं सकता, चित निर्मल हो रहा है, निर्मल हो रहा है। ऐस मगो विशुद्धिया, विशुद्धि का मार्ग है, विमुक्ति का मार्ग है। अनुभव नाल जाणोगे। किसी ने कह दिता, भगवान बुद्ध ने कह दिता, कि साढ़े गुरु महाराज ने कह दिता, कि साढ़े शास्त्र ने कह दिता, इसलिए असी मनते हाँ, तो मन के ही रह जाओगे। अनुभव तो जाणो। प्रग्या इस नूं कहिंदे हन कि प्रत्यक्ष ज्ञान नाल जाणो, अपने अनुभव नाल जाणो कि भाई ये काम कर रहे हाँ, तो ये काम करते करते थोड़ा बहुत दुख निकलिया कि नहीं, जरा भी नहीं निकलिया, तो किधरे गलती है, कितना कितने असी गलत कर रहे हाँ, या ये विद्या गलत है। विद्या तो गलत है नहीं, क्योंकि इन्ने लोगों का भला कर रही है, तो असी कितने गलती कर रहे हाँ। तो अपने मार्गदर्शन नूं पुछो। दुख निकलने ही चाहिए ने, विकार निकलने ही चाहिए ने। यह गल समझ आई क्यों निकलते ने, कि जो हो रहा है वह अनित्य है। ये जान के असी समता विच रहिंदे हाँ। चंगा लगे तो राग नहीं जगाते, बुरा लगे तो द्वेष नहीं जगाते, बस गड्डी ठीक रस्ते चल रही है। दूजी गल निरंतरता दी। हुण क्योंकि दो ही दिन रह गए हैं, समा बहुत थोड़ा है, ये 10 दिनों का शिविर भी बड़ा छोटा होंदा है। पुरानी परंपरा जो भारत तो गई हुई ब्रह्म देश विच सी, वो अज तो 50-60 साल पहला ये 1.5 महीने का शिविर होया करता सी। 1.5 महीने बिना ये विद्या ठीक तरह पकड़ च आती नहीं, लेकिन अज की भज दौड़ की दुनिया में 1.5 महीने लिए कौन समा कढ़े। 10 दिनों भी लोग कहते हैं असी 10 दिन किवें आईए, 10 दिन किवें आईए, तो घट करते करते वो 10 दिन तो लै आए। हुण इस तो घट करिए तो कुछ पल्ले नहीं पैंदा, तो समा बहुत थोड़ा है, तो सानू ये विद्या खूब सीखनी है। काम तो है जीवन भर का, कौन जाने अगे होर 2-4-5 जीवन का भी होए, पर काम तो अगों बहुत करना है। हुण जे असी विद्या ही ठीक नाल नहीं समझांगे तो काम गलत करांगे। इसलिए तो ये 2 दिन बाकी ने, हुण निरंतरता आए, हुण तो रात दिन ऐसे विच लगे रहना है। हुण छुट्टी बुट्टे का समा नहीं, जो ध्यान का समा है उस विच ते बैठ के अखां बंद करके ध्यान करोगे ही, छुट्टी दे समय भी ध्यान होएगा, अखां बंद करके नहीं होएगा। छुट्टी दे समय जो जो काम करने ने, चलना है, फिरना है, नहाना है, धोना है, खाना है, पीना है, आराम करना है, सब करोगे, लेकिन सजग रह के करोगे। जिवें चल रहे हो तो खूब सजग हो, ये मेरा पैर उठ्या तो वेख ये तरिया, हुण ये दूजा पैर चक्या अगे तरिया, फिर ये पैर चक्या, एक एक कदम जो हरकत हो रही है उसकी जानकारी है, वो नाल नाल संवेदना की जानकारी है, तो इंज चलते फिरते छुट्टी दे वेले करोगे। तद सारे शरीर च चक्कर लगाने की जरूरत नहीं, शरीर च किधरे संवेदना पता लग जाए तो जिस अंग विच हलन चलन हो रही है उस अंग विच संवेदना वेखण की कोशिश करो। चल रहे हो तो पैर उठ रहा है, तो पैर च किधरे कोई संवेदना है, कुछ नहीं तो पैर डिगया है, हुण धरती नूं छूंदा है तो उत्थे कोई छूण की संवेदना हो रही है। जाके बैठ गए, भोजन च गए, भोजन च बैठे हाँ, भोजन खाण लगे तो एक ग्राही तोड़ी है, तोड़िया है तो उंगलियों किधरे संवेदना है, उन्होंने मूँह को लै गए, मूँह च लै गए, ओठां नूं स्पर्श किया, ओठां च कितने संवेदना है, मसूड़ियां च कितने संवेदना है, चबा रहे हाँ तो जीभ ते कितने संवेदना है, निगल रहे हाँ तो गले विच कितने संवेदना है। जो जो काम कर रहे हाँ, जो जो हरकत हो रही है, उसनों खूब सजगता नाल वेखो अते संवेदना नाल वेखो। लेटे हाँ, अख खुली है तां, बंद है तां, किते संवेदना हो रही है। रात नूं सोना है, लेट गए, लेट गए, जब तक नींदर नहीं आती तद तक लेटे लेटे जिथे संवेदना जागी है, फिर सिर तो पैर तक धरती वार चलन की लोड़ नहीं, लड़ी वार चलन की लोड़ नहीं। जिथे संवेदना जाग गई अनित्य है, जिथे जाग गई अनित्य है। इंज पूरी रात जिनी देर नींदर ना आवे उस संवेदना नूं वेखदे रहे, अते नींदर आ गई, ਬੜੀ ਚੰਗੀ ਗੱਲ, ਰਾਤ ਸੌਣ ਲਈ ਹੁੰਦੀ ਹੈ, ਸੌਂ ਗਏ। ਕਦੇ ਕਦੇ ਕਿਸੇ ਕਿਸੇ ਨੂੰ ਇੰਝ ਵੀ ਹੁੰਦਾ ਹੈ, ਸਾਰੀ ਰਾਤ ਨਿੰਦਰ ਨਹੀਂ ਆਉਂਦੀ, ਅੱਧੀ ਜਿਹੀ ਨਿੰਦਰ, ਅੱਧੀ ਜਿਹੀ ਜਾਗ, ਅੱਧੀ ਜਿਹੀ ਨਿੰਦਰ, ਅੱਧੀ ਜਿਹੀ ਜਾਗ, ਕੋਈ ਫਿਕਰ ਦੀ ਗੱਲ ਨਹੀਂ। ਸੰਵੇਦਨਾ ਜਾਣ ਰਿਹਾ ਹੈ ਤਾਂ ਅੱਧੀ ਕੁ ਨਿੰਦਰ ਹੈ, ਅੱਧੀ ਕੁ ਜਾਗ ਹੈ। ਸਵੇਰੇ ਉੱਠੇਗਾ ਤਾਂ ਇੰਝ ਉੱਠੇਗਾ ਜਿਵੇਂ ਬੜੀ ਡੂੰਘੀ ਨਿੰਦਰ ਤੋਂ ਜਾਗ ਗਿਆ ਹੈ, ਬੜੀ ਡੂੰਘੀ ਨਿੰਦਰ ਤੋਂ ਜਾਗ ਗਿਆ ਹੈ। ਆਖਿਰ ਨਿੰਦਰ ਕੁਦਰਤ ਨੇ ਕਿਉਂ ਬਣਾਈ ਕਿ ਸਾਡੇ ਸਰੀਰ ਨੂੰ ਅਤੇ ਸਾਡੇ ਮਨ ਨੂੰ ਆਰਾਮ ਮਿਲ ਜਾਏ? ਸਾਰਾ ਦਿਨ ਬੜਾ ਕੰਮ ਕਰਦਾ ਹੈ ਤਾਂ ਰਾਤੀ ਉਸਨੂੰ ਆਰਾਮ ਮਿਲ ਜਾਏ, ਤਾਂ ਸਰੀਰ ਨੂੰ ਲਿਟਾ ਕੇ ਰੱਖਿਆ। ਤਾਂ ਜਦ ਅਸੀਂ ਕਹਿੰਦੇ ਹਾਂ ਕਿ ਸਾਰੀ ਰਾਤ ਨਿੰਦਰ ਨਹੀਂ ਆਈ ਤਾਂ ਇਹੀ ਕੰਮ ਕਰਨਾ ਹੈ, ਤਾਂ ਸਰੀਰ ਨੂੰ ਲਿਟਾ ਕੇ ਰੱਖਣਾ, ਬੈਠ ਕੇ ਕਦੇ ਕੰਮ ਨਹੀਂ ਕਰਨਾ, ਬਾਹਰ ਨਿਕਲ ਕੇ ਟਹਿਣ ਲੱਗੇ ਇਹ ਵੀ ਨਹੀਂ ਕਰਨਾ, ਮਨਾ ਹੈ। ਅੰਦਰ ਸਾਡੇ ਜੋ ਇਸ ਵੇਲੇ ਇਹ ਨਿਰਣੇ ਅਸੀਂ ਕੀਤਾ ਹੈ ਕਿ ਅਸੀਂ ਲੇਟੇ ਹਾਂ, ਬਸ ਲੇਟੇ ਰਹਾਂਗੇ, ਬੈਠਾਂਗੇ ਵੀ ਨਹੀਂ ਆਪਣੇ ਬਿਸਤਰ 'ਤੇ, ਤਾਂ ਸਰੀਰ ਨੂੰ ਵੀ ਆਰਾਮ ਮਿਲ ਗਿਆ। ਮਨ ਨੂੰ ਇਸ ਤੋਂ ਬਾਅਦ ਆਰਾਮ ਨਹੀਂ ਮਿਲਦਾ ਕਿ ਉਹ ਜਾਗਿਆ ਹੋਇਆ ਵੀ ਸਮਤਾ ਵਿੱਚ ਰਹਿੰਦਾ ਹੈ, ਉਸ ਵਿੱਚ ਬੇਚੈਨੀ ਨਹੀਂ ਹੁੰਦੀ, ਸਮਤਾ ਵਿੱਚ ਹੈ, ਬੜਾ ਆਰਾਮ ਮਿਲ ਗਿਆ ਉਸਨੂੰ, ਦੋਵਾਂ ਨੂੰ ਆਰਾਮ ਮਿਲ ਗਿਆ। ਅਗਰ ਰਾਤੀ ਨਿੰਦਰ ਨਹੀਂ ਆ ਰਹੀ ਤਾਂ ਇਸ ਦੀ ਚਿੰਤਾ ਸਿਰ 'ਤੇ ਚੜ੍ਹਾ ਲਈ, ਵੇਖ ਰਹੇ ਅੱਜ ਤਾਂ 10 ਵੱਜ ਗਏ ਨਿੰਦਰ ਨਹੀਂ ਆਈ, ਅੱਜ ਤਾਂ 11 ਵੱਜ ਗਏ ਨਿੰਦਰ ਨਹੀਂ ਆਈ, ਅਤੇ 12 ਵੱਜ ਗਏ ਅਤੇ 1 ਵੱਜ ਗਿਆ, ਅਤੇ ਰੋਗੀ ਹੋ ਕੇ ਉੱਠੋਗੇ ਦੂਜੇ ਦਿਨ। ਚਿੰਤਾ ਬਿੰਤਾ ਨਹੀਂ, ਬਸ ਨਿੰਦਰ ਨਹੀਂ ਆ ਰਹੀ ਹੈ, ਅਸੀਂ ਸੰਵੇਦਨਾ ਜਾਣ ਰਹੇ ਹਾਂ, ਨਿੰਦਰ ਆਉਂਦੀ ਹੈ ਤਾਂ ਜ਼ਬਰਦਸਤੀ ਜਾਗਾਂਗੇ ਵੀ ਨਹੀਂ। ਸਾਰੀ ਦੁਨੀਆ ਸੌਂਦੀ ਹੈ, ਵਿਪਸ਼ਨਾ ਜੋਗੀ ਜਾਗਦਾ ਵੇ, ਲੇਕਿਨ ਜ਼ਬਰਦਸਤੀ ਨਹੀਂ ਜਾਗਦਾ। ਨਿੰਦਰ ਆਏ ਤਾਂ ਰੋਕਣਾ ਨਹੀਂ ਉਸਨੂੰ, ਸੌਂ ਜਾਓ। ਨਿੰਦਰ ਨਹੀਂ ਆ ਰਹੀ ਹੈ ਤਾਂ ਬਸ ਸੰਵੇਦਨਾ ਨੂੰ ਜਾਣ ਰਹੇ ਹਾਂ। ਇੰਝ 24 ਘੰਟੇ ਇਹਨਾਂ 2 ਦਿਨਾਂ ਦਾ ਫਾਇਦਾ ਲਓਗੇ ਅਤੇ ਵੇਖੋਗੇ ਕਿ 2 ਦਿਨ ਵਿੱਚ ਬੜਾ ਕੁਝ ਪ੍ਰਾਪਤ ਕਰ ਲਿਆ। ਕੰਮ ਤਾਂ ਖੁਦ ਹੀ ਕਰਨਾ ਪਏਗਾ, ਕੰਮ ਨਹੀਂ ਕਰੋਗੇ ਤਾਂ ਕਿਵੇਂ ਹੋਏਗਾ? ਸਮਾਂ ਥੋੜ੍ਹਾ ਹੈ, ਇਸ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨਾ ਹੈ। ਕੱਲ੍ਹ ਜੋ ਕਹਿ ਦਿੱਤਾ ਕਿ ਸਾਡੇ 5 ਦੁਸ਼ਮਣ ਸਿਰ 'ਤੇ ਆ ਜਾਂਦੇ ਨੇ, ਚੜ੍ਹ ਜਾਂਦੇ ਨੇ ਅਤੇ ਸਾਨੂੰ ਕੰਮ ਕਰਨਾ ਹੀ ਦਿੰਦੇ, ਉਹਨਾਂ ਤੋਂ ਘਬਰਾਉਣਾ ਨਹੀਂ, ਉਹਦੀ ਵਜ੍ਹਾ ਨਾਲ ਨਿਰਾਸ਼ਾ ਨਾ ਆ ਜਾਏ, ਉਹਦੀ ਵਜ੍ਹਾ ਨਾਲ ਉਦਾਸੀ ਨਾ ਆ ਜਾਏ, ਕਮਜ਼ੋਰੀ ਨਾ ਆ ਜਾਏ। ਅਰੇ, ਸਾਡੇ ਕੋਲ ਸਾਡੇ 5 ਦੋਸਤ ਵੀ ਹਨ, 5 ਮਿੱਤਰ ਵੀ ਹਨ। ਇਹ 5 ਮਿੱਤਰ ਸਾਡੇ ਨਾਲ ਰਹਿਣਗੇ, 5 ਦੋਸਤ ਆਪਣੇ ਨਾਲ ਰਹਿਣਗੇ ਅਤੇ ਬਲਵਾਨ ਹੋਣਗੇ, ਤਾਂ ਇਹ ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕਦੇ। ਤਾਂ ਆਪਣੇ 5 ਦੋਸਤਾਂ ਨੂੰ ਵੀ ਪਛਾਣ ਕੇ ਰੱਖੋ ਅਤੇ ਇਹ ਬਲਵਾਨ ਕਿਵੇਂ ਰਹਿੰਦੇ ਹਨ ਇਸ ਨੂੰ ਵੀ ਸਮਝ ਕੇ ਰੱਖੋ। ਇਹ 5 ਦੇ 5 ਮਿੱਤਰ ਜੇਕਰ ਸ਼ੁੱਧ ਰੂਪ 'ਚ ਨਹੀਂ ਰਹੇ ਤਾਂ ਇਹਨਾਂ ਦਾ ਬਲ ਨਸ਼ਟ ਹੋ ਜਾਏਗਾ, ਕਮਜ਼ੋਰ ਹੋ ਜਾਣਗੇ। ਤਾਂ ਕਮਜ਼ੋਰ ਜਦ ਹੋ ਜਾਣਗੇ ਤਾਂ ਮਿੱਤਰ ਹੋਣ ਦੀ ਜਗ੍ਹਾ ਸਾਡੇ ਦੁਸ਼ਮਣ ਹੋ ਜਾਣਗੇ। ਤਾਂ ਇਹਨਾਂ ਨੂੰ ਸਮਝੋ ਕਿ ਇਹ 5 ਮਿੱਤਰ ਕੌਣ ਹਨ, ਇਹਨਾਂ ਨੂੰ ਕਿਵੇਂ ਸ਼ੁੱਧ ਰੱਖਿਆ ਜਾਏ। ਸਭ ਤੋਂ ਪਹਿਲਾਂ ਅਤੇ ਬੜੇ ਮਹੱਤਵ ਦਾ ਮਿੱਤਰ ਸ਼ਰਧਾ ਹੈ। ਕੋਈ ਧਰਮ ਦੇ ਰਾਹ 'ਤੇ ਚੱਲੇ ਅਤੇ ਉਹਦੇ ਮਨ 'ਚ ਜ਼ਰਾ ਜਿਹੀ ਵੀ ਸ਼ਰਧਾ ਨਾ ਹੋਵੇ, ਭਗਤੀ ਨਾ ਹੋਵੇ, ਵਿਸ਼ਵਾਸ ਨਾ ਹੋਵੇ, ਚੱਲ ਹੀ ਨਹੀਂ ਸਕੇਗਾ। ਤਾਂ ਪਹਿਲੀ ਜ਼ਰੂਰਤ ਹੈ ਕਿ ਸ਼ਰਧਾ ਹੋਏ, ਖੂਬ ਸ਼ਰਧਾ ਹੋਏ, ਖੂਬ ਭਗਤੀ ਹੋਏ, ਖੂਬ ਵਿਸ਼ਵਾਸ ਹੋਏ। ਜੇ ਉਹਨੂੰ ਬਲਵਾਨ ਰੱਖਣਾ ਹੈ ਤਾਂ ਉਹਦੇ ਨਾਲ ਨਾਲ ਸਮਝਦਾਰੀ ਹੋਏ, ਉਹਦੇ ਨਾਲ ਨਾਲ ਵਿਵੇਕ ਹੋਏ, ਗਿਆਨ ਹੋਏ, ਹੋਸ਼ ਹੋਏ ਕਿ ਸ਼ਰਧਾ ਕਿੰਝ ਹੁੰਦੀ ਹੈ। ਕਿਧਰੇ ਹੋਸ਼ ਗਵਾ ਬੈਠੇ ਅਤੇ ਸ਼ਰਧਾ ਨੂੰ ਅੰਧ ਸ਼ਰਧਾ ਬਣਾ ਲਿਆ ਤਾਂ ਖਤਰਨਾਕ ਹੋ ਜਾਏਗੀ। ਤਾਂ ਇਹ ਸਾਡੇ ਪੈਰਾਂ ਦੀ ਬੇੜੀ ਬਣ ਜਾਏਗੀ, ਹੱਥਾਂ ਦੀ ਹੱਥਕੜੀ ਬਣ ਜਾਏਗੀ, ਅਸੀਂ ਅੱਗੇ ਵਧਣਾ ਬਿਲਕੁਲ ਬੰਦ ਕਰ ਦੇਵਾਂਗੇ। ਅੰਧ ਸ਼ਰਧਾ ਨਾ ਬਣ ਜਾਏ, ਕਿਧਰੇ ਅੰਧ ਭਗਤੀ ਨਾ ਬਣ ਜਾਏ, ਅੰਧ ਵਿਸ਼ਵਾਸ ਨਾ ਬਣ ਜਾਏ। ਭਗਤੀ ਹੋਵੇ, ਸ਼ਰਧਾ ਹੋਵੇ, ਵਿਸ਼ਵਾਸ ਹੋਵੇ, ਇਹ ਜਿਵੇਂ ਸਾਡੇ ਪੈਰ ਹਨ। ਜਿਸ ਆਦਮੀ ਦੇ ਕੋਲ ਸ਼ਰਧਾ ਨਹੀਂ ਹੈ, ਭਗਤੀ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਉਹ ਧਰਮ ਦੇ ਰਸਤੇ ਚੱਲ ਨਹੀਂ ਸਕਦਾ। ਇਹ ਸਾਡੇ ਪੈਰ ਨੇ, ਕਦਮ ਨੇ ਸਾਡੇ। ਲੇਕਿਨ ਇੱਕ ਆਦਮੀ ਦੇ ਕੋਲ ਪੈਰ ਤਾਂ ਹਨ, ਬੜੇ ਮਜ਼ਬੂਤ ਪੈਰ ਹੈਗੇ, ਅੱਖਾਂ ਨਹੀਂ ਹਨ, ਤਾਂ ਚੱਲੇਗਾ ਅਤੇ ਚੱਲਦੇ ਚੱਲਦੇ ਪਤਾ ਨਹੀਂ ਕਿੱਥੇ ਖੱਡੇ ਵਿੱਚ ਡਿੱਗ ਪਏਗਾ, ਕਿੱਥੇ ਰਾਹ ਛੱਡ ਕੇ ਕੁਰਾਹੇ ਪੈ ਜਾਏਗਾ। ਅੱਖਾਂ ਨਹੀਂ ਹੈ ਨਾ, ਅੱਖ ਬਹੁਤ ਜ਼ਰੂਰੀ ਹੈ। ਇਹ ਜੋ ਸਾਡਾ ਗਿਆਨ ਹੈ, ਵਿਵੇਕ ਹੈ, ਬੋਧੀ ਹੈ, ਇਹ ਸਾਡੀਆਂ ਅੱਖਾਂ ਹਨ, ਤਾਂ ਠੀਕ ਰਾਹ ਚੱਲਾਂਗੇ। ਪੈਰ ਹਨ, ਸ਼ਰਧਾ ਹੈ, ਅੱਖ ਹੈ, ਵਿਵੇਕ ਹੈ। ਵਿਵੇਕ ਵੀ ਸਿਰਫ ਵਿਵੇਕ ਰਹੇ ਅਤੇ ਸ਼ਰਧਾ ਨਹੀਂ ਹੈ ਤਾਂ ਸਾਰੀ ਰਾਹ ਵੇਖੇਗਾ ਤਾਂ ਖੂਬ ਬੜੀ ਚੰਗੀ ਰਾਹ ਹੈ, ਵੇਖੋ ਕਿੱਥੇ ਤੱਕ ਲੈ ਜਾਂਦੀ ਹੈ, ਮੁਕਤ ਅਵਸਥਾ ਤੱਕ ਲੈ ਜਾਂਦੀ ਹੈ, ਬੜਾ ਚੰਗਾ ਰਸਤਾ ਹੈ, ਟੁਰੇਗਾ ਨਹੀਂ, ਬਸ ਸਿਰਫ ਬੁੱਧੀ ਵਿਲਾਸ ਕਰਕੇ ਰਹਿ ਜਾਏਗਾ। ਸਾਡਾ ਰਸਤਾ ਵੇਖੋ ਕਿੰਨਾ ਚੰਗਾ, ਸਾਡਾ ਰਸਤਾ ਵੇਖੋ ਕਿੰਨਾ ਚੰਗਾ। ਅਰੇ, ਤੂੰ ਚੱਲਦਾ ਨਹੀਂ ਤਦ ਰਾਤ ਤੇਰੇ ਕਿਸ ਕੰਮ ਦੀ? ਤਾਂ ਸ਼ਰਧਾ ਹੋਵੇ, ਵਿਵੇਕ ਦੇ ਨਾਲ ਹੋਵੇ। ਇਹਨਾਂ ਪੰਜਾਂ ਮਿੱਤਰਾਂ ਵਿੱਚ ਇਹੀ ਗੱਲ ਲਾਗੂ ਹੋਏਗੀ ਕਿ ਪੰਜਾਂ ਮਿੱਤਰਾਂ ਦੇ ਨਾਲ ਵਿਵੇਕ ਹੋਏ, ਗਿਆਨ ਹੋਏ, ਹੋਸ਼ ਹੋਏ ਤਾਂ ਉਸ ਨੂੰ ਸ਼ੁੱਧ ਰੱਖਾਂਗੇ। ਸ਼ਰਧਾ ਕਿਵੇਂ ਅੰਧ ਸ਼ਰਧਾ ਬਣ ਜਾਂਦੀ ਹੈ, ਸ਼ਰਧਾ ਕਿਵੇਂ ਸਾਡੀ ਦੁਸ਼ਮਣ ਬਣ ਜਾਂਦੀ ਹੈ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਤਾਂ ਕਿ ਉਸ ਤੋਂ ਬਚੀਏ, ਅੰਧ ਸ਼ਰਧਾ ਤੋਂ ਬਚੀਏ। ਕਿਸ ਲਈ ਸ਼ਰਧਾ ਹੁੰਦੀ ਹੈ, ਕਿਸ ਦੇ ਵੱਲ ਸ਼ਰਧਾ ਹੋਵੇ, ਕਿਸੇ ਦੇਵੀ ਦੇ ਵੱਲ ਹੋਏ, ਕਿਸੇ ਦੇਵਤਾ ਦੇ ਵੱਲ ਹੋਏ, ਈਸ਼ਵਰ ਦੇ ਪ੍ਰਤੀ ਹੋਏ, ਬ੍ਰਹਮਾ ਦੇ ਪ੍ਰਤੀ ਹੋਏ, ਅੱਲਾ ਮੀਆਂ ਦੇ ਵੱਲ ਹੋਏ, ਕਿਸੇ ਸੰਤ ਦੇ ਵੱਲ ਹੋਏ, ਕਿਸੇ ਮਹਾਂਪੁਰਖ ਦੇ ਵੱਲ ਹੋਏ, ਕੋਈ ਦੋਸ਼ ਦੀ ਗੱਲ ਨਹੀਂ। ਜਿਸ ਦੇ ਵੱਲ ਸ਼ਰਧਾ ਜਾਗੀ, ਬੜੀ ਸਮਝਦਾਰੀ ਦੇ ਨਾਲ ਜਾਗਣੀ ਚਾਹੀਦੀ ਹੈ। ਸ਼ਰਧਾ ਕਿਸ ਲਈ ਹੈ ਕਿ ਜੋ ਸਾਡਾ ਉਪਾਸਿਆ ਹੈ, ਜਿਹਦੇ ਪ੍ਰਤੀ ਸ਼ਰਧਾ ਜਾਗੀ ਹੈ, ਉਸ ਵਿੱਚ ਕੀ ਗੁਣ ਹੈ? ਅਰੇ, ਜਿਸ ਵਿੱਚ ਗੁਣ ਹੀ ਨਹੀਂ ਹੋਣਗੇ, ਸਦਗੁਣ ਹੀ ਨਹੀਂ ਹੋਣਗੇ ਤਾਂ ਕਾਹਦੀ ਸ਼ਰਧਾ? ਉਹਦੇ ਸਾਰੇ ਨਾ ਜਾਣੇ ਕਿੱਧਰ ਗਲਤ ਰਸਤੇ ਚੱਲ ਪਾਓਗੇ। ਤਾਂ ਗੁਣ ਤਾਂ ਹੋਣੇ ਹੀ ਚਾਹੀਦੇ ਨੇ। ਕੀ ਗੁਣ ਹਨ? ਉਹਨਾਂ ਗੁਣਾਂ ਨੂੰ ਯਾਦ ਕਰੋ, ਸਾਡੇ ਉਪਾਸੇ 'ਚ, ਸਾਡੇ ਸ਼ਰਧਾ ਦੇ ਭਾਜਨ 'ਚ, ਸ਼ਰਧਾ ਦੇ ਪਾਤਰ 'ਚ, ਸਾਡੀ ਦੇਵੀ 'ਚ, ਦੇਵਤਾ 'ਚ, ਈਸ਼ਵਰ 'ਚ, ਬ੍ਰਹਮ 'ਚ, ਗੁਰੂ ਮਹਾਰਾਜ 'ਚ ਕੀ ਗੁਣ ਨੇ? ਅਤੇ ਉਹੋ ਜਿਹੇ ਗੁਣ ਮੇਰੇ ਜੀਵਨ 'ਚ ਆ ਰਹੇ ਨੇ ਕਿ ਨਹੀਂ? ਪ੍ਰੇਰਣਾ ਮਿਲੇ, ਉਹਨਾਂ ਦੇ ਗੁਣਾਂ ਨੂੰ ਯਾਦ ਕਰਕੇ ਐਸੀ ਪ੍ਰੇਰਣਾ ਜਾਗੇ ਕਿ ਉਹੋ ਜਿਹੇ ਗੁਣ ਮੇਰੇ ਵਿੱਚ ਵੀ ਆਉਣ, ਉਹੋ ਜਿਹੇ ਗੁਣ ਮੇਰੇ ਵਿੱਚ ਵੀ ਆਉਣ। ਸ਼ਰਧਾ ਬੜੀ ਕਲਿਆਣਕਾਰੀ ਹੋਏਗੀ। ਅਤੇ ਸ਼ਰਧਾ ਐਸੀ ਬਣ ਜਾਏ, ਸਕਾਮ ਸ਼ਰਧਾ ਬਣ ਜਾਏ, ਕਾਮਨਾਵਾਂ ਹੀ ਕਾਮਨਾਵਾਂ, ਭਿੱਖ ਮੰਗਣ ਸ਼ਰਧਾ ਹੈ, ਹੇ ਦੇਵੀ ਜੀ ਸਾਡੇ ਲਈ ਇਹ ਕਰ ਦਿਓ, ਹੇ ਦੇਵਤਾ ਜੀ ਸਾਡੇ ਲਈ ਇਹ ਕਰ ਦਿਓ, ਹੇ ਪਰਮਾਤਮਾ ਜੀ ਸਾਡੇ ਲਈ ਇਹ ਕਰ ਦਿਓ। ਅਰੇ ਭਾਈ, ਕੌਣ ਕਿਹਦੇ ਲਈ ਕਰੇਗਾ ਰੇ? ਤੈਨੂੰ ਆਪਣਾ ਕੰਮ ਆਪ ਕਰਨਾ ਹੈ, ਤੂੰ ਆਪਣਾ ਕੰਮ ਆਪ ਵਿਗਾੜਿਆ ਹੈ, ਤੈਨੂੰ ਹੀ ਸੁਧਾਰਨਾ ਹੈ। ਇਹ ਮੰਗਣ ਵਾਲੀ ਆਦਤ ਜਦ ਤੱਕ ਰਹੇਗੀ ਤਦ ਤੱਕ ਵਿਗੜੇਗਾ, ਤਦ ਤੱਕ ਇਸ ਨਸ਼ੇ ਵਿੱਚ ਰਹੇਗਾ, ਇਹ ਬੇਹੋਸ਼ੀ ਵਿੱਚ ਰਹੇਗਾ ਕਿ ਕੋਈ ਕਰ ਦੇਗਾ ਮੇਰੇ ਲਈ। ਮੈਂ ਸ਼ਰਧਾ ਰੱਖਦਾ ਹਾਂ ਨਾ, ਇਸ ਲਈ ਕੋਈ ਕਰ ਦੇਗਾ, ਉਹਦੀ ਕਿਰਪਾ ਹੋ ਜਾਏਗੀ। ਅਤੇ ਕੰਮ ਕਰਨਾ ਪਏਗਾ ਖੁਦ, ਆਪਣੇ ਮਨ ਨੂੰ ਸੁਧਾਰਨਾ ਪਏਗਾ ਖੁਦ, ਆਪਣੇ ਕਰਮਾਂ ਨੂੰ ਸੁਧਾਰਨਾ ਪਏਗਾ ਖੁਦ। ਉਹ ਕੰਮ ਰੁਕ ਜਾਏਗਾ ਤਾਂ ਗਲਤ ਗੱਲ ਹੋ ਜਾਏਗੀ। ਸ਼ਰਧਾ ਨਿਸ਼ਕਾਮ ਹੋਏ, ਉਸ ਵਿੱਚ ਕੋਈ ਕਾਮਨਾ ਨਾ ਹੋਏ। ਨਿਸ਼ਕਾਮ ਭਗਤੀ ਬੜੀ ਕਲਿਆਣਕਾਰੀ ਹੁੰਦੀ ਹੈ। ਗੁਣਾਂ ਨੂੰ ਯਾਦ ਕਰੋ, ਉਹ ਗੁਣ ਸਾਡੇ ਜੀਵਨ ਵਿੱਚ ਆਉਣ। ਬਰਮਾ ਤੋਂ ਆਇਆ ਮੈਨੂੰ ਕੋਈ ਇੱਕ ਦੋ ਸਾਲ ਹੀ ਹੋਏ ਹੋਣਗੇ। ਉਸ ਵੇਲੇ ਦੀ ਇੱਕ ਗੱਲ, ਇੱਕ ਬੁੱਢੀ ਮਾਈ ਆਈ ਸ਼ਿਵਰ ਵਿੱਚ ਅਤੇ ਬੜਾ ਮਨ ਲਗਾ ਕੇ ਕੰਮ ਕੀਤਾ, ਖੂਬ ਮਨ ਲਗਾ ਕੇ ਕੰਮ ਕੀਤਾ। ਪਹਿਲੇ ਹੀ ਸ਼ਿਵਰ 'ਚ ਬਹੁਤ ਕੁਛ ਪ੍ਰਾਪਤ ਹੋ ਗਿਆ, ਬੜੀ ਪ੍ਰਸੰਨ ਹੋ ਕੇ ਗਈ ਅਤੇ ਘਰ ਜਾ ਕੇ ਬਰਾਬਰ ਸਵੇਰੇ ਸ਼ਾਮ ਆਪਣਾ ਅਭਿਆਸ ਕਰਦੀ ਰਹੀ। ਫਿਰ ਉਸੇ ਨਗਰ 'ਚ ਦੂਜਾ ਸ਼ਿਵਰ ਲੱਗਿਆ ਅਤੇ ਆਈ ਕਹਿੰਦੀ ਹੈ ਕਿ ਮੈਨੂੰ ਬੜਾ ਲਾਭ ਹੋਇਆ, ਸਰੀਰਕ ਰੋਗ ਕਈ ਨਿਕਲ ਗਏ, ਮਾਨਸਿਕ ਵਿਆਕੁਲਤਾ ਸੀ ਉਹ ਵੀ ਨਿਕਲ ਗਈ, ਮਨ ਵਿੱਚ ਬੜੀ ਸ਼ਾਂਤੀ ਆਉਣ ਲੱਗੀ, ਇਹ ਰਸਤਾ ਸਾਡੇ ਬੜੇ ਕੰਮ ਦਾ ਅਤੇ ਇਸ ਨੂੰ ਪੱਕਾ ਕਰਨ ਲਈ ਫਿਰ ਆਈ ਹਾਂ। ਲੇਕਿਨ ਇੱਕ ਡਰ ਮਨ ਵਿੱਚ ਵਾਰ ਵਾਰ ਹੁੰਦਾ ਹੈ, ਇੱਕ ਸ਼ੰਕਾ ਵਾਰ ਵਾਰ ਮਨ ਵਿੱਚ ਹੁੰਦੀ ਹੈ। ਅਸੀਂ ਕਿਹਾ ਮਾਈ ਕੀ ਸ਼ੰਕਾ ਹੈ? ਧਰਮ ਦੇ ਰਸਤੇ 'ਚ ਕੋਈ ਸ਼ੰਕਾ ਨਹੀਂ ਰੱਖਣੀ ਚਾਹੀਦੀ, ਪੁੱਛ ਕੀ ਹੈ? ਤਾਂ ਕਹਿੰਦੀ ਹੈ ਕਿ ਇਹ ਤਾਂ ਗਿਆਨ ਦੀ ਰਾਹ ਹੈ ਅਤੇ ਮੈਂ ਤਾਂ ਬਚਪਨ ਤੋਂ ਭਗਤੀ ਮਾਰਗ ਵਿੱਚ ਰਹੀ, ਸਾਡਾ ਸਾਰਾ ਪਰਿਵਾਰ ਭਗਤੀ ਮਾਰਗ ਵਿੱਚ ਹੈ ਅਤੇ ਇਸ ਰਾਹ 'ਤੇ ਚੱਲਦੇ ਚੱਲਦੇ ਸਾਡੀ ਤਾਂ ਭਗਤੀ ਛੁੱਟ ਜਾਏਗੀ, ਇਸ ਦਾ ਡਰ ਲੱਗਦਾ ਹੈ। ਅਰੇ, ਅਸੀਂ ਕਿਹਾ ਨਹੀਂ ਰੇ, ਤੇਰੀ ਭਗਤੀ ਹੋਰ ਪੁਸ਼ਟ ਹੋ ਜਾਏਗੀ, ਛੁੱਟੇਗੀ ਨਹੀਂ, ਸਹੀ ਤਰੀਕੇ ਨਾਲ ਭਗਤੀ ਹੋ ਜਾਏਗੀ ਅਤੇ ਬੜੀ ਬਲਵਾਨ ਹੋ ਜਾਏਗੀ। ਹੁਣ ਤੇਰੀ ਕਿਹੋ ਜਿਹੀ ਭਗਤੀ ਹੈ ਮੈਂ ਨਹੀਂ ਜਾਣਦਾ, ਭਗਤੀ, ਗਿਆਨ ਅਤੇ ਕਰਮ ਇਹ ਤਿੰਨੋਂ ਜਦ ਤੱਕ ਨਹੀਂ ਮਿਲਦੇ ਤਦ ਤੱਕ ਧਰਮ ਪੂਰਨ ਨਹੀਂ ਹੁੰਦਾ, ਅਤੇ ਵਿਪਸ਼ਨਾ ਵਿੱਚ ਤਿੰਨੋਂ ਮਿਲ ਜਾਂਦੇ ਹਨ, ਖੂਬ ਸ਼ਰਧਾ ਹੈ, ਖੂਬ ਗਿਆਨ ਹੈ, ਬਿਨਾਂ ਗਿਆਨ ਵਾਲੀ ਸ਼ਰਧਾ ਨਹੀਂ ਹੈ। ਅਤੇ ਅਸੀਂ ਕੰਮ ਕਰ ਰਹੇ ਹਾਂ, ਹੁਣ ਅੰਦਰ ਦਾ ਕੰਮ ਕਰ ਰਹੇ ਹਾਂ, ਬਾਹਰ ਦਾ ਵੀ ਕੰਮ ਕਰਾਂਗੇ, ਇਸੇ ਤਰ੍ਹਾਂ ਸਮਤਾ ਦੇ ਨਾਲ। ਤਿੰਨੋਂ ਮਿਲ ਗਏ, ਤਿੰਨੋਂ ਮਿਲ ਕੇ ਧਰਮ ਦੀ ਪਰਿਪੂਰਨਤਾ ਹੋਈ, ਤਾਂ ਤੂੰ ਕਿਸ ਸ਼ਰਧਾ ਤੋਂ ਘਬਰਾਉਂਦੀ ਹੈ, ਕਿਸ ਭਗਤੀ ਦੇ ਛੁੱਟ ਜਾਣ ਤੋਂ ਘਬਰਾਉਂਦੀ ਹੈ? ਤਾਂ ਪੁੱਛ ਲਿਆ ਅਸੀਂ ਕਿ ਤੈਨੂੰ ਕਿਸੇ ਦੇਵੀ 'ਤੇ, ਦੇਵਤਾ 'ਤੇ ਸ਼ਰਧਾ ਹੈ? ਤਾਂ ਕਹਿੰਦੀ ਹੈ ਹਾਂ, ਸਾਡਾ ਕੁਲਦੇਵ ਜੋ ਹੈ, ਕੁਲਦੇਵ 'ਤੇ ਸ਼ਰਧਾ ਹੈ। ਚੰਗੀ ਗੱਲ। ਤਾਂ ਕਦੀ ਕਦੀ ਘਰ 'ਚ ਇੰਝ ਨਹੀਂ ਹੁੰਦਾ ਕਿ ਕੋਈ ਬੱਚਾ ਬਿਮਾਰ ਹੋ ਜਾਏ ਅਤੇ ਤੂੰ ਉਸ ਕੁਲਦੇਵਤਾ ਨੂੰ ਮਨੌਤੀ ਮਨਾਵੇ ਕਿ ਹੇ ਕੁਲਦੇਵਤਾ ਜੀ ਮੇਰੇ ਬੱਚੇ ਨੂੰ ਠੀਕ ਕਰ ਦੇ, ਤਾਂ ਤੈਨੂੰ 5 ਰੁਪਿਆਂ ਦਾ ਪ੍ਰਸ਼ਾਦ ਚੜ੍ਹਾਵਾਂਗੀ? ਕੀ ਇੰਝ ਨਹੀਂ ਕਰਦੀ? ਇੰਝ ਤਾਂ ਰੋਜ਼ ਹੁੰਦਾ ਹੈ ਸਾਡੇ ਇੱਥੇ, ਜਦ ਵੀ ਕੋਈ ਬਿਮਾਰ ਹੁੰਦਾ ਹੈ ਜਾਂ ਕੋਈ ਸੰਕਟ ਆਉਂਦਾ ਹੈ ਤਾਂ ਹੇ ਦੇਵਤਾ ਤੁਹਾਨੂੰ 5 ਰੁਪਏ ਦਾ ਪ੍ਰਸਾਦ ਚੜਾਵਾਂਗੇ, ਇਸ ਬੱਚੇ ਨੂੰ ਠੀਕ ਕਰ ਦੇ। ਤਾਂ ਸਮਝ ਪਾਈ, ਤੈਨੂੰ ਆਪਣੇ ਦੇਵਤਾ 'ਤੇ 5 ਰੁਪਏ ਦਾ ਇਤਵਾਰ ਨਹੀਂ ਹੈ ਨਾ, 5 ਰੁਪਏ ਦਾ ਵਿਸ਼ਵਾਸ ਨਹੀਂ ਹੈ ਨਾ। ਪਹਿਲੇ ਕੰਮ ਕਰਕੇ ਦੇ, ਮੇਰੇ ਬੱਚੇ ਨੂੰ ਠੀਕ ਕਰਕੇ ਦੇ, ਫਿਰ ਚੜਾਵਾਂਗੀ, ਨਹੀਂ ਤਾਂ ਨਹੀਂ ਚੜਾਉਂਦੀ। ਅਰੇ ਬਣੀਏ ਵਾਲੀ ਭਗਤੀ ਹੋਈ ਨਾ, ਪਹਿਲੇ ਦੇ ਅਤੇ ਫਿਰ ਲੈ, ਕਿਹੋ ਜਿਹੀ ਭਗਤੀ ਹੋਈ ਤੁਹਾਡੀ? ਕਿਸ ਨੂੰ ਭਗਤੀ ਕਹਿ ਰਹੇ ਹੋ? ਬਿਲਕੁਲ ਭੁੱਲ ਗਏ, ਭਗਤੀ ਦੀ ਗੱਲ ਹੀ ਸਾਰੀ ਭੁੱਲ ਗਏ, ਕਿੱਥੇ ਉਲਝ ਗਏ। ਭਗਤੀ ਬਹੁਤ ਜ਼ਰੂਰੀ ਹੈ, ਪਰ ਸਮਝਦਾਰੀ ਦੇ ਨਾਲ ਹੋਏ। ਗੁਣਾਂ ਨੂੰ ਯਾਦ ਕਰੋ, ਗੁਣਾਂ ਨੂੰ ਤਾਂ ਯਾਦ ਨਾ ਕਰੋ ਅਤੇ ਸਿਰਫ ਪ੍ਰਸ਼ੰਸਾ ਕਰਕੇ ਤਾੜੀ ਵਜਾ ਕੇ ਸਮਝੀਏ ਕਿ ਉਹ ਦੇਵੀ ਖੁਸ਼ ਹੋ ਜਾਏਗੀ, ਉਹ ਦੇਵਤਾ ਖੁਸ਼ ਹੋ ਜਾਏਗਾ। ਅਰੇ ਜਿਸ ਦੇਵੀ ਨੂੰ ਅਸੀਂ ਆਪਣੀ ਉਪਾਸੀ ਦੇਵੀ ਮੰਨਦੇ ਹਾਂ, ਉਸ ਨੂੰ ਜਗਤ ਜਨਨੀ ਮੰਨਦੇ ਹਨ। ਜਿਸ ਈਸ਼ਵਰ ਨੂੰ ਆਪਣਾ ਉਪਾਸੇ ਮੰਨਦੇ ਹਾਂ, ਉਸ ਨੂੰ ਜਗਤ ਪਿਤਾ ਮੰਨਦੇ ਹਨ। ਤਾਂ ਮਾਂ ਹੈ, ਪਿਤਾ ਹੈ, ਮਾਂ ਪਿਤਾ ਕਿੰਝ ਖੁਸ਼ ਹੁੰਦੇ ਨੇ? ਮਾਤਾ ਪਿਤਾ 'ਚ ਕੋਈ ਬਹੁਤ ਚੰਗਾ ਗੁਣ ਹੋਵੇ ਅਤੇ ਉਸ ਦੀ ਸੰਤਾਨ ਉਹ ਗੁਣ ਗ੍ਰਹਿਣ ਕਰਨਾ ਸ਼ੁਰੂ ਕਰ ਦੇਵੇ, ਉਹ ਵੀ ਉਹੋ ਜਿਹੇ ਗੁਣਵਾਨ ਬਣੇ, ਤਾਂ ਮਾਤਾ ਪਿਤਾ ਦੀ ਛਾਤੀ ਚੌੜੀ ਹੁੰਦੀ ਹੈ। ਵੇਖ, ਮੇਰਾ ਬੱਚਾ ਮੇਰੇ ਤੋਂ ਵੀ ਅੱਗੇ ਨਿਕਲ ਗਿਆ, ਕਿੰਨਾ ਚੰਗਾ ਹੈ, ਵੇਖ ਕਿੰਨਾ ਚੰਗਾ ਹੈ। ਕੋਈ ਗੁਰੂ ਕਿਸੇ ਨੂੰ ਸਿਖਾਉਂਦਾ ਹੈ, ਉਹ ਸਿੱਖਣ ਵਾਲਾ ਸ਼ਿਸ਼ ਉਸ ਤੋਂ ਵੀ ਅੱਗੇ ਨਿਕਲ ਜਾਏ, ਗੁਰੂ ਕਿੰਨਾ ਖੁਸ਼ ਹੁੰਦਾ ਹੈ, ਵੇਖ ਮੈਂ ਸਿਖਾਇਆ ਅਤੇ ਵੇਖ ਕਿੰਨਾ ਪੱਕ ਗਿਆ। ਅਰੇ ਤਾਂ ਤੂੰ ਆਪਣੀ ਦੇਵੀ ਨੂੰ, ਦੇਵਤਾ ਨੂੰ ਕਿਵੇਂ ਖੁਸ਼ ਕਰੇਂਗੀ? ਉਸ ਦੇ ਗੁਣ ਤੇਰੇ ਅੰਦਰ ਨਹੀਂ ਆ ਰਹੇ ਤਾਂ ਕਿਵੇਂ ਖੁਸ਼ ਕਰੇਂਗੀ? ਅਤੇ ਇੱਕ ਉਦਾਹਰਣ ਤੋਂ ਸਮਝੋ ਕਿ ਮੇਰਾ ਪੁੱਤਰ, ਮੈਂ ਉਹਨੂੰ ਕਹਾਂ, ਵੇਖ ਇਹ ਕੰਮ ਤੈਨੂੰ ਕਰਨੇ ਹਨ, ਇਹ ਕੰਮ ਤੇਰੇ ਲਈ ਕਲਿਆਣਕਾਰੀ ਹਨ। ਇੱਕ ਨਾ ਸੁਣੇ ਸਾਡੀ, ਅਸੀਂ ਕਹੀਏ ਪੂਰਬ ਨੂੰ ਜਾ ਅਤੇ ਉਹ ਪੱਛਮ ਵੱਲ ਜਾਏ, ਇੱਕ ਗੱਲ ਨਹੀਂ ਸੁਣੇ ਸਾਡੀ, ਉਲਟਾ ਹੀ ਉਲਟਾ ਕੰਮ ਕਰੇ ਅਤੇ ਸਵੇਰੇ ਸਵੇਰੇ ਆ ਕੇ ਬੈਠ ਜਾਏ ਅਤੇ ਹੱਥ ਜੋੜ ਕੇ, ਬਾਪੂ ਜੀ ਥਾਰੋ ਕਮਲ ਜਿਹੋ ਮੂੰਹ, ਥਾਰੀ ਕਮਲ ਜਿਹੇ ਅੱਖਾਂ, ਮਾਰਾਂ ਚਪੇੜ ਕੱਢ ਕੇ, ਮੂਰਖ ਕਿੱਥੋਂ ਦਾ, ਕੀ ਟੈਂਟਾਂ ਲਾਈ ਹੈ ਰੇ? ਮੈਂ ਜੋ ਕਹਿੰਦਾ ਹਾਂ ਤੇਰੇ ਭਲੇ ਦੀ ਗੱਲ, ਉਹ ਤਾਂ ਕਰਦਾ ਨਹੀਂ, ਅਤੇ ਬਾਪੂ ਦੀ ਤਾਰੀਫ ਕਰਕੇ, ਉਸ ਨੂੰ ਖੁਸ਼ ਕਰਕੇ, ਉਸ ਕੋਲੋਂ ਇਹ ਲੈ ਲਵਾਂਗਾ, ਉਸ ਤੋਂ ਇਹ ਮੰਗ ਲਵਾਂਗਾ। ਅਰੇ ਭਾਈ, ਅਸੀਂ ਭਗਤੀ ਨੂੰ ਇਹੀ ਬਣਾ ਲਿਆ ਨਾ, ਕੀ ਹਾਲਤ ਕਰ ਲਈ। ਭਗਤੀ ਹੋਣੀ ਚਾਹੀਦੀ ਹੈ ਇਸ ਲਈ ਕਿ ਜੋ ਸਾਡਾ ਉਪਾਸੇ ਦੇਵ ਹੈ, ਈਸ਼ਵਰ ਹੈ, ਪਰਮਾਤਮਾ ਹੈ, ਜੋ ਹੈ, ਜਿਸ ਵੱਲ ਸਾਡੀ ਸ਼ਰਧਾ ਹੈ, ਉਸ ਦੇ ਗੁਣਾਂ ਨੂੰ ਯਾਦ ਕਰੀਏ, ਉਹੋ ਜਿਹੇ ਗੁਣ ਸਾਡੇ ਵਿੱਚ ਆਉਣਗੇ ਤਾਂ ਉਹ ਬੜਾ ਪ੍ਰਸੰਨ ਹੋਏਗਾ, ਉਸ ਤੋਂ ਜ਼ਿਆਦਾ ਖੁਸ਼ੀ ਉਸ ਨੂੰ ਹੋ ਹੀ ਨਹੀਂ ਸਕਦੀ। ਕਿਸੇ ਨੂੰ ਭਗਵਾਨ ਵਿਸ਼ਨੂੰ ਦੇ ਵੱਲ ਭਗਤੀ ਜਾਗ ਗਈ, ਅਰੇ ਬੜਾ ਕਲਿਆਣ ਹੋ ਗਿਆ, ਭਗਵਾਨ ਵਿਸ਼ਨੂੰ ਦੇ ਪ੍ਰਤੀ ਸ਼ਰਧਾ ਜਾਗ ਗਈ, ਭਗਤੀ ਜਾਗ ਗਈ। ਵਿਸ਼ਨਵੇ, ਪ੍ਰਭੂ ਵਿਸ਼ਨਵੇ, ਅਨੰਤ ਹੈ, ਉਸ ਦੇ ਪ੍ਰਤੀ ਸ਼ਰਧਾ ਜਾਗ ਗਈ। 2000 ਸਾਲ ਪਹਿਲਾਂ ਭਾਰਤ ਵਿੱਚ ਇੰਝ ਹੋਇਆ ਕਿ ਇੱਕ ਪਰੰਪਰਾ ਚੱਲ ਪਈ ਸਾਹਿਤ ਨਿਰਮਾਣ ਕਰਨ ਦੀ, ਤਾਂ ਇਸ ਤਰ੍ਹਾਂ ਦਾ ਸਾਹਿਤ ਲਿਖਿਆ ਗਿਆ ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਇਸ਼ਾਰਿਆਂ ਦੀ ਭਾਸ਼ਾ 'ਚ, ਸੰਕੇਤਿਕ ਭਾਸ਼ਾ 'ਚ, ਇਸ ਤਰ੍ਹਾਂ ਦਾ ਸਾਹਿਤ ਸਾਰੇ ਸੰਪਰਦਾਇਆਂ ਵਿੱਚ ਲਿਖਿਆ ਗਿਆ। ਅਤੇ ਹੁਣ ਉਸ ਸਾਹਿਤ ਦੇ ਹਿਸਾਬ ਨਾਲ ਵਿਸ਼ਨੂੰ ਦਾ ਇੱਕ ਚਿੱਤਰ ਸਾਡੇ ਸਾਹਮਣੇ ਆਉਂਦਾ ਹੈ ਕਿ ਉਹ ਕਸ਼ੀਰ ਸਾਗਰ 'ਤੇ ਸੁੱਤੇ ਹੋਏ ਨੇ। ਕੀ ਕਸ਼ੀਰ ਸਾਗਰ ਹੁੰਦਾ ਹੈ? ਦੁੱਧ ਦਾ ਸਮੁੰਦਰ ਹੈ। ਜੋ ਆਦਮੀ ਦੁੱਧ ਦੇ ਸਮੁੰਦਰ 'ਚ ਰਹਿੰਦਾ ਹੈ, ਉਹਦੇ ਵੈਭਵ ਦਾ ਕੀ ਠਿਕਾਣਾ? ਅਤੇ ਫਿਰ ਐਸ਼ਵਰਿਆ ਹੋਰ ਜ਼ਿਆਦਾ ਦੱਸਣ ਦੇ ਲਈ ਉਸ ਦੇ ਪੈਰ ਲਕਸ਼ਮੀ ਮਾਤਾ ਦਵਾ ਰਹੀ ਹੈ। ਅਰੇ ਜਿਸ ਦੇ ਪੈਰ ਲਕਸ਼ਮੀ ਦਵਾਏ, ਉਸ ਦੇ ਐਸ਼ਵਰਿਆ ਦਾ, ਉਸ ਦੇ ਵੈਭਵ ਦਾ ਕੀ ਠਿਕਾਣਾ? ਸੰਕੇਤਾਂ ਦੀ ਭਾਸ਼ਾ 'ਚ ਗੱਲ ਸਮਝਾਈ ਗਈ। ਜਿਸ ਦੇ ਕੋਲ ਐਸ਼ਵਰਿਆ ਆਉਂਦਾ ਹੈ, ਵੈਭਵ ਆਉਂਦਾ ਹੈ, ਧਨ ਆਉਂਦਾ ਹੈ, ਪਾਗਲ ਹੋ ਜਾਂਦਾ ਹੈ, ਨਸ਼ਾ ਚੜ੍ਹ ਜਾਂਦਾ ਹੈ, ਐਸੀ ਐਂਠਣ ਆਉਂਦੀ ਹੈ, ਐਸਾ ਅਹੰਕਾਰ ਆਉਂਦਾ ਹੈ, ਇੰਨਾ ਤਣਾਅ ਆਉਂਦਾ ਹੈ। ਅਤੇ ਇਹਨੂੰ ਵੇਖੋ, ਇੰਨਾ ਵੈਭਵ ਹੈ, ਸ਼ਾਂਤਾਕਾਰੰ ਭੁਜੰਗ ਸ਼ੈਨੰ ਪਦਮਨਾਭਮ, ਪਾਠ ਕਰਦੇ ਨੇ ਨਾ ਰੋਜ਼ ਸਵੇਰੇ, ਸ਼ਾਂਤਾਕਾਰੰ, ਚਿਹਰੇ 'ਤੇ ਵੇਖੋ ਕਿੰਨੀ ਸ਼ਾਂਤੀ ਹੈ, ਨਸ਼ਾ ਨਹੀਂ ਆਇਆ, ਇੰਨਾ ਧਨ ਹੈ, ਵੈਭਵ ਹੈ, ਸ਼ਾਂਤੀ ਹੈ, ਭੁਜੰਗ ਸ਼ੈਨੰ, ਸੱਪਾਂ ਦੇ ਬਿਸਤਰ 'ਤੇ ਸੁੱਤਾ ਹੋਇਆ ਹੈ, ਕਾਲੇ ਨਾਗ ਸਿਰ 'ਤੇ ਨਾਗ ਮੰਡਰਾ ਰਿਹਾ ਹੈ, ਕਾਲ ਮੰਡਰਾ ਰਿਹਾ ਹੈ, ਕੋਈ ਫਰਕ ਨਹੀਂ ਪੈਂਦਾ, ਡਰ ਦਾ ਕੋਈ ਨਾਮ ਉਹ ਨਿਸ਼ਾਨ ਨਹੀਂ ਹੈ, ਸ਼ਾਂਤਾਕਾਰੰ, ਚਿਹਰੇ 'ਤੇ ਕਿੰਨੀ ਸ਼ਾਂਤੀ ਹੈ, ਨਿਰਭੈ ਹੈ। ਕਿਉਂ ਨਿਰਭੈ ਹੈ? ਕਿਉਂਕਿ ਨਿਰਵੈਰ ਹੈ, ਕਿਸੇ ਦੇ ਨਾਲ ਬੈਰ ਨਹੀਂ ਉਸਦਾ। ਉਹ ਗੁਣ ਸਾਡੇ ਵਿੱਚ ਆਉਣੇ ਚਾਹੀਦੇ ਨੇ ਨਾ, ਉਹ ਗੁਣ ਯਾਦ ਕਰੋ, ਸ਼ਾਂਤਾਕਾਰੰ ਭੁਜੰਗ ਸ਼ੈਨੰ, ਕਿਹੋ ਜਿਹੀ ਸ਼ਾਂਤੀ ਹੈ ਚਿਹਰੇ 'ਤੇ। ਅਤੇ ਗੱਲ ਅੱਗੇ ਚੱਲਦੀ ਹੈ ਪਦਮਨਾਭਮ, ਨਾਭੀ 'ਚੋਂ ਇੱਕ ਕਮਲ ਨਿਕਲਿਆ, ਪਦਮ ਨਿਕਲਿਆ, ਕੀ ਪਦਮ ਨਿਕਲਿਆ? ਸੰਕੇਤਾਂ ਦੀ ਭਾਸ਼ਾ ਹੈ, ਸਮਝਣੀ ਚਾਹੀਦੀ ਹੈ। ਪਵਿੱਤਰਤਾ ਦਾ ਲੱਖਣ ਹੈ ਪਦਮ, ਪਾਣੀ ਵਿੱਚ ਉੱਗਦਾ ਹੈ, ਪਾਣੀ ਦੀ ਇੱਕ ਬੂੰਦ ਉਹਨੂੰ ਨਹੀਂ ਲੱਗ ਸਕਦੀ, ਇੰਨਾ ਅਨਾਸਕਤ ਰਹਿੰਦਾ ਹੈ, ਇਹ ਅਨਾਸਕਤੀ ਦਾ ਲੱਖਣ ਹੈ। ਨਾਭੀ 'ਚੋਂ ਕਮਲ ਨਿਕਲਿਆ ਹੈ, ਪਵਿੱਤਰਤਾ ਦਾ ਲੱਖਣ ਹੈ। ਅਤੇ ਉਸ ਕਮਲ 'ਤੇ ਬ੍ਰਹਮਾ ਜੀ ਨੂੰ ਬਿਠਾ ਦਿੱਤਾ। ਹੁਣ ਕੌਣ ਬ੍ਰਹਮਾ ਜੀ? ਚਾਰ ਮੂੰਹ ਵਾਲੇ ਬ੍ਰਹਮਾ। ਚਾਰ ਮੂੰਹ ਵਾਲੇ ਬ੍ਰਹਮਾ ਕੀ ਹੁੰਦੇ ਨੇ? ਬ੍ਰਹਮਾ ਦਾ ਆਪਣਾ ਇੱਕ ਸੁਭਾਅ ਹੁੰਦਾ ਹੈ ਕਿ ਅਨੰਤ ਮੈਤਰੀ ਦਾ ਜੀਵਨ ਜੀਏਗਾ, ਅਨੰਤ ਕਰੁਣਾ, ਅਨੰਤ ਮੁਦਿਤਾ, ਅਨੰਤ ਉਪੇਕਸ਼ਾ ਯਾਨੀ ਸਮਤਾ। ਇਹ ਚਾਰ ਗੁਣ ਹੁੰਦੇ ਨੇ। ਇਸ ਲਈ ਪੁਰਾਣੇ ਸਾਹਿਤ ਵਿੱਚ ਉਸ ਨੂੰ ਬ੍ਰਹਮ ਵਿਹਾਰ ਕਹਿੰਦੇ ਸਨ। ਤਾਂ ਸਾਡੇ ਵਿਸ਼ਨੂੰ ਦੇ ਇਹ ਗੁਣ ਹੈ ਨਾ, ਅਨੰਤ ਮੈਤਰੀ, ਅਨੰਤ ਕਰੁਣਾ, ਅਨੰਤ ਮੁਦਿਤਾ, ਅਨੰਤ ਉਪੇਕਸ਼ਾ। ਅਰੇ ਇਹ ਗੁਣ ਥੋੜ੍ਹੇ ਥੋੜ੍ਹੇ 'ਤੇ ਆਉਣੇ ਸ਼ੁਰੂ ਹੋਣ ਸਾਡੇ ਵਿੱਚ, ਅਸੀਂ ਕੀ ਕਰ ਰਹੇ ਹਾਂ? ਉਹਨਾਂ ਗੁਣਾਂ ਨੂੰ ਲਿਆਉਣ ਦਾ ਜ਼ਰਾ ਜਿਹਾ ਵੀ ਕੋਈ ਕੰਮ ਸ਼ੁਰੂ ਕਰੀਏ, ਕਲਿਆਣ ਹੋ ਜਾਏ। ਇੱਕਦਮ ਧਰਮ ਦੇ ਰਸਤੇ ਪੈ ਗਏ, ਕਲਿਆਣ ਦੇ ਰਸਤੇ ਪੈ ਗਏ, ਮੁਕਤੀ ਦੇ ਰਸਤੇ ਪੈ ਗਏ। ਭਗਤੀ ਬੜੀ ਕਲਿਆਣਕਾਰਨੀ ਹੋ ਗਈ। ਅਤੇ ਸਿਰਫ ਪਾਠ ਕਰਕੇ ਰਹਿ ਜਾਓ, ਸ਼ਾਂਤਾਕਾਰੰਗ ਭੁਜੰਗ ਸ਼ਾਇਨੰਗ, ਅਸੀਂ ਪਾਠ ਕਰ ਲਿਆ ਨਾ, ਹੁਣ ਬਾਕੀ ਦਾ ਕੰਮ ਵਿਸ਼ਨੂੰ ਮਹਾਰਾਜ ਕਰਨ। ਉਹ ਸਾਨੂੰ ਆਪਣੇ ਆਪ ਤਾਰਨਗੇ, ਉਹ ਆਪੇ ਹੀ ਸਾਨੂੰ ਠੀਕ ਕਰ ਦੇਣਗੇ, ਸਾਡੇ ਸਾਰੇ ਦੁੱਖ ਦੂਰ ਕਰ ਦੇਣਗੇ। ਤਾਂ ਭਾਈ ਸਮਝ ਵਿੱਚ ਨਹੀਂ ਆਈ, ਭਗਤੀ ਨੂੰ ਠੀਕ ਸਮਝਿਆ ਨਹੀਂ। ਕਿਸੇ ਨੂੰ ਭਗਵਾਨ ਸ਼ਿਵ ਦੇ ਪ੍ਰਤੀ ਸ਼ਰਧਾ ਹੋ ਗਈ, ਭਗਤੀ ਹੋ ਗਈ, ਅਰੇ ਬੜਾ ਕਲਿਆਣ ਹੋ ਗਿਆ, ਬੜਾ ਮੰਗਲ ਹੋ ਗਿਆ। ਸ਼ਿਵ ਸ਼ਬਦ ਦਾ ਅਰਥ ਹੀ ਮੰਗਲ ਹੈ। ਸ਼ਿਵ ਦਾ ਮਤਲਬ ਮੰਗਲ। ਮੰਗਲ ਦੇ ਪ੍ਰਤੀ ਸਾਡੀ ਸ਼ਰਧਾ ਹੋ ਗਈ। ਵੇਖਿਆ ਹੋਏਗਾ ਕੋਈ ਸ਼ਿਵ ਦਾ ਚਿੱਤਰ, ਵੇਖਿਆ ਹੋਏਗਾ ਕੋਈ ਮੂਰਤ ਵੇਖੀ ਹੋਏਗੀ, ਚਿਹਰੇ 'ਤੇ ਕਿੰਨੀ ਸ਼ਾਂਤੀ ਹੈ, ਕਿੰਨੀ ਕਾਂਤੀ ਹੈ, ਕਿੰਨੀ ਚਮਕ ਹੈ, ਕਿਵੇਂ ਧਿਆਨ ਅਵਸਥਾ 'ਚ ਬੈਠੇ ਨੇ। ਉਹੀ ਗੱਲ, ਸਾਰੇ ਸਰੀਰ 'ਤੇ ਨਾਗ ਲਿਪਟੇ ਹਨ, ਨਾਗ ਲਿਪਟੇ ਨੇ, ਨਿਰਭੈ ਨਿਰਵੈਰ, ਨਿਰਭੈ ਨਿਰਵੈਰ, ਜ਼ਰਾ ਜਿਹਾ ਮੱਥੇ 'ਤੇ ਵੱਟ ਨਹੀਂ ਆਉਂਦਾ। ਅਤੇ ਇੱਕ ਕਹਾਣੀ ਚੱਲਦੀ ਹੈ ਸਾਡੇ ਇੱਥੇ ਕਿ ਇੱਕ ਵਾਰ ਦੇਵਤਾ ਅਤੇ ਅਸਰਾਂ 'ਚ ਯੁੱਧ ਹੋ ਗਿਆ, ਅਤੇ ਲੜਾਈ ਵੱਧਦੇ ਵੱਧਦੇ ਇੱਕ ਗੱਲ 'ਤੇ ਤੈਅ ਹੋਇਆ ਕਿ ਅਸੀਂ ਸਮੁੰਦਰ ਮੰਥਨ ਕਰਾਂਗੇ, ਅਤੇ ਮੰਥਨ ਕਰਾਂਗੇ ਤਾਂ ਉਸ ਵਿੱਚੋਂ ਜੋ ਨਿਕਲੇਗਾ ਉਸਨੂੰ ਅੱਧਾ ਅੱਧਾ ਵੰਡ ਲਵਾਂਗੇ। ਅਤੇ ਹੋਇਆ ਮੰਥਨ, ਚੰਗੀ ਚੀਜ਼ ਵੀ ਨਿਕਲੀ, ਬੁਰੀ ਵੀ ਨਿਕਲੀ, ਅੰਮ੍ਰਿਤ ਵੀ ਨਿਕਲਿਆ ਅਤੇ ਜ਼ਹਿਰ ਵੀ ਨਿਕਲਿਆ। ਹੁਣ ਅੰਮ੍ਰਿਤ ਤਾਂ ਸਾਰੇ ਲੈਣਾ ਚਾਹੁਣ, ਚਾਹੇ ਅਸੁਰ ਹੋਣ ਚਾਹੇ ਦੇਵ ਹੋਣ, ਸਾਰੇ ਕਹਿਣ ਅੰਮ੍ਰਿਤ ਅਸੀਂ ਪੀਵਾਂਗੇ, ਹੁਣ ਜ਼ਹਿਰ ਕੌਣ ਪੀਏ? ਅਤੇ ਇਹ ਸਾਡੇ ਸ਼ਿਵਜੀ ਮਹਾਰਾਜ ਇਹ ਕਹਿੰਦੇ ਹਨ, ਲਿਆ ਕੋਈ ਨਹੀਂ ਪੀਣਾ ਚਾਹੁੰਦਾ ਨਾ, ਮੈਂ ਪੀ ਲੈਂਦਾ ਹਾਂ। ਤਾਂ ਨੀਲਕੰਠ, ਕੰਠ ਨੀਲਾ ਹੋ ਗਿਆ, ਇੰਨਾ ਹਲਾਹਲ ਜ਼ਹਿਰ ਪੀ ਗਿਆ, ਕੰਠ ਨੀਲਾ ਹੋ ਗਿਆ, ਮੱਥੇ 'ਤੇ ਸ਼ਿਕਨ ਨਹੀਂ ਆਈ, ਸ਼ਾਂਤੀ 'ਚ ਕੋਈ ਫਰਕ ਨਹੀਂ ਪਿਆ। ਇੰਨਾ ਹਲਾਹਲ ਵਿਸ਼ ਪੀ ਲਏ ਤਾਂ ਮੱਥਾ ਗਰਮ ਹੋ ਜਾਏ, ਨਹੀਂ ਗਰਮ ਹੈ ਬਿਲਕੁਲ। ਤਾਂ ਦੱਸਿਆ ਮੱਥੇ 'ਤੇ ਚੰਦਰਮਾ ਹੈ, ਪ੍ਰਤੀਕ ਹੈ ਭਾਈ, ਸੰਕੇਤ ਹੈ, ਸਮਝੋ। ਸ਼ੀਤਲ ਹੈ ਮੱਥਾ, ਬੜਾ ਸ਼ੀਤਲ ਹੈ, ਜ਼ਹਿਰ ਪੀਤਾ ਹੈ, ਮੱਥਾ ਬੜਾ ਸ਼ੀਤਲ ਹੈ। ਅਤੇ ਸ਼ੀਤਲਤਾ ਦਾ ਇੱਕ ਲੱਖਣ ਹੋਰ ਦੱਸਿਆ, ਸਿਰ 'ਚੋਂ ਗੰਗਾ ਨਿਕਲਦੀ ਹੈ, ਸ਼ੀਤਲ ਗੰਗਾ ਨਿਕਲਦੀ ਹੈ। ਅਜੇ ਤਾਂ ਸਾਧਨਾ ਕਰਦੇ ਹੋਏ 7 ਹੀ ਦਿਨ ਹੋਏ ਨੇ, ਕਿਸੇ ਨੂੰ ਅੱਜ, ਕਿਸੇ ਨੂੰ ਕੱਲ੍ਹ, ਕਿਸੇ ਨੂੰ ਪਰਸੋਂ, ਵੇਖੋਗੇ ਸਾਰੇ ਸਰੀਰ 'ਚ ਇਹ ਹਰ 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 ਦੀ ਗੰਗਾ ਬਹੇਗੀ, ਸਾਰੇ ਸਰੀਰ 'ਚ ਧਰਮ ਦੀ ਗੰਗਾ ਬਹਿਣ ਲੱਗਦੀ ਹੈ। ਇੰਨੀ ਸ਼ਾਂਤੀ ਮਾਲੂਮ ਹੁੰਦੀ ਹੈ, ਇੰਨਾ ਸੁੱਖ ਮਾਲੂਮ ਹੁੰਦਾ ਹੈ। ਅਰੇ ਇੰਝ ਕੁਝ ਕਰੀਏ ਤਾਂ ਸ਼ਿਵਜੀ ਦੇ ਭਗਤ ਠੀਕ ਹੋਏ ਨਾ, ਉਂਝ ਕੁਝ ਕਰੀਏ ਨਾ, ਉਹ ਧਿਆਨ ਕਰਨ ਵਾਲੇ ਸਨ ਅਤੇ ਅਸੀਂ ਧਿਆਨ ਕਰੀਏ ਨਹੀਂ, ਉਹ ਅੰਦਰ ਇੰਨੀ ਸ਼ਾਂਤੀ ਰੱਖਦੇ ਸਨ, ਅਸੀਂ ਸ਼ਾਂਤੀ ਦਾ ਕੋਈ ਕੰਮ ਕਰੀਏ ਨਹੀਂ, ਅਤੇ ਸਿਰਫ ਖੁਸ਼ ਕਰ ਲਈਏ, ਉਹਨਾਂ ਨੂੰ ਪ੍ਰਸੰਨ ਕਰ ਲਈਏ ਪ੍ਰਾਰਥਨਾ ਕਰਕੇ, ਨਮਸਕਾਰ ਕਰਕੇ, ਉਹਨਾਂ ਦੀ ਤਾਰੀਫ ਕਰਕੇ। ਤਾਂ ਭਾਈ ਗੱਲ ਠੀਕ ਨਹੀਂ ਬਣੀ, ਅਸੀਂ ਸਮਝੇ ਨਹੀਂ, ਭਗਤੀ ਨੂੰ ਸਮਝੇ ਨਹੀਂ। ਉਹ ਗੁਣ ਜੀਵਨ 'ਚ ਆਉਣੇ ਸ਼ੁਰੂ ਹੋ ਜਾਣ, ਭਗਤੀ ਬੜੀ ਕਲਿਆਣਕਾਰਨੀ ਹੋ ਗਈ। ਕਿਸੇ ਨੂੰ ਭਗਵਾਨ ਸ਼੍ਰੀ ਰਾਮ ਦੇ ਪ੍ਰਤੀ ਸ਼ਰਧਾ ਜਾਗੀ, ਭਗਤੀ ਜਾਗੀ, ਬੜੇ ਕਲਿਆਣ ਦੀ ਗੱਲ ਹੋਈ। ਭਗਵਾਨ ਸ਼੍ਰੀ ਰਾਮ ਦੇ ਪ੍ਰਤੀ ਸ਼ਰਧਾ ਜਾਗੀ, ਕੀ ਗੁਣ ਉਹਨਾਂ ਦੇ ਨੇ, ਗੁਣਾਂ ਨੂੰ ਵੇਖੀਏ। ਹੁਣੇ ਉਹਨਾਂ ਨੂੰ ਰਾਜ ਮਿਲਣ ਵਾਲਾ ਹੈ, ਅਤੇ ਯਕਾਯਕ ਬਾਪ ਨੇ ਆਪਣਾ ਮਨ ਬਦਲ ਲਿਆ ਕਿਸੇ ਵੀ ਕਾਰਨ ਨਾਲ, ਨਹੀਂ ਤੈਨੂੰ ਰਾਜ ਨਹੀਂ ਮਿਲੇਗਾ, ਤੈਨੂੰ ਬਨਵਾਸ 14 ਸਾਲਾਂ ਤੱਕ ਬਨਵਾਸ ਵਿੱਚ ਰਹਿਣਾ ਪਏਗਾ, ਤੇਰੇ ਛੋਟੇ ਭਰਾ ਨੂੰ ਰਾਜ ਮਿਲੇਗਾ। ਜ਼ਰਾ ਵੀ ਮੱਥੇ 'ਤੇ ਵੱਟ ਨਹੀਂ ਪਿਆ। ਅਰੇ ਅੱਜ ਦਾ ਕੋਈ ਨੇਤਾ ਹੁੰਦਾ ਤਾਂ ਸਾਰੀ ਪ੍ਰਜਾ ਸਾਡੇ ਨਾਲ ਹੈ, ਬੈਠਾ ਰਹੇ ਪਿਓ ਇੱਕ ਪਾਸੇ, ਇਸ ਰਾਜ 'ਤੇ ਸਾਡਾ ਹੱਕ ਹੈ, ਅਸੀਂ ਅੰਦੋਲਨ ਕਰਾਂਗੇ, ਅਸੀਂ ਲੈ ਕੇ ਛੱਡਾਂਗੇ। ਕੌਣ ਭਰਤ ਆਇਆ, ਉਹਦਾ ਹੱਕ ਕਿਵੇਂ ਹੋਇਆ? ਰਾਜੀਵ ਲੋਚਨ ਰਾਮ ਚਲੇ, ਤਜ ਬਾਪ ਕੇ ਰਾਜ ਬਟਾਹੂ ਕਿ ਨਾਹੀ। ਉਹ ਰਾਜੀਵ ਲੋਚਨ ਰਾਮ ਚਲੇ, ਤਜ ਬਾਪ ਕੇ ਰਾਜ ਬਟਾਹੂ ਕਿ ਨਾਹੀ। ਮੇਰਾ ਰਾਜ ਨਹੀਂ ਹੈ, ਬਾਪ ਦਾ ਰਾਜ ਹੈ, ਉਹ ਚਾਹੇ ਜਿਸ ਨੂੰ ਦੇਵੇ। ਤਾਂ ਬਟਾਓ ਦੀ ਤਰ੍ਹਾਂ ਚਲੇ ਗਏ, ਜਿਵੇਂ ਘਰ 'ਚ ਕੋਈ ਮਹਿਮਾਨ ਆਇਆ ਸੀ, ਕੁਝ ਦਿਨ ਰਿਹਾ, ਸਾਡਾ ਤਾਂ ਹੈ ਨਹੀਂ ਭਾਈ, ਛੱਡ ਕੇ ਚਲੇ ਗਏ। ਅਰੇ ਐਸਾ ਤਿਆਗ, ਕੁਝ ਤਾਂ ਸਿੱਖੀਏ, ਥੋੜ੍ਹਾ ਜਿਹਾ ਤਿਆਗ ਸਾਡੇ ਜੀਵਨ ਵਿੱਚ ਵੀ ਆਏ, ਥੋੜ੍ਹੀ ਜਿਹੀ ਪਿਤਰੀ ਭਗਤੀ ਸਾਡੇ ਜੀਵਨ ਵਿੱਚ ਵੀ ਆਏ, ਤਾਂ ਫਿਰ ਕੀ ਹੁੰਦਾ ਹੈ? ਚਲੇ ਗਏ ਬਨਵਾਸ। ਛੋਟੇ ਭਾਈ ਨੂੰ ਪਤਾ ਲੱਗਿਆ ਇਹ ਤਾਂ ਬੜੀ ਗਲਤ ਗੱਲ ਹੋਈ, ਰਾਜ ਤਾਂ ਉਹਨਾਂ ਦਾ ਹੈ ਅਤੇ ਅਸੀਂ ਕਿਵੇਂ ਭੋਗਾਂਗੇ ਇਸ ਰਾਜ ਨੂੰ, ਅਤੇ ਜਾਂਦਾ ਹੈ ਪਿੱਛੇ ਪਿੱਛੇ ਔਰ ਉਸ ਭਰਾ ਨੂੰ ਜਾ ਕੇ ਮਿਲਦਾ ਹੈ। ਹੁਣ ਦੋਨੋਂ ਭਰਾਵਾਂ 'ਚ ਲੜਾਈ ਹੁੰਦੀ ਹੀ ਹੈ, ਪਹਿਲਾਂ ਵੀ ਹੁੰਦਾ ਆਇਆ, ਹੁਣ ਵੀ ਹੁੰਦਾ ਹੈ। ਭਾਈ ਭਾਈ ਖੂਬ ਲੜਦੇ ਨੇ, ਦੋਨੋਂ ਭਰਾ ਲੜ ਰਹੇ ਹਨ। ਦੁਨੀਆ ਵਿੱਚ ਤਾਂ ਭਾਈ ਲੜਦੇ ਹਨ ਕਿ ਇਹ ਤਨ ਮੇਰਾ, ਇਹ ਤਨ ਮੇਰਾ, ਇਹ ਤਨ ਮੇਰਾ, ਅਤੇ ਇਹ ਦੋ ਭਰਾ ਲੜ ਰਹੇ ਨੇ ਕਿ ਇਹ ਤਨ ਤੇਰਾ, ਇਹ ਤਨ ਤੇਰਾ, ਇਹ ਰਾਜ ਤੇਰਾ, ਇਹ ਵੈਭਵ ਤੇਰਾ, ਮੈਂ ਬਨਵਾਸ 'ਚ ਰਵਾਂਗਾ, ਤੂੰ ਰਾਜ ਭੋਗ। ਉਹ ਕਹਿੰਦਾ ਹੈ ਮੈਂ ਬਨਵਾਸ 'ਚ ਰਵਾਂਗਾ, ਤੂੰ ਰਾਜ ਭੋਗ। ਅਰੇ, ਮਨੁੱਖ ਜਾਤੀ ਦੇ ਇਤਿਹਾਸ 'ਚ ਐਸਾ ਕੋਈ ਦੂਜਾ ਪ੍ਰਮਾਣ ਨਹੀਂ ਹੈ, ਐਸੀ ਘਟਨਾ ਮਨੁੱਖ ਜਾਤੀ ਦੇ ਇਤਿਹਾਸ 'ਚ ਨਹੀਂ ਹੋਏਗੀ। ਲੜਨਗੇ ਆਪਸ 'ਚ, ਕਿੱਥੇ ਰਾਮ ਜਿਹਾ ਤਿਆਗ, ਉਹ ਜੀਵਨ 'ਚ ਆਏ ਨਾ। ਦੋ ਭਰਾ ਨੇ, ਸੱਕੇ ਭਰਾ ਨੇ, ਖੂਬ ਲੜਦੇ ਹਨ। ਸਿਵਲ ਕੇਸ ਚੱਲ ਰਹੇ ਹਨ ਕੋਰਟ ਵਿੱਚ, ਕ੍ਰਿਮੀਨਲ ਕੇਸ ਚੱਲ ਰਹੇ ਹਨ ਕੋਰਟ ਵਿੱਚ, ਇੱਕ ਦੂਜੇ ਦੀ ਜਾਨ ਦੇ ਗ੍ਰਾਹਕ ਨੇ। ਕਿਸ ਗੱਲ 'ਤੇ? ਕਿ ਸਾਡਾ ਬਟਵਾਰਾ ਹੋਇਆ ਨਾ, ਉਸ 'ਚ ਥੋੜ੍ਹੀ ਜਿਹੀ ਮੇਰੀ ਜ਼ਮੀਨ ਤੁਹਾਡੇ ਵੱਲ ਚਲੀ ਗਈ, ਬਟਵਾਰਾ ਹੋਇਆ ਨਾ, ਉਸ ਵਿੱਚ ਥੋੜ੍ਹਾ ਜਿਹਾ ਧਨ ਸਾਡਾ ਚਲਾ ਗਿਆ ਤੁਹਾਡੇ ਵੱਲ। ਲੜ ਰਹੇ ਹਨ ਦੋਨੋਂ, ਅਤੇ ਦੋਨੋਂ ਆਪਣੇ ਆਪ ਨੂੰ ਰਾਮ ਭਗਤ ਮੰਨਦੇ ਹਨ, ਖੂਬ ਰਾਮ ਦੀ ਭਗਤੀ ਕਰਦੇ ਨੇ, ਸਵੇਰੇ ਸ਼ਾਮ ਰਾਮ ਦਾ ਪਾਠ ਕਰਦੇ ਹਨ, ਰਾਮ ਦਾ ਜਾਪ ਕਰਦੇ ਹਨ, ਅਸੀਂ ਬੜੇ ਰਾਮ ਭਗਤ ਹਾਂ। ਅਰੇ ਭਾਈ, ਕਿਹੋ ਜਿਹੀ ਭਗਤੀ ਹੈ, ਕਿੱਥੇ ਉਲਝ ਗਏ ਅਸੀਂ? ਸੋਚਣਾ ਬੰਦ ਕਰ ਦਿੱਤਾ ਅਸੀਂ, ਧਰਮ ਦਾ ਸਹੀ ਸਰੂਪ ਕੀ ਹੁੰਦਾ ਹੈ ਇਹ ਗੱਲ ਭੁੱਲ ਹੀ ਗਏ। ਰਾਮ ਦੇ ਜੋ ਗੁਣ ਹਨ ਉਹ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਣ, ਤਾਂ ਰਾਮ ਕਿੰਨਾ ਖੁਸ਼ ਹੋਏਗਾ ਸਾਡੇ ਨਾਲ। ਰਾਮ ਨੇ ਇੱਕ ਆਦਮੀ ਦਾ ਆਦਰਸ਼ ਖੜ੍ਹਾ ਕਰ ਦਿੱਤਾ, ਅਤੇ ਅਸੀਂ ਉਹਦੇ ਉਲਟ ਜਾ ਰਹੇ ਹਾਂ, ਅਤੇ ਚਾਹੁੰਦੇ ਹਾਂ ਕਿ ਰਾਮ ਸਾਡੇ 'ਤੇ ਖੁਸ਼ ਹੋ ਜਾਏਗਾ। ਉਲਝ ਗਏ, ਬਹੁਤ ਉਲਝ ਗਏ। ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਦੇ ਪ੍ਰਤੀ ਕਿਸੇ ਦੀ ਸ਼ਰਧਾ ਜਾਗ ਜਾਏ, ਬੜੇ ਕਲਿਆਣ ਦੀ ਗੱਲ ਹੋਈ। ਭਗਵਾਨ ਕ੍ਰਿਸ਼ਨ ਦੇ ਪ੍ਰਤੀ ਸ਼ਰਧਾ ਜਾਗੀ, ਫਿਰ ਪਾਗਲਪਨ, ਉਹੀ ਭੁੱਲ ਗਏ ਕਿ ਕਰਨਾ ਕੀ ਹੈ। ਜੋ ਆਦਮੀ ਇਹ ਸਿਖਾ ਕੇ ਜਾਂਦਾ ਹੈ ਕਿ ਉਤਕ੍ਰਾਮੰਤਮ ਸਿਥਮ ਵਾਪੀ ਭੁੰਜਾਨਮ ਗੁਣਾਨਵਿੰਤਮ ਬੀ ਮੂੜਾ ਨਾਨੂ ਪਸ਼ਯੰਤੀ ਪਸ਼ਯੰਤੀ ਗਿਆਨ ਚਕਸ਼ੁਸ, ਅਰੇ ਅਸੀਂ ਬਿਮੂੜ ਨਾ ਰਹੀਏ, ਅੰਦਰ ਦਾ ਗਿਆਨ ਜਾਗੇ, ਗਿਆਨ ਚਕਸ਼ੂ ਜਾਗਣ, ਵਿਪਸ਼ਨਾ ਕਰੀਏ ਅਤੇ ਫਿਰ ਉਹਦੇ ਦੱਸੇ ਹੋਏ ਰਸਤੇ 'ਤੇ ਚੱਲੀਏ। ਇਹ ਅੰਦਰ ਦੇ ਚਿੱਤ ਦਾ ਪ੍ਰਪੰਚ ਕਿਸ ਤਰ੍ਹਾਂ ਕੰਮ ਕਰਦਾ ਹੈ ਜਾਣਿਆ, ਪਹਿਚਾਣਿਆ, ਮੁਲਿਆਂਕਣ ਕੀਤਾ, ਸੰਵੇਦਨਾ ਸੁਖਦ ਲੱਗੀ, ਦੁਖਦ ਲੱਗੀ, ਲਗੇ ਭੋਗਣ ਅਤੇ ਲਗੇ ਗੰਢਾਂ ਮੰਨਣ। ਇਹ ਸਾਰੀ ਗੱਲ ਜੋ ਸਮਝਾਈ ਉਹ ਤਾਂ ਕਰਦੇ ਨਹੀਂ, ਇਹ ਸਾਰਾ ਕੰਮ ਕਰੀਏ ਤਾਂ ਉਸ ਅਵਸਥਾ 'ਤੇ ਪਹੁੰਚੀਏ। ਅਨਪੇਕਸ਼ਾ ਸੁਚਿਰ ਦਕਸ਼ਾ ਉਦਾਸੀਨੋ ਗਤਵਿਥਾ ਗਤਵਿਥਾ ਸਰਭਾਰੰਭ ਪਰਿਤਿਆਗੀ ਯੋ ਮਦ ਭਗਤ ਸਮੇਂ ਪ੍ਰਿਯ। ਯੋ ਮਦ ਭਗਤ ਸਮੇਂ ਪ੍ਰਿਯ, ਮੈਨੂੰ ਐਸਾ ਭਗਤ ਪ੍ਰਿਯ ਹੈ, ਇਹ ਭਗਵਾਨ ਕ੍ਰਿਸ਼ਨ ਕਹਿੰਦੇ ਹਨ ਆਪਣੇ ਭਗਤਾਂ ਨੂੰ। ਐਸਾ ਭਗਤ ਮੈਨੂੰ ਪ੍ਰਿਯ ਹੈ, ਕਿਹੋ ਜਿਹਾ ਭਗਤ? ਕਿ ਵਿਪਸ਼ਨਾ ਕਰਦੇ ਕਰਦੇ ਉਸ ਅਵਸਥਾ 'ਤੇ ਪਹੁੰਚ ਜਾਏ ਅਨਪੇਕਸ਼ਾ, ਕੋਈ ਅਪੇਕਸ਼ਾ ਨਹੀਂ ਰਹਿ ਗਈ, ਕੋਈ ਤ੍ਰਿਸ਼ਨਾ ਨਹੀਂ ਰਹਿ ਗਈ, ਕੋਈ ਕਾਮਨਾ ਨਹੀਂ ਰਹਿ ਗਈ, ਅਨਪੇਕਸ਼ਾ। ਸ਼ੁਚੀ, ਸ਼ੁੱਧ ਕਰ ਲਿਆ ਚਿੱਤ ਨੂੰ, ਨਿਰਮਲ ਕਰ ਲਿਆ, ਅਤੇ ਦਕਸ਼ ਅਤੇ ਇਸ ਨਿਰਮਲ ਕਰਨ ਦੇ ਕੰਮ 'ਚ ਮਾਹਿਰ ਹੋ ਗਿਆ। ਮੈਲ ਆਵੇ ਵੀ ਤਾਂ ਝੱਟ ਸਾਫ਼ ਕਰ ਲਏਗਾ, ਮੈਲ ਆਏਗੀ ਝੱਟ ਖਤਮ ਕਰ ਦੇਗਾ। ਉਦਾਸੀ ਨੂੰ, ਪੁਰਾਣੀ ਭਾਸ਼ਾ ਹੈ, ਅੱਜ ਤਾਂ ਉਦਾਸੀ ਨੂੰ ਉਦਾਸ ਹੋਣ ਨੂੰ ਕਹਿੰਦੇ ਨੇ, ਉਹਨਾਂ ਦਿਨਾਂ 'ਚ ਉਦਾਸੀ ਨੂੰ ਮਾਨੇ ਸਮਤਾ 'ਚ ਹੈ, ਖੂਬ ਸਮਤਾ ਵਿੱਚ ਹੈ। ਗਤ ਵਿਥਾ, ਉਹਦੇ ਸਾਰੇ ਦੁੱਖ ਦੂਰ ਹੋ ਗਏ, ਕੋਈ ਵਿਥਾ ਨਹੀਂ ਰਹੀ ਉਸ ਦੇ ਕੋਲ, ਐਸੀ ਅਵਸਥਾ 'ਤੇ ਪਹੁੰਚ ਗਿਆ। ਸਰਭਾਰੰਭ ਪਰਿਤਿਆਗੀ, ਕਿਧਰੇ ਆਰੰਭ ਨਹੀਂ ਹੋਣ ਦਿੰਦਾ, ਸਾਰਾ ਆਰੰਭ ਛੱਡ ਦਿੱਤਾ। ਕੀ ਆਰੰਭ? ਚਿੱਤ ਧਾਰਾ 'ਤੇ ਰਾਗ ਦਾ ਆਰੰਭ ਨਹੀਂ ਹੋਣ ਦੇਵੇਗਾ, ਚਿੱਤ ਧਾਰਾ 'ਤੇ ਦੁਸ਼ ਦਾ ਆਰੰਭ ਨਹੀਂ ਹੋਣ ਦੇਵੇਗਾ। ਬੜੀ ਉੱਚੀ ਅਵਸਥਾ ਹੈ ਇਹ ਧਰਮ ਦੀ। ਯੋ ਮਦ ਭਗਤ ਸਮੇਂ ਪ੍ਰਿਯ, ਮੈਨੂੰ ਐਸਾ ਭਗਤ ਪਿਆਰਾ ਹੈ। ਬਣਦੇ ਨਹੀਂ ਨਾ ਇਸ ਤਰ੍ਹਾਂ ਤਾਂ ਕਰਦੇ ਨਹੀਂ ਨਾ, ਬਸ ਤਾਲੀਆਂ ਵਜਾਵਾਂਗੇ, ਕੋਈ ਘੰਟੀ ਵਜਾ ਦੇਵਾਂਗੇ, ਉਹਦਾ ਨਾਂ ਲੈ ਲਾਂਗੇ, ਉਹਦੀ ਪ੍ਰਸ਼ੰਸਾ ਕਰ ਦੇਵਾਂਗੇ, ਉਹ ਖੁਸ਼ ਹੋ ਜਾਏਗਾ, ਇਹ ਸਾਰਾ ਜੰਜਾਲ ਕਿਉਂ ਕਰੀਏ? ਉਹ ਕਹਿੰਦਾ ਹੈ ਮੈਨੂੰ ਐਸਾ ਭਗਤ ਪ੍ਰਿਯ ਹੈ, ਅਸੀਂ ਕਹਿੰਦੇ ਹਾਂ ਸਾਨੂੰ ਐਸਾ ਭਗਵਾਨ ਪ੍ਰਿਯ ਨਹੀਂ, ਸਾਨੂੰ ਤਾਂ ਐਸਾ ਭਗਵਾਨ ਪ੍ਰਿਯ ਹੈ ਜੋ ਅਸੀਂ ਮੰਗੀਏ ਦੇਵੇ, ਫਿਰ ਅਸੀਂ ਜੋ ਕੁਝ ਕਰੀਏ ਛੁੱਟ ਹੋ ਗਈ ਸਾਨੂੰ। ਅਸੀਂ ਸਮਝੇ ਨਹੀਂ ਭਾਈ, ਧਰਮ ਨੂੰ ਸਮਝੇ ਨਹੀਂ। ਭਗਵਾਨ ਮਹਾਂਵੀਰ ਦੇ ਪ੍ਰਤੀ ਸ਼ਰਧਾ ਜਾਗੀ, ਬੜਾ ਕਲਿਆਣ ਹੋਇਆ, ਭਗਵਾਨ ਮਹਾਂਵੀਰ ਦੇ ਪ੍ਰਤੀ ਸ਼ਰਧਾ ਜਾਗੀ। ਲੇਕਿਨ ਫਿਰ ਉਹੀ ਗੱਲ, ਉਹਨਾਂ ਦੇ ਗੁਣਾਂ ਨੂੰ ਤਾਂ ਭੁੱਲ ਗਏ, ਉਹਨਾਂ ਦੇ ਗੁਣਾਂ ਨੂੰ ਧਾਰਨ ਕਰਨਾ ਤਾਂ ਭੁੱਲ ਗਏ। ਫਿਰ ਸਕਾਮ ਭਗਤੀ, ਕੁਝ ਮੰਗਦੇ ਨੇ, ਕੁਝ ਮਿਲ ਜਾਏ। ਕਿਸੇ ਆਦਮੀ ਨੇ ਬਹੁਤ ਵਧੀਆ ਭਗਵਾਨ ਮਹਾਂਵੀਰ ਦੀ ਸੰਗਮਰਮਰ ਦੀ ਮੂਰਤੀ ਬਣਾਈ, ਇੱਕ ਬਹੁਤ ਕੀਮਤੀ ਮੰਦਿਰ ਬਣਵਾਇਆ ਸੰਗਮਰਮਰ ਦਾ, ਮੂਰਤੀ ਸਥਾਪਿਤ ਕੀਤੀ। ਫਿਰ ਹੱਥ ਜੋੜ ਕੇ ਕਹਿੰਦਾ ਹੈ, ਹੇ ਮਹਾਂਵੀਰ ਸਵਾਮੀ, ਇੰਨਾ ਤਾਂ ਕਰ ਦਿੱਤਾ ਤੁਹਾਡੇ ਲਈ, ਹੁਣ ਜੋ 10 ਕਰੋੜ ਦੀ ਇੰਡਸਟਰੀ ਬਿਠਾਈ ਹੈ ਨਾ, ਉਹ ਚੱਲ ਜਾਏ ਤਾਂ ਸੋਨੇ ਦਾ ਛੱਤਰ ਚੜ੍ਹਾ ਦਿਆਂਗਾ। ਅਰੇ, ਘੂਸ ਦੇਣਾ ਚਾਹੁੰਦਾ ਹੈ ਭਗਵਾਨ ਮਹਾਂਵੀਰ ਨੂੰ, ਰਿਸ਼ਵਤ ਦੇ ਕੇ ਆਪਣਾ ਕੰਮ ਕਰਾਏਗਾ। ਅਰੇ, ਉਸ ਬੰਦੇ ਨੂੰ ਜੋ ਇੰਨਾ ਅਪਰਿਗ੍ਰਹੀ ਹੈ, ਇੰਨਾ ਤਿਆਗੀ ਹੈ, ਸਾਰਾ ਰਾਜਪਾਠ ਛੱਡ ਦਿੱਤਾ, ਕਮਰ 'ਤੇ ਲੰਗੋਟੇ ਤੱਕ ਨਹੀਂ ਰੱਖੀ, ਉਹਨੂੰ ਸੋਨੇ ਦੇ ਛੱਤਰ 'ਤੇ ਰਿਸ਼ਵਤ ਦਿੰਦਾ ਹੈ, ਹੋਸ਼ ਨਹੀਂ ਹੈ, ਕਿੱਥੇ ਚਲੇ ਗਏ, ਕੀ ਕਰਨ ਲੱਗੇ? ਉਹ ਕਹਿੰਦਾ ਹੈ, ਆਇਤ ਚੱਖੂ ਲੋਕ ਵਿਪਸ਼ੀ। ਅਰੇ, ਆਪਣੇ ਅੰਦਰ ਦੇ ਚੱਖੂ ਜਗਾਓ, ਵਿਪਸ਼ਨਾ ਕਰੋ, ਵਿਪਸ਼ੀ ਬਣੋ, ਉਹ ਸਭ ਕਰਾਂਗੇ ਨਹੀਂ। ਉਹ ਅਪਰਿਗ੍ਰਹੀ ਦਾ ਇੰਨਾ ਵੱਡਾ ਨਮੂਨਾ ਦਿੰਦਾ ਹੈ ਸਾਡੇ ਸਾਹਮਣੇ, ਅਸੀਂ ਅਪਰਿਗ੍ਰਹੀ ਨਹੀਂ ਬਣਾਂਗੇ, ਵੀਤਰਾਗ ਨਹੀਂ ਬਣਾਂਗੇ, ਉਹ ਸਾਰੇ ਕੰਮ ਨਹੀਂ ਕਰਾਂਗੇ, ਬਸ ਸਾਡੀ ਮਨਸ਼ਾ ਪੂਰੀ ਹੋ ਜਾਏ। ਤੁਸੀਂ ਕਿਸ ਤਰ੍ਹਾਂ ਸਾਡੀ ਮਨਸ਼ਾ ਪੂਰੀ ਕਰਦੇ ਹੋ? ਭਾਈ, ਉਲਝ ਗਏ ਨਾ, ਹੋਰ ਕੀ ਉਲਝਣ ਹੁੰਦੀ ਹੈ? ਧਰਮ ਦੇ ਨਾਂ 'ਤੇ ਬਹੁਤ ਉਲਝ ਗਏ। ਕਿਸੇ ਨੂੰ ਈਸਾ ਮਸੀਹ ਦੇ ਪ੍ਰਤੀ ਸ਼ਰਧਾ ਹੋਈ, ਬੜੇ ਕੰਮ ਦੀ ਗੱਲ ਹੋਈ, ਬਹੁਤ ਕਲਿਆਣ ਦੀ ਗੱਲ ਹੋਈ। ਐਸਾ ਸੰਤਾਂ 'ਚ ਸਰਤਾਜ, ਐਸਾ ਸੰਤ, ਕੋਈ ਸੱਚਮੁੱਚ ਸੰਤ ਹੈ ਕਿ ਨਹੀਂ, ਇਸ ਨੂੰ ਮਾਪਣ ਦਾ ਇੱਕ ਮਾਪਦੰਡ ਹੈ ਕਿ ਮਰਨ ਦੇ ਵੇਲੇ ਉਸ ਦੇ ਚਿੱਤ ਦੀ ਅਵਸਥਾ ਕੀ ਹੈ। ਜੇ ਮਰਨ ਦੇ ਵੇਲੇ ਉਸ ਦਾ ਚਿੱਤ ਵਿਆਕੁਲ ਹੈ, ਦੁਸ਼ ਵਿੱਚ ਹੈ, ਘਿਰਣਾ ਵਿੱਚ ਹੈ, ਕ੍ਰੋਧ ਵਿੱਚ ਹੈ, ਡਰ ਵਿੱਚ ਹੈ, ਤਾਂ ਸੰਤਵੰਤ ਨਹੀਂ ਹੈ, ਅਜੇ ਸੰਤ ਨਹੀਂ ਬਣਿਆ। ਇਸ ਇਨਸਾਨ ਦੇ ਚਿੱਤ ਦੀ ਅਵਸਥਾ ਮ੍ਰਿਤਿਯੂ ਦੇ ਸਮਾਂ ਕੀ ਹੈ? ਜਿਵੇਂ ਸਾਰੇ ਸੰਤਾਂ ਨਾਲ ਹੁੰਦਾ ਹੈ, ਲੋਕ ਪਿੱਛੇ ਪੈ ਜਾਂਦੇ ਨੇ, ਦੁਸ਼ਮਣ ਹੋ ਜਾਂਦੇ ਨੇ, ਇਸ ਦੇ ਵੀ ਪਿੱਛੇ ਪੈ ਗਏ ਅਤੇ ਚੜ੍ਹਾ ਦਿੱਤਾ ਸੂਲੀ 'ਤੇ, ਹੱਥਾਂ ਵਿੱਚ ਕਿਲ ਠੋਕ ਦਿੱਤੇ, ਪੈਰਾਂ ਵਿੱਚ ਕਿਲ ਠੋਕ ਦਿੱਤੇ, ਹੁਣ ਤੜਪ ਤੜਪ ਕੇ ਮਰ, ਮੌਤ ਨੇੜੇ ਹੈ, ਕਿੰਨਾ ਤੜਪ ਰਿਹਾ ਹੈ, ਕਿੰਨਾ ਕਸ਼ਟ ਹੈ, ਮਨ ਵਿੱਚ ਦੁਸ਼ ਦਾ ਨਾਮੋ ਨਿਸ਼ਾਨ ਨਹੀਂ ਹੈ, ਕ੍ਰੋਧ ਦਾ ਨਾਮੋ ਨਿਸ਼ਾਨ ਨਹੀਂ, ਪਿਆਰ ਹੀ ਪਿਆਰ ਉਮੜਦਾ ਹੈ, ਮੈਤਰੀ ਉਮੜਦੀ ਹੈ, ਕਰੁਣਾ ਉਮੜਦੀ ਹੈ, ਅਤੇ ਕਿਹਨਾਂ 'ਤੇ ਉਮੜਦੀ ਹੈ? ਆਪਣੇ ਭਗਤਾਂ 'ਤੇ ਨਹੀਂ, ਕਿਹਨਾਂ 'ਤੇ ਉਮੜਦੀ ਹੈ? ਉਹਨਾਂ ਲੋਕਾਂ 'ਤੇ ਜਿਨ੍ਹਾਂ ਨੇ ਇਹ ਅਵਸਥਾ ਬਣਾਈ ਹੈ, ਇਹ ਹਾਲਤ ਬਣਾਈ ਹੈ। ਅਰੇ, ਉਹ ਬੜੇ ਨਦਾਨ ਨੇ, ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਕਿ ਉਹ ਕੀ ਕਰ ਰਹੇ ਹਨ। ਅਰੇ, ਉਹਨਾਂ ਨੂੰ ਆਪਣੇ ਕੀਤੇ ਦਾ ਫਲ ਨਾ ਭੋਗਣਾ ਪਏ। ਕੋਈ ਸੰਤ ਹੋਏਗਾ ਇਹੋ ਜਿਹਾ? ਸੰਤਾਂ ਦਾ ਸਰਤਾਜ ਹੈ, ਇਹਨਾਂ ਦੇ ਪ੍ਰਤੀ ਸਾਡੇ ਮਨ 'ਚ ਸ਼ਰਧਾ ਜਾਗ ਜਾਏ ਤਾਂ ਉਹਨਾਂ ਦੇ ਗੁਣ ਨੇ, ਕਿੰਨੀ ਮੈਤਰੀ ਹੈ, ਕਿੰਨੀ ਕਰੁਣਾ ਹੈ, ਕਿੰਨਾ ਸੇਵਾ ਭਾਵ ਹੈ, ਉਹ ਥੋੜ੍ਹਾ ਥੋੜ੍ਹਾ ਤਾਂ ਆਉਣ ਲੱਗੇ, ਤਾਂ ਤਾਂ ਅਸੀਂ ਸੱਚਮੁੱਚ ਈਸਾ ਮਸੀਹ ਦੇ ਭਗਤ ਹੋਏ, ਨਹੀਂ ਤਾਂ ਕਿੱਥੋਂ ਦੇ ਭਗਤ ਹੋਏ? ਇਸੇ ਤਰ੍ਹਾਂ ਕਿਸੇ ਨੂੰ ਪੈਗੰਬਰ ਮੁਹੰਮਦ ਸਾਹਿਬ ਦੇ ਪ੍ਰਤੀ ਸ਼ਰਧਾ ਜਾਗ ਗਈ, ਅਰੇ ਬੜੀ ਚੰਗੀ ਗੱਲ ਹੋਈ, ਸੰਤ ਹਨ, ਸੰਤ ਪੁਰਖ ਹੈ, ਸ਼ਰਧਾ ਜਾਗ ਗਈ। ਫਿਰ ਉਸ ਦੇ ਗੁਣਾਂ ਨੂੰ ਯਾਦ ਨਹੀਂ ਕਰਦੇ, ਉਹਨਾਂ ਦੇ ਗੁਣਾਂ ਨੂੰ ਯਾਦ ਕਰੀਏ, ਕਿਹੋ ਕਿਹੋ ਜਿਹੇ ਇਨਸਾਨ ਸਨ। ਇੱਕ ਘਟਨਾ ਉਹਨਾਂ ਦੇ ਜੀਵਨ ਦੀ, ਸਾਰੇ ਲੋਕ ਤਾਂ ਉਹਨਾਂ ਦੀ ਗੱਲ ਮੰਨ ਨਹੀਂ ਰਹੇ ਸੀ, ਗੱਲ ਸ਼ੁਰੂ ਕੀਤੀ, ਕੁਝ ਲੋਕਾਂ ਨੇ ਮੰਨੀ, ਕੁਝ ਲੋਕ ਤਾਂ ਇਸਲਾਮ ਨੂੰ ਮੰਨਣ ਲੱਗੇ, ਕੁਝ ਲੋਕ ਨਹੀਂ ਮੰਨਦੇ, ਉਹਨਾਂ ਦੇ ਮਨ ਵਿੱਚ ਦੁਸ਼ ਨਹੀਂ ਹੈ, ਜੋ ਨਹੀਂ ਮੰਨਦੇ ਉਹਨਾਂ ਦੇ ਪ੍ਰਤੀ ਜ਼ਰਾ ਵੀ ਦੁਸ਼ ਨਹੀਂ ਹੈ, ਜ਼ਰਾ ਜਿਹਾ ਵੀ ਕ੍ਰੋਧ ਨਹੀਂ ਹੈ, ਜੋ ਮੰਨ ਰਹੇ ਹਨ ਉਹਨਾਂ ਨੂੰ ਤਾਂ ਜ਼ਿਆਦਾ ਪਿਆਰ ਕਰਨਗੇ, ਅਤੇ ਜੋ ਨਹੀਂ ਮੰਨਦੇ ਉਹਨਾਂ ਨਾਲ ਨਫ਼ਰਤ ਕਰਨਗੇ, ਤਾਂ ਮੁਹੰਮਦ ਸਾਹਿਬ ਨਹੀਂ ਹੁੰਦੇ ਨਾ। ਆਪਣੇ ਘਰ ਤੋਂ ਰੋਜ਼ ਮਸਜਿਦ ਵਿੱਚ ਨਮਾਜ਼ ਪੜ੍ਹਨ ਲਈ ਜਾਂਦੇ ਸਨ ਤਾਂ ਰਸਤੇ ਵਿੱਚ ਇੱਕ ਬੁੱਢੀ ਮਾਈ ਦਾ ਘਰ ਆਉਂਦਾ ਹੈ, ਉਹਨੂੰ ਬੜੀ ਨਫ਼ਰਤ ਹੈ ਪੈਗੰਬਰ ਸਾਹਿਬ 'ਤੇ ਕਿ ਇਹ ਕੀ ਸਿਖਾ ਰਿਹਾ ਹੈ, ਇਹ ਸਭ ਗਲਤ ਹੈ। ਉਹਦਾ ਆਪਣੀ ਪੁਰਾਣੀ ਪਰੰਪਰਾ ਨਾਲ ਬੜਾ ਚਿਪਕਾਓ ਹੈ, ਉਹ ਇਸਲਾਮ ਨੂੰ ਸਵੀਕਾਰ ਨਹੀਂ ਕਰਦੀ, ਅਤੇ ਹੁਣ ਕੀ ਕਰੇ, ਇੰਨੀ ਬੁੱਢੀ ਹੈ, ਹੁਣ ਕਰ ਵੀ ਕੀ ਸਕਦੀ ਹੈ? ਅਤੇ ਇਹੀ ਕਰਦੀ ਹੈ ਕਿ ਜਦ ਉਹ ਨਿਕਲਦੇ ਨੇ ਤਾਂ ਉਹਨਾਂ ਦਾ ਸਮਾਂ ਹੈ, ਇੰਨੇ ਵਜੇ ਨਿਕਲਣਗੇ, ਇੰਨੇ ਸਮਾਂ 'ਤੇ ਮਸਜਿਦ ਜਾਣਗੇ, ਜਿਉਂ ਹੀ ਉਹ ਜਾ ਰਹੇ ਨੇ ਉਹਦੇ ਘਰ ਦੇ ਥੱਲਿਓਂ ਨਿਕਲ ਰਹੇ ਨੇ, ਉਹ ਤਿਆਰ ਬੈਠੀ ਹੈ ਬਰਾਂਡੇ ਵਿੱਚ ਇੱਕ ਟੋਕਰੀ ਵਿੱਚ ਕੂੜਾ ਇਕੱਠਾ ਕਰਕੇ, ਅਤੇ ਜਿਉਂ ਹੀ ਉਹ ਨਿਕਲਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਕੂੜਾ ਪਾ ਦਿੰਦੀ ਹੈ, ਉਹ ਮੁਸਕਰਾ ਦਿੰਦੇ ਨੇ, ਆਪਣੇ ਕੱਪੜੇ ਛੱਪੜੇ ਚਾੜ ਕੇ ਟੁਰ ਜਾਂਦੇ ਨੇ, ਮਸਜਿਦ ਵਿੱਚ ਨਵਾਜ਼ ਪੜ੍ਹ ਕੇ ਆ ਜਾਂਦੇ ਨੇ। ਇਹ ਰੋਜ਼ ਦਾ ਕੰਮ, ਨਹੀਂ ਗੁੱਸਾ ਆਉਂਦਾ ਜ਼ਰਾ ਜਿਹਾ ਵੀ। ਇੱਕ ਦਿਨ ਇੰਝ ਹੋਇਆ ਕਿ ਮਸਜਿਦ ਜਾ ਰਹੇ ਸਨ ਅਤੇ ਉਸ ਬੁੱਢੀ ਨੇ ਕੂੜਾ ਨਹੀਂ ਸੁੱਟਿਆ। ਅਰੇ, ਕੀ ਹੋ ਗਿਆ, ਬੁੱਢੀ ਨੇ ਕੂੜਾ ਕਿਉਂ ਨਹੀਂ ਸੁੱਟਿਆ? ਉਹਦੇ ਘਰ 'ਤੇ ਪਹੁੰਚ ਗਏ। ਅਰੇ ਬੁੱਢੀ ਮਾਈ, ਤੇਰੀ ਖੈਰੀਅਤ 'ਤੇ ਹੈ ਨਾ, ਤੂੰ ਰਾਜ਼ੀ ਖੁਸ਼ੀ 'ਤੇ ਹੈ ਨਾ, ਅੱਜ ਤੂੰ ਕਿਵੇਂ ਭੁੱਲ ਗਈ? अरे किन्नी करुणा है उहदे प्रति जिन्हें इस्लाम नहीं स्वीकार किया, इस्लाम का विरोध करते हैं, अते इन्होंने वेखो किन्नी करुणा है, अते जिन्होंने इस्लाम स्वीकार कर लिया उन्होंने प्रति भी करुणा है, दोनों के प्रति समान करुणा है। एक होर घटना घटी, मस्जिद विच लोग नमाज पढ़ रहे सन, एक भरा आया नमाज पढ़न लई, हुण विचार नूं डायबिटीज़ का रोग होएगा, नमाज पढ़न का समय आया तो उसनूं जोर दी पेशाब आया, हाजत होई रहा नहीं गया, हुण की करे, तो उत्थे ही मस्जिद विच एक पासे बैठ के उसने पेशाब कर लिया। हुण लोग लाठी लै के उहदे पिछे कि तू नापाक कर दिता मस्जिद नूं, वो रोकते ने की कर रहे हो, अरे तुसीं की कर रहे हो, अरे नहीं रे इस विचार का की कसूर, बाल्टी पानी लैके अपने आप साफ करते ने उसनू, अरे जिस विच इन्नी करुणा, असें अपने आप नू उसका अनुयायी कहिए और साढ़े विच जरा जी भी करुणा नहीं, जरा जी भी सद्भावना नहीं, जरा जी भी आपस विच प्यार नहीं, कित्थे चले गए धर्म के नाते, किधरे उलझते चले गए, उलझते चले गए, समझो धर्म नू ते फिर वेखो कि किन्ना मंगल होना शुरू हो जाएगा। किसी नू श्री गुरु नानक देव जी के प्रति श्रद्धा हो गई, अरे इन्ना कल्याण होया, इन्ना कल्याण होया, पर समझो तद कल्याण होया, उस श्रद्धा नू उस भगती नू सही रस्ते पाइए तां भला होया। वो कहिंदे हन किम सच्चियारा हो भी ए, असी सच्चियारा होण दा कोई कम ही नहीं करदे, वो कहिंदे हन थापिया ना जाई कीता ना होई आपो आप निरंजन सोई, कुछ नहीं करदे ना असी उन्हां दा दस्या होया की करदे हाँ, कित्थे उलझ गए, अरे उन्हां दे गुणां नू याद करो। संतां विचों संत शिरोमणी, कोई आम संत नहीं, अनेक जन्मां तो संत होंदे आए, कोई एक जन्म संत नहीं बन जाता, अनेक जन्मां तो संत बनते आए, संत बनते आए, इस जन्म से छोटी जी उम्र विच ही संत हैं। बाप ने भेज दिता खेत ते कि वेख चिड़िया खेत ना खा जान भाई, तो ये लै सोटी ये पत्थर रख अते कोई चिड़िया आए तो उन्हें उड़ा मार, उन्हें चले गए। हुण बैठे ने खेत ते, चिड़िया आंदी है खाण लई, अरे प्यार उमड़दा है, करुणा उमड़दी है उन्हां चिड़िया ते, हर जी दी चिड़िया ओ हर जी दा खेत, ओ खा मेरी चिड़िया भर भर पेट। ये नानक है, संत है, मैत्री है, करुणा है, कहिंदे ने कि उस खेत विच ज़्यादा पैदावार हुई, ये चमत्कार दी गल नहीं, समझना चाहिदा है, कुदरत दा कानून है। एक बंदे दे अंदरों धर्म दियां तरंगा निकल गईयां, मैत्री दियां तरंगा निकल गईयां, करुणा दियां तरंगा निकल गईयां, आस पास का सारा वातावरण धर्म नाल भर जाएगा और धर्म दे नाल भर जाएगा तो सारिया गल्लां चंगियां होण लगनगियां, अपने आप उपज ज़्यादा होई। वो अवस्था आनी चाहीदी है ना, चित विच करुणा जागनी चाहीदी है ना, किन्नी करुणा। किन्ने समय तक अपने देश विच ही धर्म नहीं सिखाते रहे, परदेशां विच भी गए, अते उन्हां दिनां चलना फिरना यात्रा करनी किन्नी औखी सी, अज तो बहुत आसान हो गया। कित्थे कित्थे गए धर्म सिखाण लई, लोगों का कल्याण कर लई, बदले च कुछ लेना नहीं है। एक होर बहुत बड़ा काम किया उन्होंने, बहुत बड़ा काम किया कबीर जी ने ते नानक जी ने मिलकर, बहुत बड़ा काम किया। 500 साल पहलां दे भारत विच बड़ी चंगी परंपरा सी एक कि जो कारोबार छड़ के सन्यासी होंदे ने वो ते धर्म सिखाणगे ही, अपना भी भला करनगे, लोगों की सेवा भी करनगे, नहीं तो उस समाज जो अन्न खाते ने उहदा बदला किवें चुकाण, ये उन्हां दा काम है। लेकिन उस वेले एक परंपरा सी कि गृहस्थ भी संत हो सकता है, तो गृहस्थ संत हो के सेवा कर सकता है धर्म विच लोगों की, ये परंपरा इन्होंने शुरू की। घर छड सकते सन, सन्यासी हो सकते सन, उन्होंने घर नाल कोई लगाव नहीं सी, आसक्ति नहीं सी, पर यह आदर्श स्थापित करना सी कि गृहस्थ विच भी संत हो सकता है। ये गृही संत इदा दे होंदे ने, गृही संत है ना तो लोगों ते पार नहीं बनेगा। एक बारी इंज होया कि किधरे सन्यासियों का कोई स्थान सी, बहुत सन्यासी सन, तो गए उत्थे जाने लई कि कोई स्थान होवे तां असी भी कुछ दिन इत्थे रहिए। हुण वो सन्यासी अपनी समझ दे नाल एक प्याला दुध दा भर के लवालव उन्हां नूं भेज दिता, उन्होंने उस विच एक फुल दी पकड़ी रख दित्ती ते वापस भेज दिता। की सी ए, उन्होंने कहा साढ़े कोल कोई जगह नहीं है, वेखो ये प्याला बिल्कुल भरिया है, भाई मैं बिल्कुल पार नहीं बनागा तुहाडे उत्ते, ये फुल दी पखड़ी है ना पार नहीं बनती, गृहस्थ है किसी ते पार नहीं बनेगा, अपनी आजीविका का साधन उस कोल अपना होएगा, समाज ते पार नहीं बनता। ये आदर्श कि गृही हो के भी किवें कोई संत बन जाए, ਅਤੇ ਕਿਵੇਂ ਸੰਤ ਬਣ ਕੇ ਲੋਕਾਂ ਦੀ ਸੇਵਾ ਕਰ ਸਕੇ। ਕਿੰਨਾ ਵੱਡਾ ਆਦਰਸ਼ ਖੜ੍ਹਾ ਕੀਤਾ। ਦਸ ਦੇ ਦਸ ਗੁਰੂ, ਦਸ਼ਮੇਸ਼ ਗੁਰੂ ਤੱਕ ਸਾਰੇ ਗ੍ਰਹਿਸਥ ਹਨ, ਤਾਂ ਭਾਰਤ ਨੂੰ ਇੱਕ ਬਹੁਤ ਵੱਡਾ ਆਦਰਸ਼ ਦਿੱਤਾ। ਅਸੀਂ ਨਹੀਂ ਕਹਿੰਦੇ ਕਿ ਸੰਨਿਆਸੀ ਨਹੀਂ ਹੋਣਾ ਚਾਹੀਦਾ, ਸੰਨਿਆਸੀ ਹੋਏ ਆਪਣੀ ਜਗ੍ਹਾ। ਕਾਰੋਬਾਰ ਛੱਡ ਕੇ ਸੰਨਿਆਸੀ ਹੁੰਦੇ ਨੇ ਅਤੇ ਉਹਨਾਂ ਦਾ ਤਿਆਗ ਹੈ, ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਨੂੰ ਚੰਗਾ ਮੰਨਦੇ ਹਾਂ, ਲੇਕਿਨ ਗ੍ਰਹਿਸਥ ਵੀ ਤਾਂ ਹੋਣੇ ਚਾਹੀਦੇ ਹਨ। ਗ੍ਰਹਿਸਥ ਨਹੀਂ ਸੁਧਰਨਗੇ ਤਾਂ ਸਮਾਜ ਕਿਵੇਂ ਸੁਧਰੇਗਾ? ਸੰਨਿਆਸੀ ਚੰਗੇ ਸੰਨਿਆਸੀ ਚੰਗੇ ਗ੍ਰਹਿਸਥਾਂ ਵਿੱਚੋਂ ਹੀ ਨਿਕਲਦੇ ਨਾ। ਗ੍ਰਹਿਸਥ ਸਾਰੇ ਗਏ ਗੁਜਰੇ ਹੋਣ, ਕੋਈ ਸ਼ੀਲ ਸਦਾਚਾਰੀ ਨਾ ਹੋਏ, ਧਰਮ ਨੂੰ ਜਾਣਨ ਹੀ ਨਾ, ਅਤੇ ਅਸੀਂ ਸਮਝੀਏ ਕਿ ਉਹਨਾਂ ਵਿੱਚੋਂ ਚੰਗੇ ਸੰਨਿਆਸੀ ਨਿਕਲ ਆਉਣਗੇ ਅਤੇ ਸਾਨੂੰ ਸੁਧਾਰ ਦੇਣਗੇ। ਹੁੰਦਾ ਨਹੀਂ ਭਾਈ, ਗ੍ਰਹਿਸਥਾਂ ਨੂੰ ਸੁਧਰਨਾ ਹੁੰਦਾ ਹੈ। ਕਿੰਨਾ ਵੱਡਾ ਆਦਰਸ਼ ਦਿੱਤਾ। ਤਾਂ ਇਹਨਾਂ ਸਾਰਿਆਂ ਮਹਾਂਪੁਰਖਾਂ ਦੇ ਜੋ ਜੋ ਸੰਤ ਹੋਏ, ਜੋ ਜੋ ਮਹਾਂਪੁਰਖ ਹੋਏ, ਅਸੀਂ ਉਹਨਾਂ ਨੂੰ ਈਸ਼ਵਰ ਕਹੀਏ, ਪਰਮਾਤਮਾ ਕਹੀਏ, ਭਾਵੇਂ ਜਿਸ ਨਾਮ ਨਾਲ ਪੁਕਾਰੀਏ, ਉਹਨਾਂ ਦੇ ਗੁਣਾਂ ਨੂੰ ਯਾਦ ਕਰੀਏ ਕਿ ਗੁਣ ਉਹਨਾਂ ਦੇ, ਅਤੇ ਉਹਨਾਂ ਗੁਣਾਂ ਨੂੰ ਯਾਦ ਕਰਕੇ ਵੈਸੇ ਗੁਣ ਸਾਡੇ ਵਿੱਚ ਆ ਰਹੇ ਨੇ ਕਿ ਨਹੀਂ। ਇਸ ਲਈ ਸਜਗ ਰਹੀਏ, ਕੋਸ਼ਿਸ਼ ਕਰੀਏ ਕਿ ਉਹ ਗੁਣ ਸਾਡੇ ਵਿੱਚ ਵੀ ਆਉਣ। ਇੰਝ ਹੀ ਕਿਸੇ ਨੂੰ ਬੁੱਧ ਦੇ ਪ੍ਰਤੀ ਸ਼ਰਧਾ ਜਾਗ ਗਈ। ਕਲਿਆਣ ਦੀ ਗੱਲ ਹੋਈ, ਬੁੱਧ ਦੇ ਪ੍ਰਤੀ ਸ਼ਰਧਾ ਜਾਗ ਗਈ, ਪਰ ਨਹੀਂ ਹੋਸ਼ ਆਉਂਦਾ ਤਾਂ ਕੀ ਕਰਦਾ ਹੈ? ਫਿਰ ਸ਼ਰਧਾ ਨੂੰ ਵਿਗਾੜ ਦਿੰਦੇ ਨੇ। ਸਵੇਰੇ ਸਵੇਰੇ ਉੱਠ ਕੇ ਪਾਠ ਕਰੇਗਾ, ਬੁੱਧੰ ਸ਼ਰਣੰ ਗੱਛਾਮੀ, ਬੁੱਧੰ ਸ਼ਰਣੰ ਗੱਛਾਮੀ, ਬੁੱਧੰ ਸ਼ਰਣੰ। ਤਿੰਨ ਵਾਰ ਪਾਠ ਕਰ ਲਿਆ ਨਾ ਮੈਂ, ਬੁੱਧੰ ਸ਼ਰਣੰ ਗੱਛਾਮੀ। ਅਸੀਂ ਬੁੱਧ ਦੀ ਸ਼ਰਣ ਗਏ, ਹੁਣ ਸਾਰੇ ਦਿਨ ਸਾਨੂੰ ਛੁੱਟੀ ਮਿਲ ਗਈ, ਓਪਨ ਜਨਰਲ ਲਾਇਸੈਂਸ ਹੈ, ਹੁਣ ਚਾਹੋ ਜੋ ਸੋ ਕਰੋ, ਚਾਹੇ ਜਿੰਨਾ ਦੁਰਾਚਾਰ ਕਰੋ, ਸ਼ੀਲ ਸਦਾਚਾਰ ਤੋੜੋ, ਕੁਝ ਵੀ ਕਰੋ, ਆਖਿਰ ਅਸੀਂ ਤੁਹਾਡੀ ਸ਼ਰਨ ਕਿਉਂ ਗਏ ਭਾਈ? ਤੁਸੀਂ ਆਪੇ ਤਾਰ ਦਿਓਗੇ ਸਾਨੂੰ, ਤਾਂ ਪਾਗਲਪਨ ਹੋ ਗਿਆ। ਅਰੇ ਕੀ ਬੁੱਧੰ ਸ਼ਰਣੰ ਗੱਛਾਮੀ, ਕਿਸੇ ਨੂੰ ਗੌਤਮ ਸ਼ਰਣੰ ਗੱਛਾਮੀ ਨਹੀਂ ਕਹਿਣ ਦਿੱਤਾ, ਬੁੱਧੰ ਸ਼ਰਣੰ ਗੱਛਾਮੀ। ਅਰੇ ਗੌਤਮ ਦਾ ਕੀ, ਬਿਨਾਂ ਬੋਧੀ ਗੌਤਮ ਦਾ ਕੀ? ਬੋਧੀ ਆਈ ਤਾਂ ਬੁੱਧ ਬਣਿਆ, ਤਾਂ ਸ਼ਰਨ ਬੋਧੀ ਦੀ। ਵੈਸੀ ਬੋਧੀ ਸਾਡੇ ਵਿੱਚ ਵੀ ਜਾਗੇ। ਅਸੀਂ ਕੀ ਕਰ ਰਹੇ ਹਾਂ ਆਪਣੀ ਬੋਧੀ ਜਗਾਉਣ ਲਈ? ਕੁਝ ਨਹੀਂ ਕਰ ਰਹੇ, ਤਾਂ ਕਾਹਦੀ ਸ਼ਰਨ, ਕੀ ਸ਼ਰਨ ਲੈ ਰਹੇ ਹਾਂ? ਅਸੀਂ ਇਹ ਗੱਲ ਹੀ ਭੁੱਲ ਗਏ ਅਤੇ ਗਲਤ ਰਸਤੇ 'ਤੇ ਪੈ ਗਏ ਨਾ। ਉਹ ਬੜਾ ਸਜਗ ਸੀ ਕਿ ਅੱਗੇ ਜਾ ਕੇ ਲੋਕ ਵਿਗਾੜ ਲੈਣਗੇ, ਧਰਮ ਦੇ ਨਾਂ 'ਤੇ ਸੰਪਰਦਾਇ ਖੜ੍ਹਾ ਕਰ ਲੈਣਗੇ। ਤਾਂ ਵਾਰ ਵਾਰ ਸਮਝਾਉਂਦੇ ਰਹੇ ਕਿ ਤੁਸੀਂ ਨਮਸਕਾਰ ਕਰੋ ਤਾਂ ਕਿਹਨੂੰ ਕਰੋ? ਤਾਂ ਦੱਸਿਆ, ਨਮੋ ਤਸ ਭਗਵਤੋ ਅਰਹਤੋ ਸੰਮਾ ਸੰਬੁੱਧਸ। ਨਮਸਕਾਰ ਉਸ ਨੂੰ ਜੋ ਅਰਹੰਤ ਹੋ ਗਿਆ, ਜੋ ਸਮਯਕ ਸੰਬੁੱਧ ਹੋ ਗਿਆ। ਹੁਣ ਕੋਈ ਹੋ ਗਿਆ ਹੋਏ, ਗੌਤਮ ਹੋਏ, ਚਾਹੇ ਕੋਈ ਹੋਰ, ਜੋ ਵੀ ਇਸ ਅਵਸਥਾ 'ਤੇ ਪਹੁੰਚ ਗਿਆ, ਉਸ ਨੂੰ ਮੈਂ ਨਮਸਕਾਰ ਕਰ ਰਿਹਾ ਹਾਂ। ਤਾਂ ਸੰਪਰਦਾਇ ਵਿੱਚ ਨਹੀਂ ਬੰਧੇਗਾ। ਮੈਂ ਗੁਣਾਂ ਦਾ ਗ੍ਰਾਹਕ ਹਾਂ ਅਤੇ ਗੁਣਾਂ ਨੂੰ ਗ੍ਰਹਿਣ ਕਰਕੇ ਉਸ ਰਸਤੇ ਚੱਲਣ ਵਾਲਾ ਹਾਂ। ਤਾਂ ਵਾਰ ਵਾਰ ਕਿਹਾ, ਯੇ ਚ ਬੁੱਧਾ ਅਤੀਤਾ ਚ, ਯੇ ਚ ਬੁੱਧਾ ਅਨਾਗਤਾ, ਪਚੁਪੰਨਾ ਚ ਯੇ ਬੁੱਧਾ, ਅਹੰ ਬੰਦਾਮੀ ਸਬਦਾ। ਕਿਵੇਂ ਬੰਦਨਾ ਕਰੋਗੇ ਬੁੱਧੀ? ਯੇ ਚ ਬੁੱਧਾ ਅਤੀਤਾ ਚ, ਪੂਰਵ ਕਾਲ ਵਿੱਚ ਪਹਿਲੇ ਜਿੰਨੇ ਵੀ ਬੁੱਧ ਹੋਏ, ਅਤੇ ਉਹ ਵਾਰ ਵਾਰ ਕਹਿੰਦੇ ਸਨ ਕਿ ਮੇਰੀ ਮੋਨੋਪੋਲੀ ਨਹੀਂ ਕਿ ਮੈਂ ਹੀ ਬੁੱਧ ਹੋਇਆ, ਮੇਰੇ ਤੋਂ ਪਹਿਲੇ ਪਤਾ ਨਹੀਂ ਕਿੰਨੇ ਹੋਏ, ਤਾਂ ਅੱਜ ਵੀ ਹੈ ਅਤੇ ਅੱਗੇ ਵੀ ਪਤਾ ਨਹੀਂ ਕਿੰਨੇ ਹੋਣਗੇ। ਅਰੇ ਜਿਸ ਵਿੱਚ ਗਿਆਨ ਜਾਗ ਗਿਆ, ਜਿਸ ਵਿੱਚ ਬੋਧੀ ਜਾਗ ਗਈ, ਉਹ ਬੁੱਧ ਹੋ ਗਿਆ। ਤਾਂ ਇਹ ਮੋਨੋਪੋਲੀ ਹੈ ਕਿ ਇੱਕ ਹੀ ਆਦਮੀ ਵਿੱਚ ਜਾਗੇਗੀ, ਹੋਰਾਂ ਵਿੱਚ ਵੀ ਜਾਗ ਸਕਦੀ ਹੈ? ਜੇ ਅੱਜ ਤੋਂ ਪਹਿਲਾਂ ਜਿੰਨੇ ਵੀ ਬੁੱਧ ਹੋਏ ਉਹਨਾਂ ਨੂੰ ਵੰਦਨਾ ਕਰਦਾ ਹਾਂ, ਅੱਜ ਜੋ ਬੁੱਧ ਹਨ ਉਹਨਾਂ ਨੂੰ ਵੰਦਨਾ ਕਰਦਾ ਹਾਂ, ਅੱਗੇ ਜੋ ਬੁੱਧ ਹੋਣ ਵਾਲੇ ਹਨ ਉਹਨਾਂ ਨੂੰ ਵੀ ਵੰਦਨਾ ਕਰਦਾ ਹਾਂ, ਤਾਂ ਉਲਝੇਗਾ ਨਹੀਂ, ਕਿਸੇ ਸੰਪਰਦਾਇ ਵਿੱਚ ਨਹੀਂ ਬੱਝੇਗਾ, ਕਿਸੇ ਬਾੜੇ ਵਿੱਚ ਨਹੀਂ ਬੱਝੇਗਾ। ਬੜੇ ਸਜਗ ਸਨ ਕਿ ਕਿਧਰੇ ਇਸ ਭਗਤੀ ਔਰ ਪੂਜਾ ਨੂੰ ਲੈ ਕੇ ਵਿਗਾੜ ਨਾ ਲੈਣ ਲੋਕ ਧਰਮ ਨੂੰ। ਤਾਂ ਸਮਝਾਇਆ, ਇਮਾਏ ਧੰਮਾਂ ਨੂੰ ਧੰਮ ਪਟਿਪੱਤਿਆ ਬੁੱਧੰ ਪੂਜੇਮੀ। ਇਸ ਤਰ੍ਹਾਂ ਬੁੱਧੀ ਪੂਜਾ ਕਰਦਾ ਹਾਂ। ਕਿਵੇਂ? ਧੰਮਾਂ ਨੂੰ ਧੰਮ, ਸਥੂਲ ਧਰਮ ਤੋਂ ਲੈ ਕੇ ਸੂਖਮ ਧਰਮ ਤੱਕ, ਮਾਨੇ ਸ਼ੀਲ ਤੋਂ ਲੈ ਕੇ ਸਮਾਧੀ, ਪ੍ਰਗਿਆ, ਨਿਰਵਾਣ ਤੱਕ ਸਾਰੇ ਦੇ ਸਾਰੇ ਧਰਮ ਦੇ ਰਸਤੇ ਦਾ ਪ੍ਰਤੀਪਾਦਨ ਕਰ ਰਿਹਾ ਹਾਂ, ਉਸ ਰਸਤੇ 'ਤੇ ਚੱਲ ਰਿਹਾ ਹਾਂ, ਤਾਂ ਬੁੱਧ ਦਾ ਸਮਾਨ ਹੈ। ਆਪਣੇ ਮਾਤਾ ਪਿਤਾ ਦਾ ਸਮਾਨ ਤਦ ਹੁੰਦਾ ਹੈ ਕਿ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲੀਏ, ਆਪਣੇ ਗੁਰੂ ਦਾ ਸਮਾਨ ਤਦ ਹੁੰਦਾ ਹੈ ਜਦ ਉਸ ਦੇ ਦੱਸੇ ਹੋਏ ਰਸਤੇ 'ਤੇ ਚੱਲੀਏ। ਉਹ ਤਾਂ ਚੱਲੀਏ ਨਾ, ਅਤੇ ਸਮਾਨ ਕਰ ਰਹੇ ਹਾਂ, ਫੁੱਲ ਚੜ੍ਹਾ ਦਿੱਤੇ, ਦੀਵੇ ਜਲਾ ਦਿੱਤੇ, और कुछ आरती उतार ली अते समझे कि बस वो खुश हो गए, साड़ा काम बन गया। तो भाई धुप जलाण विच दीवे जलाण विच कोई दोष नहीं, मूर्ति बनाण विच कोई दोष नहीं, लेकिन वो सारा कुछ गुणा नू याद करन दे लई ते ओह जे गुण साडे विच आ रहे हन कि नहीं आ रहे, आ रहे हन कि नहीं आ रहे, तां बुद्ध दे प्रति श्रद्धा जागी, तां बुद्ध दे गुण सामने आन की गुण हन। इति पीसो भगवा अरहम सम्मा संबुद्धो विज्जा चरण संपन्नो सुगतो लोकविदु अनुत्तरो पुरिस धम्म सारथी सत्था देव मनुस्सानम बुद्धो भगवाति। बुद्ध होएगा तो ये गुण उस विच होणगे ही, कोई हो जाए बुद्ध जो होएगा। इति पीसो भगवा, वो भगवान हो जाएगा। 500 सालां विच भाषा बदल जाती है, शब्दां दे अर्थ बदल जाते ने। अज ते भगवान का अर्थ इंज हो गया जिमें ईश्वर है, परमात्मा है। उन्हां दिनां विच भगवान का की अर्थ सी, उन्हां दिनां दा साहित्य पढ़न ते पता लगता है। भग रागो भग दोसो भग मोहो ती भगवा, जिसका सारा राग भगन हो गया, जिसका सारा द्वेष भगन हो गया, जिसका सारा मोह भगन हो गया, वह भगवान हो गया। वह मुक्ति दे ऐश्वर्य का जीवन जींदा है, वह भगवान है। तो याद करो कि ऐसा कोई इंसान होया कि जिसने सारा राग नष्ट कर लिया, अपना द्वेष नष्ट कर लिया, मोह नष्ट कर लिया, मुक्त हो गया। असी भी थोड़ा थोड़ा तो अपना राग दूर करिए, थोड़ा थोड़ा द्वेष दूर करिए, थोड़ा थोड़ा तो मोह दूर करिए, तद तो वो भगत होए, उस दे प्रति श्रद्धा बड़ी कम दी हुई। नहीं तो श्रद्धा के नाते धोखे भी आ गए। तो बड़े सजग रह के काम करना है, भगती साड़ी किधरे मैली ना हो जाए, बिल्कुल दूषित ना हो जाए। अरहम की अरहम, अरी कहंदे ने दुश्मन नू, हंत मैंने हनन कर लिया। जिसने अपने दुश्मनों का हनन कर लिया, उन्हां सब दी हत्या कर दित्ती। अरे ये अहिंसा का पुजारी किहदी हत्या करेगा? कौन दुश्मन ने साडे? बाहर का कोई आदमी साडा दुश्मन नहीं है, साडे दुश्मन साडे अंदर ने। ये जिन्ने विकार ने ये साडे दुश्मन ने। किन्ना दुख दे रहे ने सानू, किन्ना कष्ट दे रहे ने। इन्हां दुश्मनों का हनन कर दिता, इन्हां दी हत्या कर दिती, इन्हां नू खत्म किया, तो अरहंत बनया, मुक्त होया। सम्मा संबुद्ध हो, सम्यक रूप नाल संबुद्ध हो गए, स्वयं बुद्ध हो गए, स्वयं भू हैं, अपने आप बनया है। अपने आप राह ते चलते चलते किसी की कृपा नाल नहीं कोई बुद्ध होंदा, किसी की कृपा नाल नहीं कोई मुक्त होंदा, खुद मेहनत करनी पैंदी है, खुद धर्म ते राह ते चलना पैंदा है, तां सम्मा संबुद्ध हो। विज्ञा चरण संपन्नो, शील विच, समाधि विच, प्रज्ञा विच, आचरण विच संपन्न हो गया, परफेक्ट हो गया बिल्कुल। सुगतो, एक एक गति ओदी किन्नी चंगी है, चाहे शरीर का कर्म होए, चाहे वाणी का कर्म होए, सारा चंगा ही चंगा, चंगा ही चंगा। ते जिवें कहंदे ने ओवें ही करदे ने, जिवें करदे ने ओवें ही बोलदे ने। कथनी और करने विच कोई फर्क नहीं, यथावादी तथाकारी, यथाकारी तथावादी, इसलिए तथागत कहलांदे ने। कथनी ते करनी च कोई भेद नहीं है, नहीं तो उपदेश तो खूब उच्चे उच्चे देणगे, अपने जीवन विच नहीं उतर रहा, इंज नहीं हुंदा। जो बुद्ध बनेगा तो उसकी करनी ते कथनी इक्को जिही होएगी, जो उपदेश देवेगा वो अपने जीवन च उतारेगा तो ही उपदेश देवेगा। लोक विदु, सारे लोगों नू जान गया, इस अवस्था ते पहुंचया होया बंदा सर्वज्ञ हो जाता है, उस लई कुछ अनजाणा नहीं रहिंदा। ते लोग की ने? अपने साढ़े तीन हथ की काया के अंदर सारे लोग समाए हुए, ऐसे विच नरक लोग, ऐसे विच पशु लोग, ऐसे विच मनुष्य लोग, ऐसे विच देव लोग, ऐसे विच ब्रह्म लोग। ये साधना करते 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 सब का अनुभव होएगा, सारे लोगों का अनुभव अंदर होएगा, अते फिर सारी जानकारी बाहर दी भी हो जाएगी। तां लोक विदु, होर जो लोग गलत रस्ते ते पै गए, उन्हां सब नू अनुत्तरो पुरिस धम्म सारथी, जिवें कोई ऐसा सारथी होए जो अपने बिगड़े घोड़ियां नू सही रस्ते ते लै आए। ते इस तरह लोग बिगड़ गए, वह धर्म की सही गल भुल गए, धर्म नू बिगाड़ लिया, धर्म के नाते ये कर्मकांड चलन लगे, धर्म के नाते ये दार्शनिक मान्यता चल पईआं। तां धर्म दे रस्ते लोगों नू लगाण दे लई सारथी दा काम कीता, जिवें बिगड़े हुए घोड़ियां नू ठीक रस्ते चला देवे, ਇੰਜ ਵਿਗੜੇ ਹੋਏ ਲੋਕਾਂ ਨੂੰ ਠੀਕ ਰਸਤੇ ਚਲਾਉਣ ਦਾ ਕੰਮ ਕੀਤਾ ਅਤੇ ਇਹੀ ਕਰਦੇ ਰਹੇ, ਬੜੇ ਪਿਆਰ ਨਾਲ ਕਰਦੇ ਰਹੇ, ਬੜੀ ਕਰੁਣਾ ਦੇ ਨਾਲ ਕਰਦੇ ਰਹੇ। ਸੱਥਾ ਦੇ ਮਨੁੱਸਾਨਮ, ਸ਼ਾਸਤਾ ਸਨ, ਮੈਨੇ ਸ਼ਿਕਸ਼ਕ ਸਨ, ਧਰਮ ਸਿਖਾਉਣ ਵਾਲੇ ਸਨ, ਬੜੇ ਪਿਆਰ ਨਾਲ। 35 ਸਾਲ ਦੀ ਉਮਰ 'ਚ ਇਹ ਵਿਅਕਤੀ ਬੁੱਧ ਬਣਦਾ ਹੈ ਅਤੇ 80 ਸਾਲ ਦੀ ਉਮਰ 'ਚ ਸਰੀਰ ਤਿਆਗਦਾ ਹੈ। ਇਹ 45 ਸਾਲਾਂ ਤੱਕ ਸਾਰਾ ਸਮਾਂ ਲੋਕ ਸੇਵਾ ਹੀ ਲੋਕ ਸੇਵਾ, ਲੋਕ ਸੇਵਾ ਹੀ ਲੋਕ ਸੇਵਾ। ਅਰੇ, ਆਪਣਾ ਕਲਿਆਣ ਹੋ ਗਿਆ, ਮੁਕਤ ਹੋ ਗਿਆ, ਹੁਣ ਨਵਾਂ ਜਨਮ ਆਉਣ ਵਾਲਾ ਨਹੀਂ ਹੈ, ਮੈਨੂੰ ਕੀ ਲੋੜ? ਇਹ ਦੁਨੀਆ ਆਪਣੇ ਆਪਣੇ ਕਰਮਾਂ ਦੇ ਮਾਰੇ ਦੁੱਖ ਪਾ ਰਹੀ ਹੈ, ਅਸੀਂ ਕਿਧਰੇ ਹਿਮਾਲੇ ਵਿੱਚ ਜਾ ਕੇ ਆਪਣੀ ਤਪੱਸਿਆ ਕਰੀਏ, ਸ਼ਾਂਤੀ ਨਾਲ ਰਹੀਏ? ਨਹੀਂ, ਸਾਰਾ ਜੀਵਨ ਲੋਕ ਕਲਿਆਣ, ਸਾਰਾ ਜੀਵਨ ਲੋਕ ਕਲਿਆਣ। ਰਾਤ ਨੂੰ ਮੁਸ਼ਕਿਲ ਨਾਲ ਕੋਈ ਅੱਧਾ ਪੈਰ ਲੇਟਦੇ ਸਨ ਸਰੀਰ ਨੂੰ ਆਰਾਮ ਦੇਣ ਦੇ ਲਈ, ਬਾਕੀ ਸਾਰਾ ਸਮਾਂ ਲੋਕ ਸੇਵਾ, ਲੋਕ ਸੇਵਾ। ਕਿੰਨੀ ਕਰੁਣਾ! ਉਹਨਾਂ ਨੇ ਇਹ ਐਲਾਨ ਕੀਤਾ ਆਪਣੀ ਮ੍ਰਿਤਯੂ ਦਾ ਪਰਿਨਿਰਵਾਣ ਦੇ 3 ਮਹੀਨੇ ਪਹਿਲੇ। ਕਹਿੰਦੇ ਹਨ ਕਿ 3 ਮਹੀਨੇ ਪੂਰੇ ਹੋਣ 'ਤੇ ਜੋ ਵੈਸ਼ਾਖ ਪੂਰਨਿਮਾ ਆਏਗੀ, ਉਸ ਵਿਸ਼ਾਖ ਪੂਰਨਿਮਾ ਦੇ ਸਮਾਪਤ ਹੋਣ 'ਤੇ ਮੈਂ ਸਰੀਰ ਛੱਡਾਂਗਾ। ਤਾਂ ਚਲਦੇ ਚਲਦੇ ਕੁਸ਼ੀਨਗਰ ਦੇ ਬਾਹਰ, ਨਗਰ ਦੇ ਬਾਹਰ ਕਿਸੇ ਦਰਖਤ ਦੇ ਹੇਠਾਂ, ਅੱਜ ਪੂਰਨਮਾਸ਼ੀ ਦੀ ਰਾਤ ਹੈ, ਉਹ ਲੇਟੇ ਹਨ। ਉਹਨਾਂ ਦਾ ਸਹਾਇਕ ਆਨੰਦ ਉਹਨਾਂ ਦੀ ਸੇਵਾ ਵਿੱਚ ਹੈ। ਸਵੇਰ ਹੁੰਦਿਆਂ ਹੁੰਦਿਆਂ ਇਹ ਆਪਣੇ ਪ੍ਰਾਣ ਛੱਡਣਗੇ। ਯਕਾਯਕ ਉਸ ਦੇ ਮਨ ਵਿੱਚ ਆਉਂਦਾ ਹੈ ਕਿ ਇਸ ਕੁਸ਼ੀਨਗਰ ਵਿੱਚ ਉਹਨਾਂ ਦੇ ਇੰਨੇ ਭਗਤ ਨੇ, ਇੰਨੇ ਅਨੁਯਾਈ ਨੇ, ਉਹਨਾਂ ਨੂੰ ਜਦ ਇਹ ਪਤਾ ਲੱਗੇਗਾ ਕਿ ਭਗਵਾਨ ਸਾਡੇ ਨਗਰ ਦੇ ਇੰਨੇ ਨੇੜੇ ਆ ਕੇ ਆਪਣੇ ਪ੍ਰਾਣ ਛੱਡੇ, ਅਤੇ ਇਸ ਆਨੰਦ ਨੇ ਸਾਨੂੰ ਇਸ ਦੀ ਖਬਰ ਤੱਕ ਨਹੀਂ ਦਿੱਤੀ। ਇਹ ਖਬਰ ਦੇ ਦਿੰਦਾ ਅਤੇ ਅਸੀਂ ਆ ਕੇ ਆਖਰੀ ਨਮਸਕਾਰ ਕਰ ਲੈਂਦੇ, ਉਹਨਾਂ ਦਾ ਦਰਸ਼ਨ ਕਰ ਲੈਂਦੇ, ਉਹਨਾਂ ਕੋਲੋਂ ਕੁਝ ਸਿੱਖ ਲੈਂਦੇ, ਜਾਂ ਉਹਨਾਂ ਤੋਂ ਕੁਝ ਮੈਤਰੀ ਹਾਸਲ ਕਰ ਲੈਂਦੇ, ਕਰੁਣਾ ਹਾਸਲ ਕਰ ਲੈਂਦੇ। ਤਾਂ ਇਸ ਨੇ ਸੋਚਿਆ ਕਿ ਮੇਰਾ ਧਰਮ ਹੈ ਕਿ ਉਹਨਾਂ ਲੋਕਾਂ ਨੂੰ ਖਬਰ ਕਰਾਂ। ਜਾ ਕੇ ਨਗਰ 'ਚ ਬੋਲਾਇਆ ਕਿ ਭਗਵਾਨ ਬੜੇ ਬਿਮਾਰ ਨੇ, ਤਾਂ ਕੱਲ੍ਹ ਸਵੇਰੇ ਹੁੰਦੇ ਹੁੰਦੇ ਉਹਨਾਂ ਦੇ ਪ੍ਰਾਣ ਛੁੱਟਣਗੇ। ਅਤੇ ਲੋਕਾਂ ਦੀ ਭੀੜ ਆਉਣਾ ਸ਼ੁਰੂ ਹੋ ਗਈ, ਭੀੜ 'ਤੇ ਭੀੜ ਆ ਰਹੀ ਹੈ। ਅਤੇ ਉਹ ਸਭ ਨੂੰ ਕਹਿੰਦਾ ਹੈ ਕਿ ਵਾਰੀ ਵਾਰੀ ਨਾਲ ਜਾ ਕੇ ਨਮਸਕਾਰ ਕਰੋ ਅਤੇ ਚਲੇ ਜਾਓ, ਨਮਸਕਾਰ ਕਰੋ ਅਤੇ ਚਲੇ ਜਾਓ। ਇੰਨੀ ਵੱਡੀ ਭੀੜ ਕਿਵੇਂ ਸੰਭਾਲੇ? ਹੁਣ ਥੋੜ੍ਹਾ ਜਿਹਾ ਸਮਾਂ ਬਾਕੀ ਹੈ, 5-10 ਮਿੰਟ 'ਚ ਸੂਰਜ ਉੱਗੇਗਾ ਅਤੇ ਇਹ ਆਪਣੇ ਪ੍ਰਾਣ ਛੱਡਣਗੇ। ਹੁਣ ਉਸ ਭੀੜ 'ਚ ਇੱਕ ਆਦਮੀ ਜੋ ਅੱਗੇ ਹੈ, ਉਹ ਹਿਲਦਾ ਨਹੀਂ। ਉਹ ਕਹਿੰਦਾ ਹੈ ਕਿ ਮੈਂ ਸਿਰਫ ਨਮਸਕਾਰ ਕਰਨ ਨਹੀਂ ਆਇਆ। ਅਰੇ, ਜਿਵੇਂ ਸਾਡਾ ਸਰੀਰ ਵੈਸੇ ਉਹਨਾਂ ਦਾ ਸਰੀਰ, ਉਸ ਨੂੰ ਨਮਸਕਾਰ ਕਰਕੇ ਕੀ ਕਰਾਂਗਾ? ਮੈਂ ਤਾਂ ਉਹਨਾਂ ਕੋਲੋਂ ਧਰਮ ਸਿੱਖਣ ਆਇਆ ਹਾਂ। ਇੰਨੀ ਵੱਡੀ ਵਿੱਦਿਆ ਉਸ ਆਦਮੀ ਦੇ ਕੋਲ ਹੈ ਔਰ ਉਹ ਚਲਾ ਜਾਏਗਾ, ਤੁਸੀਂ ਲੋਕ ਪਤਾ ਨਹੀਂ ਉਸ ਤਰ੍ਹਾਂ ਸਿਖਾ ਪਾਓਗੇ ਕਿ ਨਹੀਂ ਸਿਖਾ ਪਾਓਗੇ, ਮੈਨੂੰ ਉਹਨਾਂ ਕੋਲੋਂ ਸਿੱਖਣੀ ਹੈ। ਅਰੇ, ਹੁਣ ਉਹਨਾਂ ਦੇ ਸਰੀਰ ਛੁੱਟਣ ਦਾ ਸਮਾਂ ਹੈ, ਉਹਨਾਂ ਨੂੰ ਕਸ਼ਟ ਨਾ ਦਿਓ ਭਾਈ, ਇਹ ਕੋਈ ਵਿਹਲਾ ਨਹੀਂ ਹੈ ਧਰਮ ਸਿੱਖਣ ਦਾ। ਤੈਨੂੰ ਨਮਸਕਾਰ ਕਰਨਾ ਹੈ ਤਾਂ ਕਰ, ਨਹੀਂ ਕਰਨਾ ਤਾਂ ਦੂਜਿਆਂ ਨੂੰ ਜਗ੍ਹਾ ਦੇ, ਬਾਕੀਆਂ ਨੂੰ ਆਣ ਦੇ, ਉਹ ਨਾ ਮੰਨੇ। ਇਹ ਜੋ ਉਹਨਾਂ ਦੀ ਗੱਲਬਾਤ ਹੋ ਰਹੀ ਸੀ ਭਗਵਾਨ ਦੇ ਕੰਨਾਂ 'ਚ ਪਈ। ਅਰੇ, ਕੋਈ ਗੰਗਾ ਕੋਲ ਆਇਆ ਹੈ ਆਪਣੀ ਪਿਆਸ ਬੁਝਾਉਣ ਲਈ, ਗੰਗਾ ਦੇ ਕੋਲ ਆਇਆ ਹੈ, ਉਸ ਨੂੰ ਰੋਕ ਰਹੇ ਹੋ? ਤਾਂ ਇੱਕ ਚੁੱਲ੍ਹੂ ਪਾਣੀ ਨਹੀਂ ਪੀ ਸਕਦਾ ਗੰਗਾ ਦਾ, ਬਸ ਗੰਗਾ ਨੂੰ ਨਮਸਕਾਰ ਕਰਕੇ ਚਲਾ ਜਾ। ਤਾਂ ਗੰਗਾ 'ਚ ਬਾੜ ਆਉਂਦੀ ਹੈ, ਕਰੁਣਾ ਦੀ ਬਾੜ ਆਉਂਦੀ ਹੈ। ਅਰੇ ਆਨੰਦ, ਨਾ ਰੋਕ ਇਸ ਨੂੰ ਰੇ, ਇਹ ਵਿਚਾਰਾ ਬਹੁਤ ਦੁਖਿਆਰਾ ਹੈ ਰੇ, ਆਉਣ ਦੇ ਮੇਰੇ ਕੋਲ, ਮੈਂ ਇਹਨੂੰ ਧਰਮ ਸਿਖਾਵਾਂਗਾ। ਸਾਹ ਛੱਡਦੇ ਛੱਡਦੇ ਵੀ ਕਿਸੇ ਨੂੰ ਧਰਮ ਸਿਖਾਉਂਦੇ ਨੇ, ਕਿੰਨੀ ਕਰੁਣਾ, ਕਿੰਨੀ ਕਰੁਣਾ। ਬਦਲੇ ਵਿੱਚ ਕੁਛ ਪਾਉਣ ਲਈ ਨਹੀਂ ਕਿ ਮੇਰੇ ਨਾਂ 'ਤੇ ਇੱਕ ਸੰਪਰਦਾਇ ਚੱਲ ਜਾਏ ਅਤੇ ਫਿਰ ਲੋਕ ਆਪਣੇ ਆਪ ਨੂੰ ਬੌਧ ਕਹਿਣ ਲੱਗਣ ਅਤੇ ਫਿਰ ਐਸਾ ਮੰਦਿਰ ਬਣਨ ਲੱਗੇ ਅਤੇ ਇਸ ਤਰ੍ਹਾਂ ਲੋਕ ਸਾਨੂੰ ਪੂਜਣ ਲੱਗ ਪੈਣ। ਅਰੇ, ਇੰਝ ਹੁੰਦਾ ਅਤੇ ਤਾਂ ਬੁੱਧ ਨਹੀਂ ਹੁੰਦਾ। ਲੋਕ ਕਲਿਆਣ ਕਿਵੇਂ, ਕਿਵੇਂ ਲੋਕਾਂ ਦਾ ਭਲਾ ਹੋਏ, ਕਿਸ ਤਰ੍ਹਾਂ ਲੋਕਾਂ ਨੂੰ ਸਹੀ ਰਸਤਾ ਮਿਲ ਜਾਏ, ਕਿਸ ਤਰ੍ਹਾਂ ਮੁਕਤੀ ਦਾ ਰਸਤਾ ਮਿਲ ਜਾਏ। ਇਸ ਕਰੁਣਾ ਦੇ ਨਾਲ ਸਾਰਾ ਜੀਵਨ ਕੰਮ ਕੀਤਾ। ਅਸੀਂ ਆਪਣੇ ਨੂੰ ਬੁੱਧ ਦਾ ਭਗਤ ਕਹੀਏ ਅਤੇ ਜ਼ਰਾ ਵੀ ਕਰੁਣਾ ਸਾਡੇ ਵਿੱਚ ਨਹੀਂ, ਜ਼ਰਾ ਵੀ ਸਾਡੇ ਵਿੱਚ ਲੋਕ ਸੇਵਾ ਦੀ ਭਾਵਨਾ ਨਹੀਂ। ਹੋਰਨਾਂ ਲਈ ਕਿੰਨੀ ਨਫ਼ਰਤ ਕਰੀਏ, ਦੁਸ਼ ਕਰੀਏ, ਦੁਸ਼ਮਣੀ ਕਰੀਏ। ਅਰੇ, ਪਿਆਰ ਨਹੀਂ ਉਮੜਦਾ ਸਾਡੇ ਮਨ ਵਿੱਚ, ਮੈਤਰੀ ਨਹੀਂ ਉਮੜਦੀ ਸਾਡੇ ਮਨ ਵਿੱਚ, ਕਰੁਣਾ ਨਹੀਂ ਉਮੜਦੀ ਸਾਡੇ ਮਨ ਵਿੱਚ। ਕੀ ਹੋ ਗਿਆ ਹੈ ਸਾਨੂੰ, ਕਿਸ ਰਸਤੇ ਪੈ ਗਏ? ਤਾਂ ਸ਼ਰਧਾ ਨੂੰ ਭੁੱਲ ਗਏ, ਉਸ ਦਾ ਗਲਤ ਅਰਥ ਕਰਨ ਲੱਗੇ। ਸ਼ਰਧਾ ਗੁਣਾਂ ਨੂੰ ਧਾਰਨ ਕਰਨ ਲਈ ਸ਼ਰਧਾ ਹੁੰਦੀ ਹੈ। ਇੰਝ ਧਰਮ ਦੇ ਪ੍ਰਤੀ ਸ਼ਰਧਾ ਜਾਗੇ ਤਾਂ ਧੰਮਮ ਸ਼ਰਣਮ ਗੱਛਾਮੀ ਕਹੇ। ਕੀ ਧਰਮ ਤਾਂ ਦੱਸਿਆ, ਕੀ ਧਰਮ ਹੁੰਦਾ ਹੈ? ਧਰਮ ਦਾ ਮਤਲਬ ਬਹੁਤ ਧਰਮ ਨਹੀਂ, ਧਰਮ ਦਾ ਮਤਲਬ ਹਿੰਦੂ ਧਰਮ ਨਹੀਂ, ਜੈਨ ਧਰਮ ਨਹੀਂ, ਧਰਮ ਦਾ ਮਤਲਬ ਧਰਮ। ਧਰਮ ਅਨੰਤ ਹੁੰਦਾ ਹੈ, ਜਿਵੇਂ ਹੀ ਉਹਨੂੰ ਬੁੱਧ ਬਣਾਇਆ ਕਿ ਸਸੀਮ ਹੋ ਗਿਆ, ਛੋਟਾ ਹੋ ਗਿਆ, ਥੋੜ੍ਹੇ ਜਿਹੇ ਲੋਕਾਂ ਵਾਸਤੇ ਹੋ ਗਿਆ। ਜਿਵੇਂ ਹੀ ਉਹਨੂੰ ਹਿੰਦੂ ਬਣਾਇਆ, ਥੋੜ੍ਹੇ ਜਿਹੇ ਲੋਕਾਂ ਲਈ ਹੋ ਗਿਆ, ਉਹਨੂੰ ਮੁਸਲਿਮ ਬਣਾਇਆ ਥੋੜ੍ਹੇ ਜਿਹੇ ਲੋਕਾਂ ਵਾਸਤੇ ਹੋ ਗਿਆ, ਈਸਾਈ ਬਣਾਇਆ ਥੋੜ੍ਹੇ ਜਿਹੇ। ਅਰੇ ਜੋ ਅਨੰਤ ਹੈ, ਕੁਦਰਤ ਦਾ ਕਾਨੂੰਨ, ਵਿਸ਼ਵ ਦਾ ਵਿਧਾਨ ਜੋ ਸਭ 'ਤੇ ਲਾਗੂ ਹੁੰਦਾ ਹੈ, ਇੰਨਾ ਮਹਾਨ ਹੈ, ਉਸਨੂੰ ਛੋਟਾ ਕਰ ਰਹੇ ਹੋ। ਸਾਰੇ ਜੀਵਨ ਧਰਮ ਸਿਖਾਇਆ, ਇਸ ਸ਼ਬਦ ਦਾ ਪੂਰੇ ਜੀਵਨ ਇਸਤੇਮਾਲ ਨਹੀਂ ਕੀਤਾ, ਬੌਧ ਧਰਮ ਕਿਧਰੇ ਨਹੀਂ ਕਿਹਾ, ਅਤੇ ਉਹਨਾਂ ਦੇ ਜੋ ਅਨੁਯਾਈ ਸਨ ਉਹਨਾਂ ਨੂੰ ਬੌਧ ਨਹੀਂ ਕਿਹਾ, ਉਹਨਾਂ ਨੂੰ ਕਿਹਾ ਧਾਰਮਿਕ ਹਨ, ਧਰਮਿਕੋ, ਧਰਮ ਦੇ ਰਸਤੇ ਚੱਲਦਾ ਹੈ, ਧਰਮਿਕੋ, ਧਮਠੋ, ਧਰਮ ਰਸਤੇ ਚੱਲਦਾ ਹੈ, ਧਰਮਿਸ਼ਟ ਹੋ ਗਿਆ, ਲੋਕਾਂ ਨੂੰ ਧਰਮਿਸ਼ਟ ਬਣਾਉਂਦਾ ਹੈ, ਲੋਕਾਂ ਨੂੰ ਧਾਰਮਿਕ ਬਣਾਉਂਦਾ ਹੈ ਤਾਂ ਕਿ ਉਹਨਾਂ ਦਾ ਕਲਿਆਣ ਹੋਵੇ। ਤਾਂ ਵੈਸਾ ਧਰਮ ਸਮਝ ਕੇ ਉਸ ਦੀ ਰਾਹ ਚੱਲੋ, ਸੰਪਰਦਾਇ ਵਾਲਾ ਧਰਮ ਨਹੀਂ। ਧਰਮ ਉਹ ਜੋ ਸਭ ਦਾ ਹੈ, ਨਾਲੇ ਸਭ ਦਾ ਭਲਾ ਕਰਦਾ ਹੈ, ਜੋ ਧਾਰੇ ਉਸ ਦਾ ਭਲਾ ਹੋ ਜਾਏ, ਅਤੇ ਉਸ ਦੇ ਆਪਣੇ ਗੁਣ ਹੁੰਦੇ ਨੇ, ਉਹ ਗੁਣ ਸਮਝੀਏ। ਸਵਾਖਾਤੋ ਭਗਵਤਾ ਧੰਮੋ ਸੰਦਿੱਠਿਕੋ ਅਕਾਲਿਕੋ ਏਹੀ ਪੱਸਿਕੋ ਔਪਨੇਯਕੋ ਪੱਚਤਮ ਬੇਦੀ ਤੱਬੋ ਵਿੰਜੋਹੀਤੀ। ਸਵਾਖਾਤੋ, ਸੱਚਮੁੱਚ ਧਰਮ ਧਰਮ ਹੈ, ਸ਼ੁੱਧ ਧਰਮ ਹੈ, ਤਾਂ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੋਵੇਗਾ। ਖੂਬ ਚੰਗੀ ਤਰ੍ਹਾਂ ਨਹੀਂ ਸਮਝਾਇਆ, ਐਸੀਆਂ ਬੁਝਾਰਤਾਂ ਨੇ ਜੋ ਕੋਈ ਕੋਈ ਸਮਝ ਸਕੇ, ਐਸੀ ਕੋਈ ਦਾਰਸ਼ਨਿਕ ਬੁਝਾਰਤਾਂ ਹਨ, ਤਾਂ ਲੋਕਾਂ ਦੇ ਕਿਸ ਕੰਮ ਆਈ, ਲੋਕ ਕਿਵੇਂ ਧਾਰਨ ਕਰਨਗੇ। ਤਾਂ ਬੜੀ ਸੌਖੀ ਸੌਖੀ ਭਾਸ਼ਾ 'ਚ, ਬੜੇ ਸਰਲ ਸਰਲ ਸ਼ਬਦਾਂ ਵਿੱਚ ਸਮਝਾਇਆ ਹੋਏ ਤਾਂ ਸਮਝੋ ਧਰਮ ਹੈ। ਤਾਂ ਸਵਾਖਾਤੋ ਭਗਤੋ ਧੰਮਾ ਅਤੇ ਸੰਦਿੱਠਿਕੋ, ਧਰਮ ਹੈ ਤਾਂ ਕਿਮ ਸਚਿਆਰਾ ਹੋਵੀਏ। ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ, ਸੱਚ ਦੇ ਨਾਲ ਸੰਦ੍ਰਿਸ਼ਟਿਕ, ਉਹ ਸੱਚ ਜੋ ਸਾਡੀ ਅਨੁਭੂਤੀ 'ਤੇ ਉਤਰ ਰਿਹਾ ਹੈ, ਉਹ ਸੱਚ ਜੋ ਕਿਸੇ ਹੋਰ ਦੀ ਅਨੁਭੂਤੀ 'ਤੇ ਉਤਰਿਆ, ਸਾਡੇ ਲਈ ਸੱਚ ਕਿਵੇਂ ਹੋਇਆ? ਅਸੀਂ ਤਾਂ ਉਹਦੀ ਕਲਪਨਾ ਹੀ ਕਰਾਂਗੇ ਨਾ। ਉਹ ਇਸ ਤਰ੍ਹਾਂ ਕਹਿੰਦਾ ਹੈ, ਅਸੀਂ ਧਿਆਨ ਵਿੱਚ ਬੈਠੇ ਉਸ ਦੀ ਕਲਪਨਾ ਕਰਾਂਗੇ, ਸੰਦਿੱਠਿਕ, ਸੰਦ੍ਰਿਸ਼ਟਿਕ, ਸਾਡੀ ਅਨੁਭੂਤੀ 'ਤੇ ਉਤਰ ਰਿਹਾ ਹੈ। ਅਕਾਲਿਕੋ, ਜੋ ਸੱਚਮੁੱਚ ਧਰਮ ਹੈ, ਸ਼ੁੱਧ ਧਰਮ ਹੈ, ਅਤੇ ਉਸ ਨੂੰ ਧਾਰਨ ਕਰ ਰਹੇ ਹੋ, ਅਤੇ ਉਸ ਦਾ ਫਲ ਆਉਣ ਵਿੱਚ, ਉਸ ਦਾ ਪਰਿਣਾਮ ਆਉਣ 'ਚ ਦੇਰ ਨਹੀਂ ਲੱਗਦੀ। ਕੋਈ ਇਹ ਕਹੇ ਕਿ ਤੂੰ ਇਹ ਧਰਮ ਇਸੇ ਤਰ੍ਹਾਂ ਪਾਲਣ ਕਰੀ ਜਾ, ਇਹ ਕਰੀ ਜਾ, ਉਹ ਕਰੀ ਜਾ, ਇਹ ਕਰਮਕਾਂਡ ਇਸੇ ਤਰ੍ਹਾਂ ਕਰ, ਮਰਨ ਦੇ ਬਾਅਦ ਤੈਨੂੰ ਇਹ ਮਿਲੇਗਾ। ਅਰੇ ਕਿਹਨੂੰ ਪਤਾ ਮਰਨ ਦੇ ਬਾਅਦ ਮਿਲਿਆ ਕਿ ਨਹੀਂ, ਹੁਣ ਕੀ ਮਿਲਦਾ ਹੈ? ਜਿਸ ਦੇ ਧਾਰਨ ਕਰਨ ਨਾਲ ਸਾਡਾ ਵਰਤਮਾਨ ਨਹੀਂ ਸੁਧਰਿਆ, ਜਿਸ ਦੇ ਧਾਰਨ ਕਰਨ ਨਾਲ ਸਾਡਾ ਲੋਕ ਨਹੀਂ ਸੁਧਰਦਾ, ਪਰ ਲੋਕ ਕਿਵੇਂ ਸੁਧਰੇਗਾ ਭਾਈ? ਧਰਮ ਦੇ ਨਾਂ 'ਤੇ ਗਲਤ ਰਸਤੇ ਪੈ ਗਏ ਨਾ, ਹੁਣੇ ਫਲ ਆਉਣਾ ਚਾਹੀਦਾ ਹੈ। ਅਕਾਲਿਕੋ, ਅਤੇ ਧਰਮ ਦਾ ਇੱਕ ਹੋਰ ਗੁਣ ਹੈ, ਇਹੀ ਪੱਸਿਕੋ, ਆਓ ਵੇਖੋ, ਆਓ ਤੁਸੀਂ ਵੀ ਕਰਕੇ ਵੇਖੋ। ਲੋਕ ਵਿਪਸ਼ਨਾ ਕਰਨ ਆਉਂਦੇ ਨੇ, ਚੌਥਾ ਪੰਜਵਾਂ ਦਿਨ ਵੀ ਨਹੀਂ ਹੁੰਦਾ ਕਿ ਅੰਦਰ ਅੰਦਰ ਖਿਆਲ ਆਉਣ ਲੱਗ ਪੈਂਦੇ ਨੇ, ਅਰੇ ਇਹ ਤਾਂ ਬੜਾ ਚੰਗਾ ਹੈ, ਇਸ ਨੂੰ ਮੇਰੀ ਮਾਂ ਵੀ ਕਰੇ, ਮੇਰਾ ਬਾਪ ਵੀ ਕਰੇ, ਮੇਰੇ ਭਰਾ ਵੀ ਕਰਨ, ਮੇਰਾ ਪਤੀ ਵੀ ਕਰੇ, ਮੇਰੀ ਪਤਨੀ ਵੀ ਕਰੇ, ਮੇਰਾ ਬੇਟਾ ਕਰੇ। ਫਿਰ ਖੁਸ਼ ਆਉਂਦਾ ਹੈ, ਅਰੇ ਸਾਨੂੰ ਤਾਂ ਸਾਹ ਵੇਖਣਾ ਹੈ, ਸਾਨੂੰ ਸੰਵੇਦਨਾ ਵੇਖਣੀ ਹੈ, ਕਿਹਨਾਂ ਖਿਆਲਾਂ ਵਿੱਚ ਪੈ ਗਏ। ਫਿਰ ਥੋੜ੍ਹੀ ਦੇਰ ਹੁੰਦੀ ਹੈ, ਫਿਰ ਯਾਦ ਆਉਂਦਾ ਹੈ, ਉਹ ਕਰੇ ਤਾਂ ਬੜਾ ਚੰਗਾ ਹੈ, ਉਹ ਬੜਾ ਦੁਖੀ ਹੈ, ਰਿਹਾ ਨਹੀਂ ਜਾਂਦਾ ਅੰਦਰੋਂ, ਇਹੀ ਪੱਸਿਕੋ, ਕਿਉਂਕਿ ਉਹਦਾ ਭਲਾ ਹੋ ਰਿਹਾ ਹੈ ਨਾ, ਆਪਣਾ ਕਲਿਆਣ ਹੋ ਰਿਹਾ ਹੈ ਨਾ, ਤਾਂ ਰਿਹਾ ਨਹੀਂ ਜਾਂਦਾ, ਹੋਰਾਂ ਦਾ ਵੀ ਭਲਾ ਹੋਏ, ਹੋਰਾਂ ਦਾ ਵੀ ਕਲਿਆਣ ਹੋਏ। 10 ਦਿਨ ਪੂਰੇ ਹੁੰਦੇ ਨੇ ਤਾਂ ਖੂਬ ਮਨ ਕਰਦਾ ਹੈ ਕਿ ਐਸੀ ਵਿੱਦਿਆ ਹੋਰਾਂ ਨੂੰ ਵੀ ਮਿਲੇ, ਸਭ ਨੂੰ ਮਿਲੇ, ਮੈਂ ਇਸ ਵਿੱਚ ਕਿਵੇਂ ਸਹਾਇਕ ਹੋ ਜਾਵਾਂ, ਹੋਰ ਕੋਈ ਸ਼ਿਵਰ ਲੱਗੇ ਮੈਂ ਧਰਮ ਸੇਵਕ ਬਣ ਜਾਵਾਂ ਅਤੇ ਉਸ ਵਿੱਚ ਸੇਵਾ ਕਰਾਂ, ਅਤੇ ਮੇਰਾ ਕਲਿਆਣ ਹੋਇਆ, ਹੋਰਨਾਂ ਦਾ ਵੀ ਭਲਾ ਹੋਏ, ਇਹ ਭਾਵ ਆਉਣ ਹੀ ਲੱਗਦਾ ਹੈ, ਇਹੀ ਪੱਸਿਕੋ। ਅਤੇ ਉਪਨੀਯਕੋ, ਧਰਮ ਹੈ ਤਾਂ ਸਾਨੂੰ ਕਦਮ ਕਦਮ ਮੁਕਤੀ ਵੱਲ ਲੈ ਜਾਏਗਾ, ਐਸਾ ਰਾਜਮਾਰਗ ਹੈ ਜੋ ਅੰਤਿਮ ਲਕਸ਼ ਤੱਕ ਪਹੁੰਚਾਏਗਾ। ਐਸੀ ਕੋਈ ਅੰਨੀ ਗਲੀ ਨਹੀਂ ਹੈ ਕਿ ਵਾਪਸ ਆਉਣਾ ਪਵੇ, ਇੱਕ ਇੱਕ ਕਦਮ ਤਾਂ ਸਾਨੂੰ ਮੁਕਤੀ ਦੇ ਨੇੜੇ ਲੈ ਜਾ ਰਿਹਾ ਹੈ। ਆਦਿ ਵਿੱਚ ਕਲਿਆਣਕਾਰੀ, ਮੱਧ ਵਿੱਚ ਕਲਿਆਣਕਾਰੀ, ਅੰਤ ਵਿੱਚ ਕਲਿਆਣਕਾਰੀ, ਸਿਰਫ ਸ਼ੀਲ ਦਾ ਹੀ ਪਾਲਣ ਕਰ ਲਵੋ, ਕਲਿਆਣ ਹੋਣਾ ਸ਼ੁਰੂ ਹੋ ਗਿਆ। ਸਮਾਧੀ ਦਾ ਅਭਿਆਸ ਕਰਨ ਲੱਗਾ, ਕਲਿਆਣ ਹੋਰ ਹੋਣ ਲੱਗਾ। ਅਰੇ ਪ੍ਰਗਿਆ ਜਗਾ ਲਈ ਤਾਂ ਕਲਿਆਣ ਦਾ ਠਿਕਾਣਾ ਹੀ ਨਹੀਂ, ਹੋਰ ਕਿਧਰੇ ਨਿਰਮਾਣ ਮਿਲ ਗਿਆ ਤਾਂ ਸਾਰੇ ਦੇ ਸਾਰੇ ਕਲਿਆਣ ਮਿਲ ਗਏ। ਹਰ ਕਦਮ ਕਲਿਆਣ ਹੀ ਕਲਿਆਣ, ਕਲਿਆਣ ਹੀ ਕਲਿਆਣ, ਤਾਂ ਉਪਨਈਅਕੋ। ਪੱਚਤੰ ਵੇਦੀ ਤੱਬੂ ਵਿੰਜੋ ਹੀ ਏਤੀ। ਹਰ ਆਦਮੀ, ਇਸ ਵਿੱਚ ਕੋਈ ਜਾਤੀ ਦਾ, ਵਰਣ ਦਾ, ਗੋਤਰ ਦਾ, ਸੰਪਰਦਾਇ ਦਾ ਕੋਈ ਭੇਦਭਾਵ ਨਹੀਂ। ਕਿਸੇ ਜਾਤੀ ਦਾ ਹੋਏ, ਕਿਸੇ ਰੰਗ ਦਾ ਹੋਏ, किसी गोत्र दा होए, किसी देश दा होए, किसी बोली दा होए, किसी रंग रूप दा होए, चले मुक्ति प्राप्त कर लेगा। पच्चतंग वेदी तब्बू इन्हां वेदनाओं दे सहारे सच्चाई नूं जान सकता है, अपने अंदर सच्चाई नूं खुद जान सकता है ते मुक्त अवस्था तक पहुँच सकता है, तां धर्म है। नहीं तो धर्म के नाते कोई धोखा ना होए, इस तरह समझ के धर्म के राह पर चलना है। इंज ही कोई कहे संघं शरणं गच्छामि, की संघ, फिर कोई संप्रदाय नाल कोई लैन देन नहीं, किसे जाति दा, किसे रंग दा, किसे गोत्र दा, किसे देश दा, कोई इंसान शील समाधि प्रज्ञा दे रस्ते चल रहा है, अपने चित्त नूं निर्मल कर रहा है, वह संघ है। वह अपने अंदर संघर्ष करके अपने आप नूं निर्मल बना रहा है, मुक्त बना रहा है। वह शील समाधि प्रज्ञा नूं संगठित करके अपने आप नूं निर्मल बना रहा है, वह संघ हो गया। ऐसे संत अनेक होंदे हन, संतां दा समूह होंदा है, वह संघ हो गया। सुपटिपन्नो भगवतो सावक संघो, उजूपटिपन्नो भगवतो सावक संघो, न्यायपटिपन्नो भगवतो सावक संघो, सामीचीपटिपन्नो भगवतो सावक संघो। सीधे रस्ते जांदा है, रिजू रस्ते जांदा है, सही रस्ते जांदा है, उचित रस्ते जांदा है, ज्ञान दे रस्ते जांदा है, सच्चाई दे रस्ते जांदा है, तां अपना कल्याण कर लैंदा है, ते संघ है। सिर्फ कपड़े बदल लैण नाल कोई संघ नहीं हुंदा, अपने आप नूं निर्मल कर रहा है कि नहीं कर रहा है। ते चार अवस्थावां हुंदियां ने निर्मलता दियां। पहली बार निर्वाण दा साक्षात्कार हुंदा है, परम सत्त दा दर्शन हुंदा है, ते एक अवस्था प्राप्त हुई। हुण ऐसा इंसान उन्हां दिनां दी भाषा च श्रोतापन कहलांदा सी, श्रोत विच पै गया। यह आदमी मुक्ति दे श्रोत च पै गया। हुण दुनिया की कोई ताकत उन्हूं रोक नहीं सकती मुक्त होण तों। ज़्यादा तो ज़्यादा 7 जन्म होर होणगे उस दे तां मुक्त हो जाएगा, अरहंत हो जाएगा। इस तरह उस तो अगे होर अगे बढ़ता है, सकदागामी हुंदा है। इक्को बार इस लोक विच जन्म लैण नूं आएगा, उस तो अगे बढ़ता है, अनागामी हुंदा है। इस लोक विच जन्म लैण आएगा ही नहीं, ब्रह्म लोक विच जन्म होया अते उत्थों मुक्त हो जाएगा। ते अरहंत तां इस अवस्था विच ऐसे जीवन विच मुक्त हो गया, अगे कोई जन्म नहीं। ये अवस्थावां साधना करदे करदे प्राप्त होंदियां हन। चित जिन्ना जिन्ना निर्मल होंदा चला जाएगा, उन्नी उन्नी अवस्थावां प्राप्त हो जाणगियां। तद सही माने च साडी श्रद्धा, असी भी उन्हां नूं वेख करके जो लोग इस रास्ते चल रहे हन उन्हां दा कल्याण हो रहा है, साडे मन विच श्रद्धा जागे, असी भी इस तरह चलीए तां श्रद्धा बड़ी बलवती होएगी, बड़ी कल्याणकारिणी होएगी। ये साडा पहला मित्र है। हुण दूजा मित्र उन्हां दिनां दी भाषा च किया वीरिया, मैंने मेहनत करनी है, परिश्रम करना पएगा, पुरुषार्थ करना पएगा। कोई दूजा सानू तार देवे ये गल मन विचों कढ देनी होएगी, सानू पुरुषार्थ करना है, मेहनत करनी है। अते जिथे पुरुषार्थ करन लगे कि सारियां दृश्य ते अदृश्य शक्तियां साडी मदद करन लगदियां हन। हिम्मत ए मरदा मद्दे खुदा, जिवें हिम्मत करके चलन लगांगे सारियां शक्तियां साडी मदद करनगियां। गॉड हैल्प्स दोस हू हैल्प दैमसैल्वस, जिथे असी अपना काम शुरू किया अगे जाके समझ आवांगे कि यह भी अपने आप एक कुदरत का कानून है, किवें सानू मदद मिलती है। ज्यों ज्यों अगे वधांगे खूब समझ विच आएगा, बड़ी मदद मिलेगी। चलना तो खुद ही पएगा, तो बड़ी मेहनत करनी पवेगी। हुण जो मेहनत कर रहे हैं उस दे नाल भी विवेक होना चाहिए है, ज्ञान होना चाहिए है, होश होना चाहिए है। गलत तरीके नाल तां नहीं मेहनत कर रहे। एक कहानी चलती है साढ़े इत्थे, काशी नगरी दे चार मित्र, पूर्णमाशी की रात सी ते उन्होंने फैसला किया कि अज सारी रात असी नौका विहार करांगे। तां बैठ गए बेड़ी च ते सब ने भंग चढ़ा रखी, खूब भंग चढ़ाई अते नौका चलाण लग पे। सारी रात चप्पू चला रहे हन, पसीने नाल लथपथ हो गए। सवेरे सूरज चढ़िया तो वेखते ने बेड़ी एक इंच भी अगे नहीं बधी। अरे सारी रात चप्पू चला रहे सन ते ये बेड़ी तो जरा भी नहीं बधी। तो वेख्या किसी ने कि इस बेड़ी नू जिस रस्सी नाल बन रख्या सी किनारे ते वो रस्सी तो खोली ही नहीं ते चप्पू चलाए जा रहे हन। अरे ये अज्ञान की रस्सी साडे नाल बंधी हुई है ते असी मेहनत कर रहे हाँ, साधना कर रहे हाँ, तो गलत तरीके नाल कर रहे हाँ। ज्ञान दे नाल साधना करनी चाहीदी है, तो ये वीरिय, ये मेहनत, ये पुरुषार्थ साडे लिए कल्याणकारी होएगा। तीजा साडा मित्र सती, उन्हां दिनां दी भाषा है माने समृद्धि। हुण समृद्धि का अर्थ कर लेगा यादाश्त, तो किसी नूं याद करेगा स्मरण सुमरण, कित्थे उलझ गया की करन लग पिया। समृद्धि दे माने सजग रहना, अपने बारे विच आपो आप अपने अंदर की हो रहा है अपने आप उस नूं जानन दा काम सी, अते कित्थे उलझ गए। तो सती नूं भी समझदारी दे नाल इस्तेमाल करांगे कि अंदर दी सच्चाई नूं जिवें हो रहा है उवें ही जान रहे हाँ, जिवें होए सती बड़े काम दी। चौथा मित्र साडा समाधि। हुण समाधि भी गलत हो सकती है, जे आधार गलत होए, राग नूं लैके असीं समाधि भी चले जाइए, द्वेष नूं लैके समाधि भी चले जाइए, काम नहीं बनिया। बिना राग दे बिना द्वेष दे निर्मल चित्त दे नाल चित्त एकाग्र हो रहा है, एक पासे निर्मल भी हो रहा है एक पासे एकाग्र भी हो रहा है, तो समाधि सम्यक समाधि होएगी, ये चौथा मित्र साडा बड़ा बलवान होएगा। पंजवा मित्र प्रग्ञा। हुण प्रग्ञा विच भी होश नहीं होएगा तो गलत हो जाएगा, ये श्रुत प्रग्ञा किसी कोलों सुन ली तो मन लिया, ये चिंतन प्रग्ञा उस तो चिंतन मनन कर लिया कुछ नहीं होंदा, उस नाल मुक्ति नहीं आती। ये भावना प्रग्ञा, प्रग्ञा का मतलब ही प्रत्यक्ष ज्ञान, पराया ज्ञान नहीं अपना ज्ञान। अपना ज्ञान अंदरों जाग रहा है, वेख सब कुछ अनित्य है ना, अरे किस नाल राग करा किस नाल द्वेष करा, अनित्य है ना अनित्य है ना, ये होश अपनी अनुभूति से जागे तो प्रग्ञा भावनामयी प्रग्ञा हुई। इस तरह का काम किया है कि नहीं उसनों जांचने लई मापदंड होंदा है कि साधना के बाद जीवन में धर्म उतर रहा है कि नहीं, ये समता जीवन में उतरी कि नहीं, अरे जीवन में अनचाही मन चाही अनचाही मन चाही सारे जीवन में आने वाली है, अते असी अनचाही आंदिया ही रोन लग जाइए मन चाही आंदिया ही उछण लग जाइए, तो कित्थे विवक्षणा कीती कित्थे प्रग्ञा जागी। ये अंदर दी प्रग्ञा बाहर प्रकट होण लगे तो समझो सचमुच प्रग्ञा जागी। फिर एक कहानी साडे इत्थे चलदी है, एक बहुत धनवान बुढ़ा आदमी स्वर्ग सुधार गया मर गया, उहदे दो पुत्र कुछ दिनों तक तो नाल रहे सांझे परिवार विच, फिर भरा भरा ने लड़ पए तो क्या बंटवारा कर लो भाई, जो अपनी जायदाद है रुपए ने पैसे ने सारे अधे अधे बंट ले। सारा बंटवारा हो गया तद किसी ने वेख्या बाप ने एक पुड़ी किधर छुपा के रखी है, इस विच की है, कढ लिया उसनू ते उस विच दो अंगूठियां सन, एक अंगूठी विच बड़ा कीमती हीरा ते दूजी अंगूठी मामूली चांदी दी। बड़े भरा दे मन च जरा लालच आया, वह कहिंदा है मैनू लगता है ये बाप की कमाई नहीं है ये साडे पुरखां की कमाई है ते पीढ़ी दर पीढ़ी इहनू संभाल के रखना है, मैं वड्डा हाँ मैं संभाल के रखांगा तू ये चांदी वाली लै ले। छोटा भरा मुस्कराया चंगी गल तुहानू हीरे वाली मुबारक असी चांदी वाली लै लवांगे। घर आया तो वेखता है कि चांदी दी बाप ने क्यों संभाल के रखी, हीरे वाली संभाल के रखी वो समझ विच आई गल, इस चांदी वाली नू क्यों संभाल के रखिया। उसनू ध्यान नाल वेख्या तो उस ते कुछ खुदिया होया सी, ते पढ़दा है कि खुदिया होया है ते उस ते ये लिखिया होया सी कि ये भी बदल जाएगा ये भी बदल जाएगा, अरे ये मेरे बाप का उपदेश है ये भी बदल जाएगा। अते की होया बड़े भरा दे जीवन च उतार आंदा है चढ़ाव आंदा है बसंत आंदा है पतझड़ आंदा है, बसंत आंदा है तो नचदा है खुशियां नाल खूब खुशियां नाल नचदा है, तो पतझड़ आंदा है तो इन्ना उदास हो जाता है एकदम डिप्रेशन ही डिप्रेशन तो टेंशन ही टेंशन हाइपर टेंशन, राती नींद नहीं आती इसलिए स्लीपिंग पिल्स लैंदा है ट्रंकुलाइजर लैंदा है, तो हालत इथों तक बुरी हो गई कि इलैक्ट्रिक शॉक लगन लग पे। तो छोटा भरा बसंत आंदा है तो उसका आनंद भोगदा है, किवें भोगदा है तेन त्यक तेन भुंजिता उसनू त्याग करके भोगदा है, आसक्त नहीं होंदा, जानदा है कि यह भी बदल जाएगा, ये बसंत हमेशा रहने वाला नहीं है भाई ये भी बदल जाएगा, तो बदल गया तो पतझड़ आई तो फिर मुस्कुराता है अरे ये भी बदल जाएगा, चित्त नू समता विच रखता है। तो इस तरह जे साडे जीवन विच आए तो प्रग्ञा काम दी हुई, जे जीवन विच नहीं आई बस इत्थे 10 दिन साधना कर ली ऐसी संवेदना मिली वैसी संवेदना मिली सानू इंज होया असी ते बड़े पवित्र होए हुण बड़े पवित्र हो गए तो भाई गड़बड़ हो जाएगी। जो कुछ इत्थे सीख के जाओ वो जीवन विच उतर रहा है कि नहीं उतर रहा, ये पंजों मित्र नाल रहणगे खूब उतरेगा जीवन विच सारा जीवन सुखी हो जाएगा। अनचाही गल्लां किस दे जीवन विच नहीं आंदियां, ਸਭ ਦੇ ਜੀਵਨ ਵਿੱਚ ਆਉਂਦੀਆਂ ਨੇ ਅਤੇ ਆਈ ਸਾਡੇ ਜੀਵਨ ਵਿੱਚ ਵੀ ਆਈ। ਅਣਚਾਹੀ ਗੱਲ ਆਈ ਭਾਈ, ਬੜੇ ਦੁੱਖ ਦੀ ਗੱਲ ਆਈ। ਅਸੀਂ ਨਹੀਂ ਵਿਆਕੁਲ ਹੁੰਦੇ, ਅਸੀਂ ਵਿਆਕੁਲ ਹੋਵਾਂਗੇ ਅਤੇ ਕੀ ਕਰਾਂਗੇ, ਵਿਆਕੁਲਤਾ ਦਾ ਬੀਜ ਪਾਵਾਂਗੇ। ਜਿੰਨੀ ਦੇਰ ਕਿਸੇ ਵੀ ਕਾਰਨ ਨੂੰ ਲੈ ਕੇ ਅਸੀਂ ਵਿਆਕੁਲ ਹੋ ਰਹੇ ਹਾਂ, ਵਿਆਕੁਲਤਾ ਦਾ ਬੀਜ, ਵਿਆਕੁਲਤਾ ਦਾ ਬੀਜ। ਕੁਦਰਤ ਇਸ ਗੱਲ ਨੂੰ ਨਹੀਂ ਵੇਖਦੀ ਕਿ ਇਹ ਵਿਚਾਰਾ ਕਿਉਂ ਵਿਆਕੁਲ ਹੋ ਰਿਹਾ ਹੈ, ਉਹ ਤਾਂ ਵੇਖਦੀ ਹੈ ਵਿਆਕੁਲਤਾ ਦਾ ਬੀਜ ਅਤੇ ਫਲ ਵਿਆਕੁਲਤਾ ਤਾਂ ਹੀ ਦੇਵੇਗੀ। ਅੱਗੇ ਜੋ ਫਲ ਆਉਣਗੇ ਉਹ ਜ਼ਿਆਦਾ ਵਿਆਕੁਲਤਾ ਦੇ ਫਲ ਆਉਣਗੇ। ਬੀਜ ਇੱਕ ਪਾਇਆ ਤਾਂ ਕਿੰਨੇ ਫਲ ਆਉਣਗੇ ਅੱਗੇ, ਅਤੇ ਅਸੀਂ ਵਿਆਕੁਲ ਦਾ ਬੀਜ ਪਾਵਾਂਗੇ ਤਾਂ ਹੁਣ ਵੀ ਵਿਆਕੁਲ ਹੋ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਵਿਆਕੁਲਤਾ ਦਾ ਨਿਰਮਾਣ ਕਰ ਰਹੇ ਹਾਂ। ਕੀ ਕਰਨ ਲੱਗੇ, ਅਸੀਂ ਨਹੀਂ ਵਿਆਕੁਲ ਹੁੰਦੇ। ਹੁਣ ਹੋਇਆ ਸੋ ਹੋਇਆ, ਹੁਣ ਜਿਵੇਂ ਸਥਿਤੀ ਹੈ ਅਸੀਂ ਮੁਸਕਰਾ ਕੇ ਉਸ ਦਾ ਸਾਹਮਣਾ ਕਰਾਂਗੇ। ਅਸੀਂ ਆਪਣੇ ਮਨ ਨੂੰ ਮੈਲਾ ਨਹੀਂ ਹੋਣ ਦੇਵਾਂਗੇ। ਤਾਂ ਭਾਈ ਧਰਮ ਕੰਮ ਆਇਆ ਤਾਂ ਇਹ ਵਿਪਸ਼ਨਾ ਕੰਮ ਆਈ, ਇਸ ਲਈ ਆਏ ਹੋ, ਇਹ ਪ੍ਰਵਚਨ ਸੁਣਨ ਦੇ ਲਈ ਨਹੀਂ। ਕੀ ਪਿਆ ਹੈ ਇਹਨਾਂ ਪ੍ਰਵਚਨਾਂ ਵਿੱਚ? ਥੋੜ੍ਹੀ ਦੇਰ ਬੁੱਧੀ ਵਿਲਾਸ ਹੋਏਗਾ, ਵਾਣੀ ਵਿਲਾਸ ਹੋਏਗਾ, ਬੜਾ ਚੰਗਾ ਪ੍ਰਵਚਨ ਲੱਗਿਆ, ਬੜਾ ਚੰਗਾ। ਨਹੀਂ ਨਹੀਂ, ਇਹ ਸਾਧਨਾ ਕਰ ਰਹੇ ਹੋ, ਕਲਿਆਣ ਉਸ ਨਾਲ ਹੋਏਗਾ। ਅਤੇ ਇਹ ਸਹੀ ਢੰਗ ਨਾਲ ਕਰੋਗੇ, ਬਚੇ ਹੋਏ ਦੋ ਦਿਨਾਂ ਦਾ ਖੂਬ ਚੰਗੀ ਤਰ੍ਹਾਂ ਉਪਯੋਗ ਕਰੋਗੇ, ਅਰੇ ਬੜਾ ਮੰਗਲ ਹੋਏਗਾ। ਕਿੰਨਿਆਂ ਦਾ ਮੰਗਲ ਹੋਇਆ ਹੈ, ਆਪਣੇ ਅਨੁਭਵ ਤੋਂ ਜਾਣਦਾ ਹਾਂ, ਹੋਰਾਂ ਦੇ ਅਨੁਭਵ ਤੋਂ ਜਾਣਦਾ ਹਾਂ ਕਿੰਨਿਆਂ ਦਾ ਮੰਗਲ ਹੋਇਆ। ਜੋ ਜੋ ਆਏ ਨੇ ਸਭ ਦਾ ਮੰਗਲ ਹੋਏ, ਸਭ ਦਾ ਕਲਿਆਣ ਹੋਏ, ਸਭ ਦੇ ਦੁੱਖੜੇ ਦੂਰ ਹੋਣ, ਸਭ ਦੇ ਬੰਧਨ ਦੂਰ ਹੋਣ, ਸਭ ਦੀ ਸਵਸਥ ਮੁਕਤੀ ਹੋਏ।
ਦੇਵਤ ਸਰਵ ਮੰਗਲੰ, ਦੇਵਤ ਸਰਵ ਮੰਗਲੰ, ਦੇਵਤ ਸਰਵਮੰਗਲੰ।